ਸੋ ਬਿਲਕੁਲ ਦੋਸਤੋ, ਜੁੜਿਓ ਦੇਸੀ ਵਰਲਡ ਰੇਡੀਓ ਦੇ ਨਾਲ, ਤੇ ਦੇਸੀ ਵਰਲਡ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਚਣਕੀ, ਤੁਹਾਡੇ ਆਪਣੇ ਹੋਸਟ ਐਂਡ ਦੋਸਤ ਹਰਮਨਜੋਤ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਨੇ? ਠੀਕ ਠਾਕ ਹੋ? ਅਤੇ ਉਮੀਦ ਕਰਦਾ ਤੁਹਾਡੇ ਸਭ ਦੇ ਹਾਲ ਚਾਲ ਬਹੁਤ ਵਧੀਆ ਹੋਣਗੇ, ਇੰਜੋਏ ਕਰ ਰਹੇ ਹੋਣਗੇ ਦੇਸੀ ਵਰਲਡ ਰੇਡੀਓ ਨੂੰ। ਮੈਂ ਤੁਹਾਡਾ ਆਪਣਾ ਆਰਜੇ ਹਰਮਨਜੋਤ ਸਿੱਧੂ ਲੈ ਕੇ ਪ੍ਰੋਗਰਾਮ ਹਾਜ਼ਰਾਂ ਦਿਲ ਦੀਆਂ ਗੱਲਾਂ, ਅਤੇ ਰੇਡੀਓ ਹੋ ਰਿਹਾ ਬ੍ਰੌਡਕਾਸਟ ਪੰਜਾਬ ਦੇ ਸ਼ਹਿਰ ਮਲੋਟ ਪਿੰਡ ਬੁਰਸਦਮਾ ਤੋਂ। ਸਟੂਡੀਓ ਦੀ ਘੜੀ ਦੇ ਮੁਤਾਬਕ ਆਥਣ ਦੇ 7 ਵੱਜ ਚੁੱਕੇ ਨੇ, ਅਤੇ ਫਰਾਈਡੇ ਵਾਲਾ ਦਿਨ ਯਾਨੀ ਕਿ ਟਾਕ ਸ਼ੋਅ ਵਾਲੇ ਦਿਨ ਅੱਜ ਤੁਹਾਡੇ ਨਾਲ ਜੁੜ ਚੁੱਕੇ ਹਾਂ ਕੁਝ ਗੱਲਾਂ ਬਾਤਾਂ ਕਰਨ ਦੇ ਲਈ। ਲਾਈਵ ਪ੍ਰੋਗਰਾਮ ਦੇ ਵਿੱਚ ਜੁੜ ਕੇ ਤੁਸੀਂ ਵੀ ਗੱਲਾਂ ਬਾਤਾਂ ਸ਼ਾਮਿਲ ਆਪਣੀਆਂ ਸਾਂਝੀਆਂ ਕਰ ਸਕਦੇ ਹੋ ਅਤੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਸਕਦੇ ਹੋ। ਸੋ ਫਿਲਹਾਲ ਸਭ ਤੋਂ ਪਹਿਲਾਂ ਨੋਟ ਕਰ ਲਓ ਨੰਬਰ, ਜਿਸ ਨੰਬਰ 'ਤੇ ਤੁਸੀਂ ਵਟਸਐਪ ਕਾਲ ਕਰ ਸਕਦੇ ਹੋ ਅਤੇ ਜਾਂ ਫਿਰ ਰੈਗੂਲਰ ਕਾਲ ਕਰ ਸਕਦੇ ਹੋ। ਨੰਬਰ ਹੈਗਾ ਜੀ +9190233330240, ਯਾਨੀ ਕਿ 90233330240। ਇਸ ਨੰਬਰ 'ਤੇ ਰੈਗੂਲਰ ਜਾਂ ਵਟਸਐਪ ਕਾਲ ਕਰਕੇ ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜ ਸਕਦੇ ਹੋ, ਅਤੇ ਅੱਜ ਦਾ ਜਿਹੜਾ ਵਿਸ਼ਾ ਰਹੂਗਾ ਉਸ ਵਿਸ਼ੇ ਦੇ ਉੱਤੇ ਗੱਲਬਾਤ ਜਿਹੜੀ ਤੁਸੀਂ ਜ਼ਰੂਰ ਕਰ ਸਕਦੇ ਹੋ। ਅੱਜ ਦਾ ਵਿਸ਼ਾ ਵੈਸੇ ਮੇਰਾ ਇਹ ਆ ਕਿ ਤੁਸੀਂ ਮੰਨਦੇ ਹੋ ਕਿ ਅੱਜ ਦੇ ਟਾਈਮ ਦੇ ਵਿੱਚ ਆਪਾਂ ਪੜ੍ਹੇ ਲਿਖੇ ਹੋ ਕੇ ਵੀ ਅਨਪੜ੍ਹ ਹਾਂ, ਕਿ ਪੜ੍ਹੇ ਲਿਖੇ ਹੋ ਕੇ ਵੀ ਅੱਜ ਕੱਲ੍ਹ ਆਪਾਂ ਅਨਪੜ੍ਹ ਹੈਗੇ ਹਾਂ? ਕਿਉਂ ਯਾਰ, ਅੱਜ ਆਪਾਂ ਕਹਿ ਲਈਏ ਕਿ ਧਰਮ ਦੇ ਨਾਮ 'ਤੇ ਆਪਾਂ ਵੱਖ ਵੱਖ ਗੁਰਦੁਆਰੇ ਖੋਲ੍ਹੇ ਨੇ ਜਾਂ ਵੱਖ ਵੱਖ, ਹੈ ਨਾ, ਮਤਲਬ ਮੈਂ ਗੱਲ ਅੱਜ ਜਿਹੜਾ ਕਰੂੰਗਾ ਫਿਲਹਾਲ ਜਿਹੜੀ ਭੇਦਭਾਵ ਦੀ ਗੱਲ ਕਰੂੰਗਾ ਜ਼ਿਆਦਾ ਅੱਜ, ਹੈ ਨਾ, ਕਿਉਂਕਿ ਭੇਦਭਾਵ ਨਾਮ ਦੀ ਜਿਹੜੀ ਚੀਜ਼ ਆ ਅੱਜ ਵੀ ਬਹੁਤ ਹੈਗੀ ਆ ਭੇਦਭਾਵ। ਰੀਸੈਂਟਲੀ ਜੇ ਮੈਂ ਇੱਕ ਐਗਜ਼ਾਮਪਲ ਦੇਵਾਂ ਤੁਹਾਨੂੰ, ਹਾਕੀ ਦਾ ਮੈਚ ਹੋਇਆ ਜਿਹੜਾ ਗਾ, ਕੁੜੀਆਂ ਦਾ ਹਾਕੀ ਦਾ ਮੈਚ ਸੀਗਾ, ਉਹਦੇ ਵਿੱਚ ਚਾਹੇ ਉਹ ਹਾਰ ਗਈਆਂ ਮੈਚ, ਪਰ ਬੜੇ ਨੈਗਟਿਵ ਕਮੈਂਟ, ਬੜੇ ਨੈਗਟਿਵ ਲੋਕਾਂ ਦੀ ਸੋਚ ਅਗਰ ਮੈਂ ਤੁਹਾਨੂੰ ਦੱਸੂੰਗਾ ਨਾ, ਤੁਸੀਂ ਵੀ ਖੁਦ ਹੈਰਾਨ ਹੋਵੋਗੇ ਕਿ ਲੋਕਾਂ ਨੇ ਜਿਹੜੇ ਪੰਜਾਬ ਦੀਆਂ ਕੁੜੀਆਂ ਜਿਸ ਘਰ ਦੀਆਂ ਕੁੜੀਆਂ ਸੀਗੀਆਂ ਪੰਜਾਬ ਤੋਂ, ਉਹਨਾਂ ਦੇ ਘਰ ਦੇ ਬਾਹਰ ਜਾ ਕੇ ਇੱਦਾਂ ਦੀ ਸਟੇਟਮੈਂਟ ਦਿੱਤੀ ਹੈ ਕਿ ਇਹ ਕੁੜੀਆਂ ਜਿਹੜੀਆਂ ਨੇ ਛੋਟੇ ਪਰਿਵਾਰ ਦੀਆਂ ਨੇ, ਇਹ ਕੁੜੀਆਂ ਨੂੰ ਟੀਮ ਦੇ ਵਿੱਚ ਨਹੀਂ ਹੋਣਾ ਚਾਹੀਦਾ ਸੀ, ਇਹ ਦਲਿਤ ਪਰਿਵਾਰ ਦੇ ਨਾਲ ਸੰਬੰਧਿਤ ਰੱਖਦੀਆਂ ਨੇ, ਜਾਂ ਇਹ ਛੋਟੀ ਸੋਚ ਵਾਲੀਆਂ, ਜਾਂ ਛੋਟੇ ਮਤਲਬ ਕਹਿ ਸਕਦੇ ਹੋ ਕਿ ਖਾਨਦਾਨ ਦੀਆਂ ਨੇ, ਮਤਲਬ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਗਈ ਸੀ। ਪਰ ਭੇਦਭਾਵ ਖਤਮ ਕਿਵੇਂ ਹੋਊਗਾ ਯਾਰ, ਕਿਉਂ ਅੱਜ ਵੀ ਆਪਾਂ ਪੜ੍ਹੇ ਲਿਖੇ ਹੋ ਕੇ ਅਨਪੜ੍ਹ ਹੋਣ ਦਾ ਸਬੂਤ ਦਿੰਦੇ ਹਾਂ? ਕਿਉਂ ਅੱਜ ਵੀ ਕਹਿ ਸਕਦੇ ਹੋ ਕਿ ਪਤਾ ਨਹੀਂ, ਹੈ ਨਾ, ਕੀ ਕਹੀਏ, ਨਾ, ਜੋ ਵੀ ਆ, ਕਿਉਂ ਅੱਜ ਆਪਾਂ ਮਤਲਬ ਧਰਮ ਆਪਾਂ ਅਲੱਗ ਅਲੱਗ ਬਣਾ ਕੇ, ਅਤੇ ਲੋਕਾਂ ਦੇ ਵਿੱਚ ਇੱਕ ਨਫ਼ਰਤ ਭਰੀ ਪਈ ਹੈ, ਕਿਉਂਕਿ ਆਪਾਂ ਦੇਖਦੇ ਹਾਂ ਬਾਬੇ ਨਾਨਕ ਨੇ ਕਿਹਾ ਸੀਗਾ ਕਿ ਸਿਰਫ ਹੈੜਾ ਗੁਰੂ ਗ੍ਰੰਥ ਸਾਹਿਬ ਨੂੰ ਮੰਨੋ ਤੁਸੀਂ, ਇੱਕ ਧਰਮ ਦੇ ਹੀ ਜਿਹੜਾ ਹੈਗਾ ਗਾ ਜੋ ਉਸ ਵਿੱਚ ਲਿਖਿਆ ਉਹਨੂੰ ਅਗਰ ਫੋਲੋ ਕਰੋ ਤਾਂ ਮੈਨੂੰ ਲੱਗਦਾ ਜ਼ਿੰਦਗੀ ਤੁਹਾਡੀ ਜੂਨ ਸੁਧਰ ਸਕਦੀ ਹੈ। ਪਰ ਅੱਜ ਆਪਾਂ ਕੀ ਕਰਦੇ ਪਏ ਹਾਂ, ਆਪਾਂ ਆਪਣੇ ਆਪ ਹੀ ਜਿਹੜੇ ਹੈਗੇ ਆ ਧਰਮ ਜਿਹੜੇ ਹੈਗੇ ਆ ਬਣਾਈ ਜਾਂਦੇ ਹਾਂ। ਆਪਾਂ ਪ੍ਰਚਾਰਕ ਕਹਿੰਦੇ ਨੇ ਕਿ ਜਿਵੇਂ ਐਗਜ਼ਾਮਪਲ ਦੇਵਾਂ ਨਾ, ਕੋਈ ਕਿਹਦਾ ਕਿਹਦੇ ਵੱਲ ਦੇ ਹੋਣਗੇ, ਕੋਈ ਕਿਹਦੇ ਵੱਲ ਦੇ ਹੋਣਗੇ, ਚਲੋ ਹੁਣ ਮੈਂ ਨਾਮ ਤਾਂ ਲੈਣਾ ਸਹੀ ਨਹੀਂ ਸਮਝੂੰਗਾ ਨਾ, ਆਪਾਂ ਧਰਮ ਵੀ ਕਈ ਵੰਡ ਲਏ ਹੋਏ ਨੇ ਵੀ ਇਹ ਸਾਡਾ ਧਰਮ ਹੈ, ਸਾਡਾ ਧਰਮ ਹੈ, ਸਾਡਾ ਧਰਮ ਹੈ ਨਾ। ਪਰ ਗੱਲ ਅੱਜ ਕਰਾਂਗੇ ਆਪਾਂ ਗੱਲ ਕਿ ਭੇਦਭਾਵ ਕਿੱਥੋਂ ਸ਼ੁਰੂ ਹੁੰਦਾ ਗਾ, ਕਿਉਂ ਅੱਜ ਵੀ ਭੇਦਭਾਵ ਕੀਤਾ ਜਾਂਦਾ ਗਾ, ਕਿਉਂ ਅੱਜ ਵੀ ਭੇਦਭਾਵ ਰਹਿੰਦਾ ਹੀ ਆ, ਕਿਉਂ ਇੱਕ ਗਰੀਬ ਇਨਸਾਨ ਕਿਉਂ ਬਰਾਬਰ ਆ ਕੇ ਲੰਗਰ ਨਹੀਂ ਛਕ ਸਕਦਾ, ਕਿਉਂ ਇੱਕ ਆਮ ਜਿਹੜਾ ਵਿਅਕਤੀ ਆ ਉਹ ਤੁਹਾਡੇ ਬਰਾਬਰ ਨਹੀਂ ਬੈਠ ਸਕਦਾ, ਕਿਉਂ ਭੇਦਭਾਵ ਅੱਜ ਵੀ ਇਹ ਹੈਗਾ ਗਾ, ਕਿਆ ਕਿਉਂ ਖਤਮ ਹੋ ਨਹੀਂ ਸਕਦਾ ਇਹ ਕਦੇ? ਬਾਕੀ ਚਲੋ, ਪ੍ਰੋਗਰਾਮ ਵਿੱਚ ਕਾਲ ਕਰਕੇ ਤੁਸੀਂ ਜ਼ਰੂਰ ਜੁੜ ਸਕਦੇ ਹੋ, ਨੰਬਰ +9190233330240। ਸੋ ਪ੍ਰੋਗਰਾਮ ਵਿੱਚ ਹਜੇ ਕਾਲਾਂ ਨਹੀਂ ਲਊਂਗਾ, ਕਾਲਾਂ ਲਊਂਗਾ ਪ੍ਰੋਗਰਾਮ ਦੇ ਇਸ ਬਹੁਤ ਪਿਆਰੇ ਜਿਹੇ ਟਰੈਕ ਦੇ ਨਾਲ। ਅੱਜ ਟਰੈਕ ਵੀ ਸਪੈਸ਼ਲ ਬੱਬੂ ਮਾਨ ਦਾ, ਇਹ ਖਾਸ ਕਰਕੇ ਬਾਬਿਆਂ ਦੇ ਉੱਤੇ, ਹੈ ਨਾ, ਅੱਜ ਦੇ ਬਾਬੇ ਜਿਹੜੇ ਨੇ ਉਹ ਲੋਕਾਂ ਦੇ ਵਿੱਚ ਵੰਡੀਆਂ ਪਾ ਰਹੇ ਨੇ, ਵੀ ਪਾਰਟੀਆਂ ਨਹੀਂ ਹੁੰਦੀਆਂ ਜਿਵੇਂ ਕਾਂਗਰਸ ਦੀ, ਅਕਾਲੀ ਦਲ ਦੀ, ਜਾਂ ਆਮ ਆਦਮੀ, ਹੈ ਨਾ, ਜਿਵੇਂ ਅਸੀਂ ਤਾਂ ਬਈ ਅਕਾਲੀਆਂ ਵੱਲ ਦੇ ਹਾਂ, ਅਸੀਂ ਤਾਂ ਬਈ ਕਾਂਗਰਸੀਆਂ ਵੱਲ ਦੇ ਹਾਂ, ਉਵੇਂ ਅੱਜ ਕੱਲ੍ਹ ਬਾਬੇ ਬੜੇ ਬਣ ਗਏ ਨੇ ਵੀ ਅਸੀਂ ਤਾਂ ਜੀ ਆਹ ਬਾਬੇ ਦੇ ਸਮਰਥਕ ਹਾਂ, ਅਸੀਂ ਆਹ ਬਾਬੇ ਦੇ ਸਮਰਥਕ ਹਾਂ, ਨਾ, ਜਿਵੇਂ ਸਾਡਾ ਬਾਬਾ ਕਹੂਗਾ ਅਸੀਂ ਤਾਂ ਉਵੇਂ ਕਰਾਂਗੇ, ਹੈ ਨਾ। ਕਿਉਂ ਅੱਜ ਦੇ ਟਾਈਮ ਦੇ ਵਿੱਚ ਬਾਬਿਆਂ ਦਾ ਬਿਜ਼ਨਸ ਚੱਲਦਾ ਹੋਇਆ ਗਾ, ਕਿਉਂ ਬਾਬਿਆਂ ਦੇ ਡੇਰੇ ਅੱਜ ਵੀ ਚੱਲਦੇ ਪਏ ਨੇ, ਕਿਉਂ ਡੇਰਿਆਂ 'ਤੇ ਕਰੋੜਾਂ ਕਰੋੜਾਂ ਦਾ ਚੜਾਵਾ ਚੜ੍ਹਦਾ ਗਾ, ਕਿ ਇਹ ਇੱਕ ਮੂਰਖਤਾ ਕਹਿ ਸਕਦੇ ਹੋ, ਕੀ ਕਹੋਗੇ ਤੁਸੀਂ ਇਹਨੂੰ, ਹੈ ਨਾ? ਮੈਨੂੰ ਮੇਰੇ ਕੋਲ ਕੋਈ ਸ਼ਬਦ ਨਹੀਂ ਹੈਗੇ ਵੈਸੇ ਇਹਨੂੰ ਐਕਸਪਲੇਨ ਕਰਨ ਦੇ ਲਈ, ਪਰ ਬੜਾ ਗੰਭੀਰ ਵਿਸ਼ਾ ਹੈਗਾ, ਤੁਸੀਂ ਗੱਲ ਕਰ ਸਕਦੇ ਹੋ ਪ੍ਰੋਗਰਾਮ ਵਿੱਚ। ਫਿਲਹਾਲ ਲਓ ਵੀ ਮਿੱਤਰੋ, ਫਿਰ ਆ ਜਾਓ ਪ੍ਰੋਗਰਾਮ ਦੇ ਵਿੱਚ ਆਪਣੇ ਆਪਣੇ ਵਿਚਾਰਾਂ ਦੀ ਸਾਂਝ ਪਾਉਣ ਦੇ ਲਈ। ਅੱਜ ਦਾ ਟੋਪਿਕ ਮੇਰਾ ਬਿਲਕੁਲ ਬਾਬਿਆਂ ਉੱਤੇ ਰਹੂਗਾ, ਅਤੇ ਦੂਜਾ ਟੋਪਿਕ ਅੱਜ ਰਹੂਗਾ ਅੱਜ ਭੇਦ ਭਾਵ ਦੇ ਉੱਤੇ ਬਹੁਤ ਸਾਰਾ ਬਹੁਤ ਸਾਰੀਆਂ ਗੱਲਾਂ ਨੇ ਹੈ ਨਾ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਾਊਂਗਾ ਮੈਂ ਅੱਜ। ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਮੰਨਦੇ ਹੋ ਕਿ ਅੱਜ ਆਪਾਂ ਪੜ੍ਹੇ ਲਿਖੇ ਹੋ ਕੇ ਅਨਪੜ੍ਹ ਜਾਦਾਂਗੇ, ਪੜ੍ਹੇ ਲਿਖੇ ਹੋ ਕੇ ਵੀ ਆਪਾਂ ਅਨਪੜ੍ਹ ਹੋਏ ਪਏ ਹਾਂ, ਭੇਦਭਾਵ ਅੱਜ ਵੀ ਨਹੀਂ ਮੁੱਕਿਆ ਸਾਡੇ ਵਿਚਕਾਰ। ਅੱਜ ਵੀ ਕਿਸੇ ਬੰਦੇ ਨਾਲ ਬੈਠਣਾ ਹੋਵੇ, ਚਾਹੇ ਉਹ ਤੁਹਾਡਾ ਸੀਰੀ ਹੋਵੇ, ਅਸੀਂ ਇਹ ਸਮਝਦੇ ਕਿ ਇਹਦੇ ਨਾਲ ਬੈਠਾਂਗੇ ਰੋਟੀ ਖਾਵਾਂਗੇ ਤਾਂ ਸਾਡੀ ਸ਼ਾਨ 'ਚ ਫਰਕ ਪਊਗਾ। ਭੇਦਭਾਵ ਕਿਤੇ ਨਾ ਕਿਤੇ ਹੁੰਦਾ ਗਾ, ਮੰਨੋ ਚਾਹੇ ਨਾ ਮੰਨੋ, ਹੈ ਨਾ। ਕੀ ਤੁਹਾਨੂੰ ਲੱਗਦਾ ਕਿ ਜਿਹੜੇ ਅੱਜ ਕੱਲ੍ਹ ਦੇ ਬਾਬੇ ਧਰਮ ਦੇ ਨਾਲ ਜੋੜਦੇ ਨੇ ਤੁਹਾਨੂੰ ਕਿ ਤੋੜ ਰਹੇ ਨੇ, ਕਿ ਸਾਨੂੰ ਸੱਚੀ ਪ੍ਰਚਾਰਕਾਂ ਦੀ ਯਾਰ ਲੋੜ ਹੈਗੀ ਹੈ, ਇੰਨੇ ਪ੍ਰਚਾਰਕਾਂ ਦੀ ਲੋੜ ਹੈਗੀ ਹੈ ਜਿਹੜਾ ਧਰਮ ਦਾ ਪ੍ਰਚਾਰ ਕਰਦੇ ਨੇ, ਕਿ ਸਾਨੂੰ ਸੱਚੀ ਇੰਨੇ ਪ੍ਰਚਾਰਕ ਚਾਹੀਦੇ ਨੇ, ਕਿ ਬਾਬੇ ਅੱਜ ਦੇ ਜਿਹੜੇ ਬਣੇ ਹੋਏ ਨੇ ਕਿ ਲੋਕਾਂ 'ਚ ਧਰਮ ਦੇ ਨਾਮ 'ਤੇ ਵੰਡੀਆਂ ਨਹੀਂ ਪਾ ਰਹੇ। ਤੁਹਾਨੂੰ ਲੱਗਦਾ ਕਿ ਆਪਣਾ ਇੱਕ ਬਾਬਾ ਉੱਠਦਾ ਅਤੇ ਆਪਣੇ ਮਗਰ ਲਾ ਲੈਂਦਾ ਲੋਕਾਂ ਨੂੰ, ਅਤੇ ਉਹ ਇੱਕ ਵੱਖਰਾ ਉਹਦਾ ਇੱਕ ਨਾਮ ਬਣ ਜਾਂਦਾ, ਵੱਖਰਾ ਇੱਕ ਧਰਮ ਬਣ ਜਾਂਦਾ ਗਾ? ਕੀ ਸੋਚਦੇ ਹੋ ਯਾਰ, ਕਦੇ ਸੋਚਿਆ ਇਸ ਗੱਲਾਂ ਨੂੰ ਤੁਸੀਂ ਵੀ ਅਸਲ ਦੇ ਵਿੱਚ ਹੈ ਕੀ ਆ? ਬੜੇ ਸਾਰੇ ਇਗਜ਼ਾਮਪਲ ਨੇ ਲਾਈਵ ਜੇ ਤੁਹਾਨੂੰ ਦਊਂਗਾ ਹਰਿਮੰਦਰ ਸਾਹਿਬ ਦੀ, ਜੇ ਮੈਂ ਗੱਲ ਕਰਾਂ ਉੱਥੇ ਜਿਹੜੇ ਜਥੇਦਾਰ ਹੁੰਦੇ ਨੇ ਬਣੇ ਹੁੰਦੇ ਨੇ ਨਾ, ਪਹਿਰਾ ਦਿੰਦੇ ਨੇ ਬਾਹਰ ਵੀ ਕਿਹਦਾ ਸਿਰ ਢੱਕਿਆ ਕਿਹਦਾ ਸਿਰ ਨਹੀਂ ਢੱਕਿਆ, ਕਦੇ ਉਹਨਾਂ ਦੀ ਬੋਲ ਬਾਣੀ ਸੁਣੀ ਆ ਤੁਸੀਂ, ਗੱਲ ਕਿੱਦਾਂ ਕਰਦੇ ਨੇ? ਆਪ ਮਹਿਸੂਸ ਕੀਤਾ ਮੈਂ ਚੀਜ਼ਾਂ ਦੇਖੀਆਂ ਨੇ ਕਿ ਜਿਹੜੇ ਵਿਚਾਰੇ ਸੜਕਾਂ ਦੇ ਉੱਤੇ ਕਾਗਜ਼ ਜਾਂ ਜਿਹੜਾ ਲੋਹਾ ਜਿਹੜਾ ਚੱਕਦੇ ਨੇ, ਹੈ ਨਾ, ਜਿਹੜਾ ਆਪਣਾ ਗੁਜ਼ਾਰਾ ਕਰਦੇ ਨੇ ਕਾਗਜ਼ ਕੁਗਜ਼ ਚੁੱਕ ਕੇ, ਜਦੋਂ ਉਹ ਕਿਤੇ ਐਂਟਰੀ ਕਰਦੇ ਨੇ ਹਰਿਮੰਦਰ ਸਾਹਿਬ ਦੇ ਅੰਦਰ, ਤਾਂ ਉਹਨੂੰ ਉੱਥੇ ਹੀ ਰੋਕ ਦਿੱਤਾ ਜਾਂਦਾ, ਚੱਲ ਇੱਥੋਂ ਬਾਹਰ, ਚੱਲ ਬਾਹਰ, ਐਦਾਂ ਬੋਲ ਕੇ। ਮੈਂ ਸੁਣਿਆ ਨਾ, ਖੁਦ ਸੁਣਿਆ ਹੈਗਾ ਮੈਂ ਜਥੇਦਾਰਾਂ ਦੀ ਆਵਾਜ਼ ਦੇ ਵਿੱਚ, ਕਿਉਂ ਯਾਰ ਜਦੋਂ ਸਾਰਿਆਂ ਦੇ ਲਈ ਬਰਾਬਰ ਦਰਵਾਜ਼ੇ ਖੋਲ੍ਹੇ ਨੇ ਹਰਿਮੰਦਰ ਸਾਹਿਬ ਦੇ, ਚਾਰ ਦਰਵਾਜ਼ੇ ਨੇ ਵੀ, ਚਾਰੇ ਦਿਸ਼ਾਵਾਂ ਖੁੱਲ੍ਹੀਆਂ ਨੇ, ਕੋਈ ਵੀ ਆ ਸਕਦਾ, ਕੋਈ ਉੱਥੇ ਊਚ ਨੀਚ ਨਹੀਂ, ਕੋਈ ਜਾਤ ਪਾਤ ਨਹੀਂ, ਪਰ ਫਿਰ ਵੀ ਕਿਉਂ ਆਪਾਂ ਇੱਥੇ ਭੇਦਭਾਵ ਕਰ ਰਹੇ ਹਾਂ? ਇਹ ਸ਼ੁਰੂ ਕਿਵੇਂ ਹੁੰਦਾ ਭੇਦਭਾਵ, ਪਤਾ ਨਹੀਂ। ਚਲੋ ਇਸ ਬਾਰੇ ਤੁਸੀਂ ਬੜੇ ਸੂਝਵਾਨ ਹੋ ਅੱਜ, ਵੈਸੇ ਮੈਨੂੰ ਇਸ ਬਾਰੇ ਜ਼ਿਆਦਾ ਨਹੀਂ ਨੌਲੇਜ ਹੈਗੀ ਜਾਂ ਜ਼ਿਆਦਾ ਨਹੀਂ ਮੈਂ ਕਹਿ ਸਕਦਾ ਮੈਨੂੰ ਪਤਾ, ਪਰ ਤੁਸੀਂ, ਤੁਹਾਡੇ ਤੋਂ ਜਾਣਨਾ ਚਾਹੁੰਦਾ ਤੁਸੀਂ ਕੀ ਸੋਚਦੇ ਹੋ। ਬੜਾ ਸੈਂਸਿਟਿਵ ਜਿਹਾ ਵਿਸ਼ਾ ਅੱਜ ਦਾ, ਮੈਨੂੰ ਪਤਾ ਪਤਾ ਨਹੀਂ ਕੌਲਾਂ ਆਉਣਗੀਆਂ ਅੱਜ ਜਾਂ ਨਹੀਂ ਆਉਣਗੀਆਂ, ਪਰ ਮੇਰਾ ਦਿਲ ਕੀਤਾ ਅੱਜ ਇਸ ਬਾਰੇ ਗੱਲ ਕਰਾਂ, ਹੈ ਨਾ, ਥੋੜ੍ਹਾ ਖੁੱਲ੍ਹ ਕੇ ਗੱਲ ਕਰਾਂਗਾ। ਆਪਾਂ ਕਿਹੜਾ ਕਿਸੇ ਦਾ ਨਾਮ ਲਵਾਂਗੇ ਵੀ ਭਾਈ ਫਲਾਨਾ ਬਾਬਾ ਫਲਾਨਾ ਬਾਬਾ, ਨਾ, ਪਰ ਤੁਹਾਨੂੰ ਪਤਾ ਹੀ ਆ ਭਲੀ ਭਾਂਤ ਤੁਸੀਂ ਜਾਣੂ ਹੋ ਵੀ ਕਿਹੜਾ ਕਿਹੜਾ ਬਾਬਾ ਕੀ ਕਰ ਰਿਹਾ ਅੱਜ ਦੇ ਟਾਈਮ ਦੇ ਵਿੱਚ, ਕਿਹੜਾ ਬਾਬਾ ਨਹੀਂ ਕੀ ਨਹੀਂ ਕਰ ਰਿਹਾ, ਨਾ, ਕਿਹੜਾ ਮਗਰ ਸੰਗਤਾਂ ਜੋੜ ਕੇ ਕੀ ਕੁਛ ਨਹੀਂ ਕਰਦਾ ਪਿਆ, ਹੈ ਨਾ। ਤੁਸੀਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ, ਆਓ ਫਿਰ ਕਾਲ ਕਰ ਸਕਦੇ ਹੋ, ਕਾਲ ਕਰਕੇ ਪ੍ਰੋਗਰਾਮ ਵਿੱਚ ਜੁੜ ਸਕਦੇ ਹੋ, ਅਤੇ ਤੁਹਾਡੀਆਂ ਕਾਲਾਂ ਦਾ ਇੰਤਜ਼ਾਰ ਕਰਾਂਗੇ ਆਪਾਂ, ਅਤੇ ਤੁਹਾਡੇ ਤੋਂ ਵੀ ਜਾਣਾਂਗੇ। ਕਿਤੇ ਮੈਂ ਤਾਂ ਨਹੀਂ ਗਲਤ ਸੋਚਦਾ, ਹੋ ਸਕਦਾ ਹੋਵੇ ਕਿ ਮੈਂ ਹੀ ਗਲਤ ਸੋਚਦਾ ਹੋਵਾਂ, ਬਾਕੀ ਸਭ ਕੁਝ ਠੀਕ ਹੋਵੇ। ਹੋ ਸਕਦਾ ਹੋਵੇ ਵਾਕਈ ਸਾਨੂੰ ਅੱਜ ਦੇ ਟਾਈਮ ਦੇ ਵਿੱਚ ਪ੍ਰਚਾਰਕਾਂ ਦੀ ਬਹੁਤ ਜ਼ਿਆਦਾ ਪ੍ਰਚਾਰਕਾਂ ਦੀ ਲੋੜ ਹੈ, ਕਿ ਅਸੀਂ ਆਪਣੇ ਜਿਹੜਾ ਹੈਗਾ ਗਾ ਟਾਰਗੇਟ ਤੋਂ ਭੜਕ ਚੁੱਕੇ ਹਾਂ, ਸਾਨੂੰ ਕੋਈ ਸਿੱਧੇ ਰਾਹ ਪਾਉਣ ਵਾਲਾ ਚਾਹੀਦਾ ਪ੍ਰਚਾਰਕ, ਹੈ ਨਾ। ਬਹੁਤ ਚੰਗੇ ਪ੍ਰਚਾਰਕ ਵੀ ਹੈਗੇ ਨੇ, ਮੈਂ ਨਿੰਦਾ ਨਹੀਂ ਹਰ ਇੱਕ ਨੂੰ, ਸੰਤ ਮਸਕੀਨ ਜੀ ਦੀ ਗੱਲ ਕਰੀਏ, ਮੈਂ ਬਹੁਤ ਕਥਾਵਾਂ ਸੁਣੀਆਂ ਉਹਨਾਂ ਦੀਆਂ, ਹਰ ਦੇ ਵਿੱਚ ਹਰ ਕਥਾ ਦੇ ਵਿੱਚ ਲੌਜਿਕ ਹੁੰਦਾ ਗਾ। ਮੈਂ ਪਰਸਨਲੀ ਬਹੁਤ ਉਹਨਾਂ ਦੀਆਂ ਕਥਾਵਾਂ ਨੂੰ ਸੁਣਦਾ ਗਾ, ਪਹਿਲਾਂ ਸੁਣਿਆ ਵੀ ਬਹੁਤ ਆ, ਅਤੇ ਅੱਜ ਵੀ ਰਿਕਾਰਡਡ ਕਾਫ਼ੀ ਨੇ ਉਹਨਾਂ ਦੀ ਕਥਾਵਾਂ, ਹੈ ਨਾ। ਬਹੁਤ ਚੰਗੇ ਪ੍ਰਚਾਰਕ ਵੀ ਹੈਗੇ ਨੇ, ਪਰ ਅੱਜ ਦੇ ਟਾਈਮ ਦੇ ਵਿੱਚ ਮੈਨੂੰ ਲੱਗਦਾ ਪ੍ਰਚਾਰ ਧਰਮ ਦਾ ਕਰਨਾ ਘੱਟ ਹੁੰਦਾ ਗਾ। ਅੱਜ ਦੇ ਟਾਈਮ ਦੇ ਵਿੱਚ ਇੱਕ ਬਿਜ਼ਨਸ ਹੋ ਗਿਆ ਗਾ, ਬਾਬੇ ਦਾ ਇੱਕ ਡੇਰਾ ਨਾ ਇੱਕ ਬਿਜ਼ਨਸ ਆ। ਮੈਨੂੰ ਲੱਗਦਾ ਕਿ ਅੱਜ ਦਾ ਟਾਈਮ ਇਹ ਨਹੀਂ ਗਾ ਕਿ ਇਹਦੇ ਧਰਮ ਦੇ ਲਈ ਕੁਛ ਕਰਦੇ ਪਏ ਹਾਂ, ਇਹ ਆ ਕਿ ਅਸੀਂ ਆਪਣੇ ਲੋਕ ਮਗਰ ਲਾਏ ਹੋਏ ਨੇ, ਅਸੀਂ ਲੋਕ ਮਗਰ ਲਾ ਕੇ ਅਸੀਂ ਉਹਦਾ ਗਲਤ ਇਸਤੇਮਾਲ ਕਰ ਰਹੇ ਹਾਂ। ਜਦੋਂ ਵੋਟਾਂ ਆਉਂਦੀਆਂ ਨੇ ਸਰਕਾਰ ਕੀ ਕਰਦੀ ਹੈ ਕਿ ਜਦੋਂ ਪਤਾ ਵੀ ਇਹ ਫਲਾਨੇ ਬਾਬੇ ਦੇ ਮਗਰ ਯਾਰ ਇੰਨੇ ਭਗਤ ਹੈਗੇ ਨੇ, ਉਹਨਾਂ ਕੋਲ ਜਾ ਕੇ ਮੱਥਾ ਟੇਕਦੀਆਂ ਨੇ ਕਿ ਸਾਨੂੰ ਵੋਟਾਂ ਪਵਾਇਓ। ਸਰਕਾਰਾਂ ਹੋਰ ਕਾਹਦੇ ਵਾਸਤੇ ਜਾਂਦੀਆਂ ਨੇ, ਕਾਹਦੇ ਵਾਸਤੇ ਮੱਥਾ ਟੇਕਦੀਆਂ ਨੇ ਇਹਨੂੰ ਜਾ ਕੇ, ਹੈ ਨਾ। ਸੋ ਬੜਾ ਸਾਰੇ ਫੈਕਟ ਇਕੱਠੇ ਹੋ ਜਾਂਦੇ ਨੇ, ਮਿਲ ਜਾਂਦੇ ਨੇ, ਹੈ ਨਾ, ਜੇ ਗੱਲ ਕਰੀਏ ਇੱਥੇ ਇਸ ਵਿਸ਼ੇ ਦੇ ਉੱਤੇ ਗੱਲ ਕਰਨ ਦੇ ਲਈ। ਪਤਾ ਨਹੀਂ ਹੁਣ ਸ਼ਾਇਦ ਹੋ ਸਕਦਾ ਕਿ ਮੈਂ ਹੀ ਗਲਤ ਸੋਚਦਾ ਹੋਊਂਗਾ ਜਾਂ ਹੋ ਸਕਦਾ ਕੋਈ ਹੋਰ ਹੀ ਜਿਹੜਾ ਸੋਚਦੇ ਹੋਣਗੇ, ਅਤੇ ਬਾਕੀ ਚਲੋ ਤੁਹਾਡੀਆਂ ਕਾਲਾਂ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਿਲ ਕਰਦੇ ਰਹਾਂਗੇ, ਗੱਲਾਂ ਬਾਤਾਂ ਜ਼ਰੂਰ ਹੋਣਗੀਆਂ। ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ ਅਤੇ ਕਿੱਥੋਂ ਗੱਲ ਕਰ ਰਹੇ ਹੋ? ਹਰਪ੍ਰੀਤ ਵਿਰਕ ਸਾਹਿਬ, ਬਹੁਤ ਵਧੀਆ ਨੇ ਹਾਲ, ਤੁਸੀਂ ਸੁਣਾਓ, ਤੁਹਾਡੇ ਕੀ ਹਾਲ ਚਾਲ ਨੇ?
ਬਸ ਮੇਰਾ ਭਾਜੀ,
ਚਲੋ ਮੇਰਾ ਚਾਹੀਦਾ ਨੇ ਜੀ, ਮੇਰਾ ਚਾਹੀਦਾ ਨੇ। ਬਹਿਰੀਨ ਦੇ ਹਾਲ ਵੀ ਠੀਕ ਨੇ ਫਿਰ?
ਬਹਿਰੀਨ ਦੇ ਠੀਕ ਹੈ ਭਾਜੀ, ਗਰਮੀ ਆ ਥੋੜੀ ਜਿਹੀ, ਉਦਾਂ ਠੀਕ ਆ, ਕਰੋਨਾ ਵੀ ਥੋੜਾ ਹੁਣ ਵੱਧਦਾ, ਫਿਰ ਫੇਰ ਵਧਣ ਲੱਗ ਪਿਆ, ਪਹਿਲਾਂ ਤਾਂ ਗ੍ਰੀਨ ਜ਼ੋਨ ਚ ਕਰਤਾ ਹੀ, ਹੁਣ ਫੇਰ ਯੈਲੋ ਚ ਕਰਤਾ।
ਓਹੋ, ਬਚ ਕੇ ਰਹੋ ਭਾਜੀ, ਇਹ ਕਰੋਨਾ ਦੀ ਲਹਿਰ ਜਿਹੜੀ ਆਉਂਦੀ ਹੈ ਉਸ ਤੋਂ ਬਚ ਕੇ ਰਹੋ ਹੁਣ।
ਨਹੀਂ ਭਾਜੀ, ਆਪਾਂ ਜਾਈਦਾ ਹੀ ਨਹੀਂ ਬਾਹਰ ਕਿਤੇ, ਬਿਨਾਂ ਕੰਮ ਤੋਂ ਜਾਈਦਾ ਹੀ ਨਹੀਂ ਹੈਗਾ।
ਚਲੋ ਚੰਗੀ ਗੱਲ ਆ, ਚੰਗੀ ਗੱਲ ਆ ਜੀ। ਸੋ ਹਰਪ੍ਰੀਤ ਵਿਰਕ ਜੀ, ਤੁਸੀਂ ਟੋਪਿਕ ਸੁਣ ਲਿਆ ਹੁਣ, ਅੱਜ ਦਾ ਟੋਪਿਕ, ਅੱਜ ਦਾ ਵਿਸ਼ਾ ਕੀ ਆ ਫਿਲਹਾਲ ਬਾਬਿਆਂ ਦੇ ਉੱਤੇ ਅੱਜ ਥੋੜ੍ਹਾ ਜਿਹਾ ਆਪਾਂ ਕਰਨਾ ਗਾ। ਸਭ ਤੋਂ ਪਹਿਲਾਂ ਤਾਂ ਤੁਹਾਡੇ ਤੋਂ ਜਾਣਨਾ ਚਾਹਵਾਂਗੇ, ਤੁਹਾਨੂੰ ਕੀ ਲੱਗਦਾ ਅੱਜ ਦੇ ਜਿਹੜੇ ਲੋਕ ਨੇ ਕਿੰਨੇ ਕੁ ਪਰਸੈਂਟ ਪੜ੍ਹੇ ਲਿਖੇ ਹੋ ਕੇ ਅਨਪੜ੍ਹ ਕਿੰਨੇ ਕੁ ਨੇ? ਪੜ੍ਹੇ ਲਿਖੇ ਅਨਪੜ੍ਹ ਕਿੰਨੇ ਨੇ, ਇਹ ਪੁੱਛੂੰਗਾ ਕਿ ਪੜ੍ਹੇ ਲਿਖੇ ਅਨਪੜ੍ਹ ਕਿੰਨੇ ਨੇ?
ਪੜ੍ਹੇ ਲਿਖੇ ਅਨਪੜ੍ਹ ਭਾਜੀ, ਮੈਂ ਤਾਂ ਯਾਰ ਅਨਪੜ੍ਹ ਹੀ ਹਾਂ।
ਅੱਛਾ, ਕਿਹੜੇ ਪਾਸੋਂ?
ਮੈਨੂੰ ਇਹਦੇ ਬਾਰੇ ਨੌਲੇਜ ਨਹੀਂ, ਪਰ ਮੈਂ ਇੰਨਾ ਕਹਿਣਾ ਚਾਹੁੰਦਾ ਵਾਂ,
ਓਕੇ,
ਇਹ ਸਾਰਾ ਜਦੋਂ ਬਾਬੇ ਜਿਹੜੇ ਬੋਲ ਚਾਲ ਜਿਹਨਾਂ ਦੀ ਇੱਦਾਂ ਦੀ ਆ, ਇਹ ਸਰ ਪੈਸੇ ਤੋਂ ਹੁੰਦੇ ਭਾਜੀ। ਜਿਹੜਾ ਮਿਹਨਤ ਕਰਕੇ ਪੈਸਾ ਕਮਾਉਂਦਾ ਉਹ ਕਦੇ ਨੀ ਹਨਾ ਕੋਈ ਗਲਤ ਸ਼ਬਦ ਨੀ ਬੋਲਦਾ ਹੈਗਾ। ਜਿਹਨੂੰ ਬੈਠੇ ਬਿਠਾਇਆ ਨੂੰ ਪੈਸੇ ਮਿਲ ਆ ਜਾਂਦੇ ਆ ਬਿਨਾਂ ਕੰਮ ਕੀਤੇ, ਉਹ ਭਾਜੀ ਭੇਦ ਭਾਵ ਜ਼ਿਆਦਾ ਕਰਦੇ ਆ। ਜਿਹੜੇ ਜਿਹੜੇ ਮਿਹਨਤ ਕਰਕੇ ਅਸੀਂ ਹੁਣ ਜਿੱਦਾਂ ਭਾਜੀ ਸਾਰੇ ਬਾਹਰ ਨੇ, ਮੈਂ ਆਪਣੀ ਗੱਲ ਨੀ ਕਰਦਾ, ਜਿੰਨੇ ਵੀ ਸਾਰੇ ਬਾਹਰ ਕੋਈ ਕਿੱਥੋਂ ਆ ਕੋਈ ਕਿੱਥੋਂ ਆ, ਸਾਰੇ ਭਾਜੀ ਉਹ ਜੇ ਮਤਲਬ ਲੰਚ ਚ ਹੁੰਦਾ ਵਾ ਜਦੋਂ ਕੁਛ ਵੀ ਕਰਦੇ ਆ ਸਾਰੇ ਇਕੱਠੇ, ਉਹਨਾਂ ਦੇ ਵਿੱਚ ਕੋਈ ਇੱਦਾਂ ਦਾ ਭੇਦਭਾਵ ਨੀ, ਤੂੰ ਤੂੰ ਛੋਟੀ ਜਾਤ ਬਣਾ ਕੇ ਤੂੰ ਲੱਗ ਸਾ ਤੂੰ ਬੈਠ, ਉਹਨਾਂ ਨੇ ਸਾਰੇ ਭਾਈ ਸ਼ੇਅਰ ਕਰਕੇ ਰੋਟੀ ਖਾਂਦੇ ਆ।
ਓਕੇ,
ਉਹਨਾਂ ਦੇ ਵਿੱਚ ਭੇਦਭਾਵ ਕੋਈ ਨੀ। ਜਿਹੜੇ ਤਾਂ ਭਾਜੀ ਜਿੱਦਾਂ ਹੁਣ ਵਿਹਲੇ ਬੈਠੇ ਜਿਹਨਾਂ ਨੂੰ ਪੈਨਸ਼ਨਾਂ ਆਉਂਦੀਆਂ ਵਾ ਜਾਂ ਜਿੱਦਾਂ ਵੀ ਵੱਡੇ ਵੱਡੇ ਬੰਦੇ ਆ, ਬਾਬੇ ਲਾ ਲਓ, ਬਾਬੇ ਜਿਹੜੇ ਆ ਉਹਨਾਂ ਨੂੰ ਪਤਾ ਬੈਠੇ ਬਿਠਾਇਆ ਨੂੰ ਪੈਸੇ ਮਿਲੀ ਜਾਂਦੇ ਆ, ਉਹਨਾਂ ਦੇ ਵਿੱਚ ਜ਼ਿਆਦਾ ਭਾਜੀ ਭੇਦਭਾਵ ਉਹ ਜ਼ਿਆਦਾ ਕਰਦੇ ਆ।
ਬਿਲਕੁਲ, ਚੰਗਾ ਮਤਲਬ ਮਾੜਾ ਚੀਜ਼ ਕੋਈ ਪਾਉਣੀ ਨਹੀਂ, ਮਾੜਾ ਚੀਜ਼ ਨੂੰ ਹੱਥ ਨਹੀਂ ਲਾਉਣਾ, ਮਾੜੀ ਚੀਜ਼ ਨੂੰ ਮਾੜੇ ਬੰਦੇ ਨੂੰ ਕੋਲੇ ਲੱਗਣ ਨਹੀਂ ਦੇਣਾ, ਇਹ ਇਹ ਨਿਸ਼ਾਨੀਆਂ ਹੁੰਦੀਆਂ ਨੇ ਉਹਨਾਂ ਬਾਬਿਆਂ ਦੀਆਂ।
ਭਾਜੀ ਮੈਂ ਉਹੀ ਤੁਹਾਨੂੰ ਦੱਸੀ ਜਾਂਦਾ ਵਾ, ਜਿਹਨਾਂ ਤੋਂ ਪੈਸੇ, ਹੁਣ ਮੈਂ ਥੋੜੀ ਜਿਹੀ ਗਲਤ ਬੋਲਣ ਲੱਗਾ, ਜਿਹਨਾਂ ਤੋਂ ਪੈਸੇ ਆਰਾਮ ਨਾ ਆਉਂਦੇ ਆ ਜਿੱਦਾਂ ਪਤਾ ਬੈਠੇ ਬਿਠਾਏ ਆਉਂਦੇ ਆ, ਉਹ ਭਾਜੀ ਇਹ ਚੀਜ਼ ਨੂੰ ਨਹੀਂ ਸਮਝ ਸਕਦੇ ਨਾ। ਹੁਣ ਜਿਹੜੇ ਆਪਣੇ ਵਰਗੇ ਮਿਹਨਤ ਕਰਦੇ ਆ, ਜਿਹੜੇ ਸਾਰੇ ਆਪਣੇ ਵੀਰ ਭਰਾ ਜਿਹੜੇ ਵੀ ਸੁਣਦੇ ਆ ਜਿਹੜੇ ਉਹ ਬਾਹਰ ਆ, ਉਹ ਸਾਰਿਆਂ ਨੂੰ ਪਤਾ ਭਾਜੀ ਪੈਸੇ ਕਿੱਦਾਂ ਮੰਨਦੇ ਆ, ਉਹ ਭਾਜੀ ਇਸ ਗੱਲਾਂ ਨੂੰ ਨਹੀਂ ਮੰਨਦੇ ਹੈਗੇ, ਕੋਈ ਛੋਟੀ ਜਾਤ ਦਾ ਵੱਡੀ ਜਾਤ ਉਹਨਾਂ ਵਿੱਚ ਕੋਈ ਉਹ ਨਹੀਂ ਸਮਝਦੇ ਛੋਟੀ ਵੱਡੀ ਵੱਡੀ ਜਾਤ।
ਬਿਲਕੁਲ,
ਇਹਨਾਂ ਨੂੰ ਬੈਠੇ ਬਿਠਾਇਆ ਨੂੰ ਪੈਸੇ ਆਉਂਦੇ, ਉਹੀ ਭਾਜੀ ਇੱਦਾਂ ਕਰਦੇ ਭੇਦਭਾਵ।
ਬਿਲਕੁਲ ਬਿਲਕੁਲ,
ਇਹ ਸਭ ਪੈਸੇ ਦੀ ਗੇਮ ਆ। ਇੱਕ ਹੋਰ ਗੱਲ ਭਾਜੀ, ਚਾਹੇ ਉਹ ਛੋਟੀ ਜਾਤ ਦਾ ਲਾ ਲਓ, ਪਹਿਲਾਂ ਛੋਟੀ ਜਾਤ ਤੋਂ ਕਰਦੇ, ਜਿਹੜੀ ਛੋਟੀ ਜਾਤ ਆ ਉਹ ਤੋਂ ਚਾਰ ਪੈਸੇ ਹੋਊਗੇ ਭਾਜੀ, ਉਹਨੂੰ ਸਾਰੇ ਸਲਾਮਾਂ ਕਰਦੇ ਆ। ਜਿਹੜੀ ਵੱਡੀ ਜਾਤ ਆ ਉਹ ਤੋਂ ਘਰ ਪੈਸੇ ਹੈ ਨੀ, ਉਹਨੂੰ ਕੋਈ ਨੀ ਪੁੱਛਦਾ ਭਾਜੀ।
ਕਦੇ ਇਹ ਚੀਜ਼ ਫੀਲ ਕੀਤੀ ਹੈ ਕਿ ਜਿਹੜੇ ਬਾਬੇ ਅੱਜ ਦੇ ਬਣੇ ਹੋਏ ਨੇ ਧਰਮ ਦੇ ਨਾਲ, ਉਹ ਲੋਕਾਂ ਨੂੰ ਜੋੜ ਕੇ ਆਪਸ ਵਿੱਚ ਲੜਾ ਵੀ ਰਹੇ ਨੇ? ਜਿਵੇਂ ਮੈਂ ਛੋਟੀ ਜਿਹੀ ਇੱਕ ਐਗਜ਼ਾਮਪਲ ਜੇ ਤੁਹਾਨੂੰ ਦੇਵਾਂ ਕਿ ਆਪਾਂ ਜੇ ਕਿਤੇ ਰਿਸ਼ਤਾ ਕਰਨਾ ਗਾ ਤੇ ਆਪਾਂ ਕਹਿੰਦੇ ਯਾਰ ਲੈ ਇਹ ਤਾਂ ਉਹਨਾਂ ਦੇ ਭਗਤ ਨੇ, ਆਪਾਂ ਨੀ ਕਰਨਾ ਇਹਨਾਂ ਬਾਬੇ ਦੇ, ਇਹਨਾਂ ਦੇ ਬਾਬਿਆਂ ਦੇ ਨਾਲ, ਜੇ ਇਹ ਤਾਂ ਉਹਨਾਂ ਨੂੰ ਮੰਨਦੇ ਨੇ, ਲੋਕਾਂ ਦੇ ਮਨ ਦੇ ਵਿੱਚ ਇੱਦਾਂ ਹੀ ਭਰੀ ਵੀ ਹੈ।
ਬਿਲਕੁਲ ਹੁੰਦਾ, ਬਿਲਕੁਲ ਇਹ ਗੱਲਾਂ ਹੁੰਦੀਆਂ ਭਾਜੀ। ਅੱਜ ਕੱਲ ਦੇ ਟਾਈਮ ਚ ਕਹਿੰਦੇ ਉਹਨੀ ਸਾਡੇ ਬਾਬੇ ਦਾ ਨਾਮ ਦਾਨ ਲਓ, ਅਸੀਂ ਤਾਂ ਤੁਹਾਨੂੰ ਰਿਸ਼ਤਾ ਜੋੜਨਾ, ਜਾਂ ਕੋਈ ਰਿਸ਼ਤੇਦਾਰਾਂ ਦੇ ਵਿੱਚ ਵੀ ਉਹ ਰਿਸ਼ਤੇਦਾਰਾਂ ਦੇ ਨੀ ਜਾਂਦੇ ਭਾਜੀ, ਕਹਿੰਦੇ ਨਹੀਂ ਤੁਸੀਂ ਸਾਡੇ ਬਾਬੇ ਇਹਨਾਂ ਦਾ ਨਾਮ ਦਾਨ ਨੀ ਲਿਆ, ਅਸੀਂ ਤੁਹਾਡੇ ਘਰ ਨੀ ਆਉਣਾ, ਤੁਹਾਡਾ ਘਰ ਸ਼ੁੱਧ ਨੀ ਹੈਗਾ ਭਾਜੀ। ਰਿਸ਼ਤੇਦਾਰਾਂ ਦੇ ਖੁਦ ਆਪਾਂ ਰਿਸ਼ਤੇਦਾਰ, ਆਪਾਂ ਕੁੜੀ ਵਾਲਿਆਂ ਦੀ ਕੀ ਗੱਲ ਕਰਨੀ, ਆਪਾਂ ਆਪਣੇ ਰਿਸ਼ਤੇਦਾਰਾਂ ਚ ਜੇ ਗੱਲ ਕਰੀਏ ਭਾਜੀ, ਮੇਰੇ ਘਰ ਤਾਂ ਖੁਦ ਇੱਦਾਂ ਆ ਭਾਜੀ।
ਓਕੇ,
ਪਰ ਆਪਾਂ ਭਾਜੀ ਆਪਾਂ ਸਾਰੇ ਪਾਸੇ ਜਾਈਦਾ, ਆਪਾਂ ਗੁਰਦੁਆਰੇ ਪੀਰਾਂ ਦੇ, ਇੱਥੋਂ ਤੱਕ ਆਪਾਂ ਮਸਜਿਦ ਚ ਵੀ ਆਪਾਂ ਭਾਜੀ ਜਾ ਕੇ ਰੋਟੀ ਖਾਧੀ ਹੋਈ ਆ, ਆਪਾਂ ਨੂੰ ਕੋਈ ਇੱਦਾਂ ਹੈ ਨੀ ਭਾਜੀ।
ਓਕੇ,
ਆਪਾਂ ਮਸਜਿਦ ਦੇ ਵਿੱਚ ਵੀ ਜਾ ਕੇ ਰੋਟੀ ਖਾਈ ਦੀ, ਹੁਣ ਇੱਥੇ ਵੀ ਭਾਜੀ ਜਾਈਦਾ, ਜਿੱਥੇ ਆਪਾਂ ਨੂੰ ਮਿਲ ਜਾਵੇ ਆਪਾਂ ਉੱਥੇ ਚੱਲ ਜਾਈਦਾ, ਆਪਾਂ ਨੂੰ ਇੱਦਾਂ। ਆਪਾਂ ਜੇ ਭਾਜੀ ਰੱਬ ਦਾ ਨਾਮ ਦਾਨ ਲੈਣਾ, ਆਪਾਂ ਜਗ੍ਹਾ ਥੋੜੀ ਦੇਖਣੀ ਆ ਭਾਜੀ, ਆਪਾਂ ਤਾਂ ਘਰ ਦੇਖਣਾ ਹੈ ਨਾ ਸੱਚਾ ਸੁੱਚਾ, ਆਪਾਂ ਇਹ ਥੋੜੀ ਦੇਖਣਾ ਕਿ ਸਾਡਾ ਹੀ ਗੁਰਦੁਆਰਾ, ਆਪਾਂ ਉੱਥੇ ਜਾ ਕੇ ਸਾਇਦਾ ਕਰਨੇ ਆ ਜਾਂ ਨਹੀਂ। ਜੇ ਜਿਹੜੇ ਮਸੀਹ ਚ ਨਮਾਜ਼ ਕਰਦੇ ਉਹ ਕਹਿੰਦੇ ਅਸੀਂ ਮਸੀਹ ਚ ਜਾਣਾ, ਇੱਦਾਂ ਨੀ ਭਾਜੀ। ਜਿਹੜੇ ਲੈਂਦੇ ਆ ਨਾਮ ਉਹ ਭਾਜੀ ਕਿੱਥੇ ਵੀ ਕਰ ਲੈਂਦੇ ਆ, ਜਿਹੜੇ ਪਰ ਢੋਂਗੀ ਹੁੰਦੇ ਆ ਜਿੱਦਾਂ ਢੋਂਗੀ ਕਹਿੰਦੇ ਆ ਉਹਨਾਂ ਨੂੰ, ਉਹ ਭਾਜੀ ਫਿਰ ਭੇਦਭਾਵ ਕਰਦੇ, ਨਹੀਂ ਅਸੀਂ ਆਪਣੇ ਗੁਰੂ ਮਹਾਰਾਜ ਤੇ ਜਾਣਾ, ਅਸੀਂ ਨੀ ਹੋਰ ਪਾਸੇ ਜਾਣਾ।
ਬਿਲਕੁਲ, ਕੀ ਤੁਸੀਂ ਮਤਲਬ ਕਹਿ ਸਕਦੇ ਹੋ ਕਿ ਅੱਜ, ਚਲੋ ਸਾਰਿਆਂ ਨੂੰ ਮੈਂ ਟਾਰਗੇਟ ਨਹੀਂ ਕਰੂੰਗਾ ਕਿ ਡੇਰਾਬਾਦ ਦੇ ਨਾਮ ਤੇ, ਇਹ ਤਾਂ ਇੱਕ ਤਰ੍ਹਾਂ ਦੇ ਬਿਜ਼ਨਸ ਖੁੱਲੇ ਹੋਏ ਨੇ
ਭਾਜੀ, ਸਰ ਸਭ ਬਿਜ਼ਨਸ ਆ। ਅੱਗੇ ਵੀ ਆਪਾਂ ਇਹੀ ਗੱਲ ਦੋ ਤਿੰਨ ਵਾਰ ਹੋ ਚੁੱਕੀ ਆ, ਬਿਜ਼ਨਸ ਆ ਭਾਜੀ, ਸਭ ਪੈਸੇ ਪਿੱਛੇ ਭੱਜੀ ਜਾਂਦੇ ਆ। ਸਾਰੇ ਕਹਿੰਦੇ ਆ ਸਾਨੂੰ ਈਜ਼ੀ ਪੈਸੇ ਮਿਲਣ, ਕਿਹੜਾ ਕੰਮ ਈਜ਼ੀ ਆ ਹਨਾ, ਉਹ ਚ ਜ਼ਿਆਦਾ ਪੈਸੇ ਆ, ਜਿੱਦਾਂ ਬਾਬੇ ਬਣ ਜੋ ਉਹਦੇ ਵਿੱਚ ਪਤਾ ਬੈਠੇ ਬਿਠਾਇਆ ਨੂੰ, ਬਸ ਜੋ ਪੁੱਛਾਂ ਦੇ ਦੋ, ਨਹੀਂ ਤੁਹਾਡੇ ਘਰ ਏਦਾਂ ਆ, ਘਰ ਦੇ ਵਿੱਚ ਹੀ ਲੜਾਈ ਪਵਾ ਦਿੰਦੇ ਆ, ਨਹੀਂ ਤੁਹਾਡੀ ਤੇਰੀ ਭੈਣ ਨੇ ਤੁਹਾਨੂੰ ਕੁਛ ਕਰਤਾ, ਨਹੀਂ ਤੁਹਾਡੇ ਚਾਚੇ ਨੇ ਕੁਛ ਕਰਤਾ ਆ, ਤੁਸੀਂ ਆਹ ਕਰੋ ਓਦਾਂ ਕਰੋ, ਸਭ ਬਣਾਉਣ ਦੇ ਚੱਕਰ ਤੇ ਆ ਭਾਜੀ। ਜੋ ਇਹ ਸਭ ਕਹਿੰਦੇ ਅਸੀਂ ਹੈ ਨਾ ਜਲਦੀ ਰਾਤੋ ਰਾਤ ਅਮੀਰ ਹੋ ਜਾਈਏ ਭਾਜੀ,
ਮਤਲਬ ਸਾਨੂੰ ਸੱਚੀ
ਕੋਈ ਅੱਜ ਦੇ ਟਾਈਮ ਤੇ ਮਿਹਨਤ ਨਹੀਂ ਕਰਨਾ ਚਾਹੁੰਦਾ।
ਤੁਹਾਨੂੰ ਲੱਗਦਾ ਅੱਜ ਦੇ ਟਾਈਮ ਤੇ ਵੀ ਸੱਚੀ ਸਾਨੂੰ ਪ੍ਰਚਾਰਕਾਂ ਦੀ, ਇੰਨੇ ਪ੍ਰਚਾਰਕਾਂ ਦੀ ਲੋੜ ਹੈਗੀ ਆ ਕਿ ਸਾਨੂੰ ਗਿਆਨ ਦੇਣ ਕਿ ਧਰਮ ਕੀ ਆ ਜਾਂ ਧਰਮ ਦੇ ਨਾਲ ਕਿਵੇਂ ਜੁੜਨਾ, ਕਿ ਸੱਚੀ ਅਸੀਂ ਇੰਨੇ ਕੁ ਮਤਲਬ ਅਨਪੜ੍ਹ ਹੋ ਗਏ ਕਿ ਸਾਨੂੰ ਇਹ ਵੀ ਨਹੀਂ ਪਤਾ ਕਿ ਬਾਬੇ ਨਾਨਕ ਨੇ ਕੀ ਕਿਹਾ ਸੀ।
ਭਾਜੀ ਆਪਾਂ ਹੁਣ ਇਹ ਦੇਖ ਲਓ, ਆਪਾਂ ਜਿੰਨੇ ਬਾਬੇ ਸੁਣ ਲਈਏ ਸਾਰਿਆਂ ਦੇ ਅਲੱਗ ਅਲੱਗ ਆ ਨਾ, ਸਾਰਿਆਂ ਦੇ ਪ੍ਰਚਾਰ ਅਲੱਗ ਅਲੱਗ ਹੁੰਦੇ ਆ ਅੱਜ ਦੇ ਟਾਈਮ ਦੇ ਵਿੱਚ, ਜਿੰਨੇ ਵੀ ਗੱਲ ਉਹ ਕੋਈ ਕਿਸੇ ਨੂੰ ਨੀ ਕਹਿੰਦਾ ਤੁਸੀਂ ਉਹ ਮੰਦਰ ਚ ਜਾਓ ਜਾਂ ਉਹ ਗੁਰਦੁਆਰੇ ਚ ਜਾਓ ਜਾਂ ਉਹ ਬਾਬੇ ਦਾ ਨਾਮ ਸੁਣਾਓ, ਸਾਰੇ ਇੱਦਾਂ ਕਹਿੰਦੇ ਨੀ, ਸਾਡਾ ਹੀ ਸੁਣਾ ਤੁਸੀਂ, ਹੋਰ ਸਾਨਾ ਜੋੜੋ ਤੁਸੀਂ ਦੂਜੇ ਕੋਲ ਨਾ ਲੈ ਕੇ ਜਾਓ। ਇਹ ਤਾਂ ਹੁਣ ਭਾਜੀ ਆਪਾਂ ਆਪਣੇ ਤੋਂ ਸ਼ੁਰੂਆਤ ਕਰ ਸਕਦੇ ਹਾਂ, ਤਾਂਹੀਓ ਆਪਾਂ ਰਵਾਂਗੇ, ਜੇ ਆਪਾਂ ਇੱਦਾਂ ਬਾਬਿਆਂ ਦਾ ਜਾਵਾਂਗੇ ਤੇ ਉਹਨਾਂ ਨੇ ਤੁਹਾਨੂੰ ਪਤਾ ਹੀ ਆ ਘਰ ਪੱਟਣੇ ਆ, ਘਰਾਂ ਚ ਲੜਾਈਆਂ ਪਵਾਉਣੀਆਂ, ਉਹ ਤਾਂ ਆਪਾਂ ਦੇਖ ਹੀ ਰਹੇ ਹਾਂ ਭਾਜੀ, ਪਵਾਉਣੀਆਂ ਕੀ ਆ, ਪਵਾਉਂਦੇ ਪਏ ਆ, ਆਪਾਂ ਦੇਖ ਹੀ ਰਹੇ ਹਾਂ ਭਾਜੀ। ਅੱਜ ਕੱਲ ਤਾਂ ਭਰਾ ਭਰਾ ਚ ਹੀ ਲੜਾਈ ਪਵਾ ਦਿੰਦੇ ਆ ਬਾਬੇ ਇੱਦਾਂ ਦੇ ਆ।
ਇਹ ਤਾਂ ਹੈ ਬਿਲਕੁਲ ਬਿਲਕੁਲ, ਚਲੋ ਬਿਲਕੁਲ ਚਲੋ, ਅਤੇ ਸ਼ੁਕਰੀਆ ਤੁਹਾਡੇ ਵਿਚਾਰਾਂ ਦੇ ਲਈ। ਅੱਜ ਹਰ ਇੱਕ ਤੁਸੀਂ ਪੁੱਛਣਾ ਹੈਗਾ ਕਿ ਸ਼ਾਇਦ ਹੋ ਸਕਦਾ ਮੈਂ ਹੀ ਨਾ ਇਕੱਲਾ ਇੱਦਾਂ ਸੋਚਦਾ ਹੋਵਾਂ, ਸ਼ਾਇਦ ਬਾਕੀਆਂ ਦੀ ਸੋਚ ਵੀ, ਅੱਜ ਮੈਂ ਕਿਹਾ ਦੇਖੀਏ।
ਮੇਰੇ ਹਿਸਾਬ ਨਾਲ ਭਾਜੀ ਸਾਰੇ ਤੁਹਾਡੀ ਗੱਲ ਨਾਲ ਐਗਰੀ ਆ, ਤੁਹਾਡਾ ਟੋਪਿਕ ਹਰੇਕ ਵਾਰ ਬਹੁਤ ਵਧੀਆ ਹੁੰਦਾ, ਅੱਜ ਵੀ ਬਹੁਤ ਵਧੀਆ ਵਾ, ਸਾਰਿਆਂ ਦੀ ਆਪਾਂ ਸੁਣਦੇ ਹਾਂ ਕਿ ਸਾਰੇ, ਮੈਂ ਜੇ ਗਲਤੀ ਕੋਈ ਕਰਤੀ ਤਾਂ ਭਾਜੀ ਮੈਨੂੰ ਆਪਾਂ ਹੁਨਰ ਨੂੰ ਨੀ ਸਲਾਮਾ ਹੈਗੀ, ਜਿਹਤੋਂ ਚਾਰ ਪੈਸੇ ਉਹਨੂੰ ਸਲਾਮਾ ਅੱਜ ਦੀ ਟਾਈਮ ਅੱਜ ਦੀ ਡੇਟ ਚ ਭਾਜੀ।
ਬਿਲਕੁਲ, ਚਲੋ ਬਹੁਤ ਸ਼ੁਕਰੀਆ ਬ੍ਰਦਰ, ਬਹੁਤ ਧੰਨਵਾਦ ਕਾਲ ਕਰਕੇ ਜੁੜਨ ਦੇ ਲਈ। ਸੋ ਬਿਲਕੁਲ ਗੱਲ ਚੱਲਦੀ ਪਈ ਆ ਨਾ, ਮੈਨੂੰ ਅੱਜ ਇਹ ਵੀ ਆ ਕਿ ਬੜਿਆ ਨੇ ਮਾਇੰਡ ਕਰਦਾ ਗਾ ਵੀ ਯਾਰ ਇਹ ਪਤਾ ਨਹੀਂ ਕਿਹੜੇ ਪਾਸੇ ਅੱਜ ਟੋਪਿਕ ਨੂੰ ਲੈ ਗਿਆ ਮੈਂ। ਚਲੋ ਕਿਸੇ ਬਾਬੇ ਦਾ ਨਾਮ ਨਹੀਂ ਲੈਂਦਾ, ਬਥੇਰੇ ਬਾਬੇ ਨੇ, ਜੇ ਕਹਿੰਦੇ ਹੁੰਦੇ ਨੇ ਜਿਵੇਂ ਅੱਜ ਕਹਿੰਦੇ ਇੱਟ ਪੱਟੋ ਤਾਂ ਸਿੰਗਰ ਉੱਘਿਆ ਹੁੰਦਾ, ਅੱਜ ਕੱਲ੍ਹ ਉਹੀ ਗੱਲ ਆ ਵੀ ਅੱਜ ਕੱਲ੍ਹ ਇੱਟ ਪੁੱਟੋ ਥੱਲੇ ਬਾਬਾ ਨਿਕਲਿਆ ਹੁੰਦਾ ਗਾ, ਉਹ ਗੱਲ ਹੋਈ ਪਈ ਆ। ਪ੍ਰੋਗਰਾਮ ਦੇ ਵਿੱਚ ਕਾਲਾਂ ਤੁਸੀਂ ਕਰ ਸਕਦੇ ਹੋ, ਅਗਲੇ ਕਾਲਰ ਪ੍ਰੋਗਰਾਮ ਵਿੱਚ ਸ਼ਾਮਿਲ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ, ਕਿੱਥੋਂ ਗੱਲ ਕਰ ਰਹੇ ਹੋ?
ਹੈਲੋ,
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਹੈ ਜੀ?
ਵਧੀਆ ਜੀ, ਕੌਣ ਗੱਲ ਕਰ ਰਹੇ ਹੋ ਤੇ ਕਿੱਥੋਂ ਗੱਲ ਕਰ ਰਹੇ ਹੋ ਜਨਾਬ?
ਮੈਂ ਸਤਿੰਦਰ ਸਿੰਘ ਬੋਲ ਰਿਹਾ ਜੀ, ਯੂਕੇ ਤੋਂ।
ਸਤਿੰਦਰ ਸਿੰਘ ਯੂਕੇ ਤੋਂ, ਬਾਈ ਜੀ ਕੀ ਹੋ, ਠੀਕ ਠਾਕ ਹੋ, ਹਾਲ ਚਾਲ ਵਧੀਆ?
ਵਧੀਆ ਜੀ, ਵਧੀਆ ਠੀਕ ਠਾਕ ਆ। ਮੈਂ ਉਹ ਪੋਡਕਾਸਟ ਤੇ ਤੁਹਾਡਾ ਕੱਲ ਦਾ ਪ੍ਰੋਗਰਾਮ ਸੁਣ ਰਿਹਾ ਸੀਗਾ ਤੇ ਮੈਂ ਸੋਚਿਆ ਕਿ ਹੁਣ ਪ੍ਰੋਗਰਾਮ ਸ਼ੁਰੂ ਹੋ ਗਿਆ, ਫਿਰ ਇੱਧਰ ਲਾਇਆ ਰੇਡੀਓ।
ਅੱਛਾ ਅੱਛਾ, ਇਹ ਵੀ ਅੱਜ ਵਾਲਾ ਪੋਡਕਾਸਟ ਪੈ ਜਾਣਾ ਗਾ, ਉਹ ਪੁਰਾਣੇ ਪਿਛਲੇ ਹਫ਼ਤੇ ਦੇ ਹੋਣਗੇ। ਬਾਬਿਆਂ ਦੇ ਉੱਥੇ ਰੱਖਿਆ ਹੋਇਆ, ਕਿਉਂਕਿ ਬਾਬਿਆਂ ਦੀ ਗਿਣਤੀ ਨਾ ਵਧੀ ਵਧੀ ਜਾਂਦੀ ਆ ਦਿਨ ਬ ਦਿਨ, ਪ੍ਰਚਾਰਕ ਸਾਡੇ ਨਾ ਬੜੇ ਹੋਈ ਜਾਂਦੇ ਨੇ ਜਿਹੜੇ ਕਹਿੰਦੇ ਨੇ ਕਿ ਤੁਹਾਨੂੰ ਸਿੱਖੀ ਨਾਲ ਜੋੜਾਂਗੇ। ਤੁਹਾਨੂੰ ਲੱਗਦਾ ਸਿੱਖੀ ਨਾਲ ਜੋੜਨ ਵਾਸਤੇ ਜਾਂ ਆਪਣੀਆਂ ਜੇਬਾਂ ਭਰਨ ਵਾਸਤੇ ਨੇ?
ਭਾਈ ਇਹ ਮੁੱਦਾ ਬਹੁਤ ਸੈਂਸਿਟਿਵ ਮੁੱਦਾ, ਕਈ ਲੋਕੀ ਇਹਨੂੰ ਬਿਲੀਵ ਕਰਦੇ, ਕਈ ਨਹੀਂ ਬਿਲੀਵ ਕਰਦੇ ਹਨਾ। ਤੇ ਹੁਣ ਦੇਖੋ ਅੱਜ ਕੱਲ ਜ਼ਿਆਦਾ ਲੋਕਾਂ ਦਾ ਰੁਝਾਵ ਹੋ ਗਿਆ ਪੈਸੇ ਵੱਲ।
ਬਿਲਕੁਲ,
ਇਹ ਜਿੱਦਾਂ ਜਿਹੜੇ ਬਾਬੇ ਆ ਲੋਕਾਂ ਦੀਆਂ ਫੀਲਿੰਗਸ ਨੂੰ ਜਿੱਦਾਂ ਕਹਿ ਲਓ ਟੈਪ ਕਰਕੇ ਇੱਕ ਦੂਜੇ ਦਾ ਆਪਣਾ ਫਾਇਦਾ ਸੋਚਦੇ ਆ ਬਸ ਹਨਾ। ਹੁਣ ਸਾਡੇ ਪਿੰਡ ਨੂੰ ਗੱਲ ਹੋਈ ਸੀਗੀ, ਮੈਂ 15-20 ਸਾਲ ਪਹਿਲਾਂ ਦੀ ਗੱਲ ਹੈ, ਤੇ ਉਦੋਂ ਰਣਜੀਤ ਸਿੰਘ ਢੱਡਰੀਆਂ ਵਾਲਾ ਦੀਵਾਨ ਲੱਗਾ ਸੀਗਾ ਉੱਥੇ।
ਓਕੇ,
ਤੇ ਉਹਨਾਂ ਟਾਈਮਾਂ ਦੇ ਵਿੱਚ 5 ਲੱਖ ਰੁਪਇਆ ਲੈਂਦਾ ਹੁੰਦਾ ਸੀ ਦੀਵਾਨ ਦਾ।
ਓਕੇ,
5 ਲੱਖ ਰੁਪਇਆ ਦੀਵਾਨ ਦਾ, ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਚੜਾਵਾ ਚੜਨਾ ਉਹ ਅੱਧਾ ਅੱਧਾ ਕਰਦੇ ਹੁੰਦੇ ਸੀ ਗੁਰਦੁਆਰੇ ਪਿੰਡ ਦੇ ਨਾਲ ਤੇ ਆਪਣੇ ਅੱਧਾ ਅੱਧਾ।
ਅੱਛਾ, ਉਹਦੇ ਚ ਵੀ ਹਿੱਸਾ
ਉਹਦੇ ਵਿੱਚ, ਬਾਕੀ ਫਿਰ ਇਹਨੇ ਕਹਿਣਾ, ਬਾਕੀ ਮੈਨੂੰ ਸਾਰਾ ਚੰਗੀ ਤਰ੍ਹਾਂ, ਮੈਂ ਨੀ ਕਹਿੰਦਾ ਕਿ ਮੈਨੂੰ ਚੰਗੀ ਤਰ੍ਹਾਂ ਪਤਾ, ਪਰ ਜਿਹੜੀ ਘਟਨਾ ਮੈਨੂੰ ਜਿਹਦੇ ਬਾਰੇ ਮੈਨੂੰ ਇਨਫੋਰਮੇਸ਼ਨ ਹੈ ਉਹ ਦੱਸਦਾ ਆ। ਇਹਦੇ ਵਿੱਚ ਕਹਿੰਦਾ ਕਿ ਟੈਂਟ ਦਾ ਜੋ ਸਾਰਾ ਸਾਊਂਡ ਸਿਸਟਮ ਸਾਰਾ ਮੇਰਾ ਹੋਊਗਾ।
ਓਕੇ, ਹੈਲੋ ਹਾਂਜੀ ਤੁਹਾਡੀ ਆਵਾਜ਼ ਕੱਟ ਰਹੀ ਸੀ ਹਾਂਜੀ ਹਾਂਜੀ ਆਵਾਜ਼ ਕੱਟ ਗਈ ਸੀ
ਹਾਂਜੀ ਹਾਂਜੀ ਆਵਾਜ਼ ਕੱਟ ਹੋ ਰਹੀ ਹੈ ਹਾਂਜੀ
ਜੀ
ਹਾਂਜੀ ਤੇ ਬਾਕੀ ਲੋਕ ਜਿੱਦਾਂ ਅੰਧ ਵਿਸ਼ਵਾਸ ਦੇ ਵਿੱਚ ਜ਼ਿਆਦਾ ਜੁੜ ਜਾਂਦੇ ਆ ਤੇ ਉਹ ਫਿਰ ਮਿਹਨਤ ਕਰਨੋਂ ਹਟ ਜਾਂਦੇ ਆ ਤੇ ਫਿਰ ਬਾਬਿਆਂ ਦੇ ਪਿੱਛੇ ਜ਼ਿਆਦਾ ਲੋਕ ਲੱਗ ਜਾਂਦੇ
ਸਾਨੂੰ ਜੇ ਕੋਈ ਪ੍ਰਚਾਰਕ ਕਹੂਗਾ ਕਿ ਭਾਈ ਤੂੰ ਏਦਾਂ ਕਰਨਾ ਸੀ ਉਹਦੇ ਮਗਰ ਹੀ ਲੱਗਣਾ ਕਿ ਸੱਚੀ ਲੋੜ ਹੈਗੀ ਹੈ ਸਾਨੂੰ
ਪ੍ਰਚਾਰਕ ਦੀ ਭਾਜੀ ਲੋੜ ਵੀ ਪੈਂਦੀ ਆ ਕਿਉਂਕਿ ਕਹਿੰਦੇ ਹੁੰਦੇ ਵੀ ਸਿੱਧੇ ਰਾਹ ਪਾਉਣ ਵਾਲਾ ਬੰਦਾ ਵੀ ਚਾਹੀਦਾ ਆ ਕਿਸੇ ਨਾ ਕਿਸੇ ਤਰ੍ਹਾਂ ਨਾ ਪਰ ਹਰ ਇੱਕ ਪ੍ਰਚਾਰਕ ਗਲਤ ਨੀ ਹੁੰਦਾ ਤੇ ਹਰ ਇੱਕ ਪ੍ਰਚਾਰਕ ਠੀਕ ਨੀ ਹੁੰਦਾ
ਬਿਲਕੁਲ
ਅਸੀਂ ਸਾਰਿਆਂ ਨੂੰ ਜਿੱਦਾਂ ਕਹਿ ਲਓ ਇੱਕੋ ਰੱਸੇ ਨਹੀਂ ਲੈ ਸਕਦੇ ਤੇ ਅਸੀਂ ਜਿੱਦਾਂ ਹੁਣ ਜਦੋਂ ਇੰਡੀਆ ਹੁੰਦੇ ਸੀ ਉਦੋਂ ਹੋਰ ਹਿਸਾਬ ਨਾਲ ਸੋਚਦੇ ਹੁੰਦੇ ਸੀ ਪਰ ਜਦੋਂ ਬੰਦਾ ਬਾਹਰ ਆ ਕੇ ਮਿਹਨਤ ਕਰਦਾ ਫਿਰ ਇਸ ਤੋਂ ਥੋੜਾ ਜਿਹਾ ਵੱਖਰਾ ਹੋ ਜਾਂਦਾ ਫਿਰ ਕਹਿੰਦਾ ਆਪਣੀ ਮਿਹਨਤ ਹੀ ਕਰਨੀ ਫਿਰ ਪ੍ਰਚਾਰਕਾਂ ਦੇ ਪਿੱਛੇ ਕਿਉਂ ਲੱਗਣਾ
ਬਿਲਕੁਲ
ਹਨਾ ਮੈਂ ਕਹਿੰਦਾ ਕਿ ਜੇ ਇੰਡੀਆ ਦੇ ਵਿੱਚ ਵੀ ਹੁਣ ਲੋਕੀ ਬਾਬਿਆਂ ਦਾ ਪਿੱਛਾ ਛੱਡ ਕੇ ਮਿਹਨਤ ਸ਼ੁਰੂ ਕਰਦੇ ਨਾ ਤੇ ਕਾਫੀ ਤਰੱਕੀ ਹੋ ਸਕਦੀ ਹੈ ਇੰਡੀਆ ਦੀ ਵੀ ਹਨਾ
ਪਰ ਇੱਥੇ ਇੱਥੇ ਲੋਕੀ ਤਾਂ ਆਪਸ ਵਿੱਚ ਲੜ ਪੈਂਦੇ ਨੇ ਕਿ ਤੂੰ ਫਲਾਣੇ ਬਾਬੇ ਦਾ ਭਗਤ ਆ ਤੂੰ ਫਲਾਣੇ ਬਾਬੇ ਦਾ ਭਗਤ ਆ ਤੇਰੇ ਨਾਲ ਸਾਡੀ ਨਹੀਂ ਬਣਦੀ ਗੀ ਇਹ ਤਾਂ ਸਾਡੇ ਐਂਟੀ ਪਾਰਟੀ ਵਾਲੇ ਲੋਕਾਂ ਦੇ ਵਿੱਚ ਨਫ਼ਰਤ ਪੈਦਾ ਕੀਤੀ ਗਈ ਏਦਾਂ
ਭਾਜੀ ਮੈਂ ਲਾਸਟ ਵੀਕ ਇੱਕ ਨਿਊਜ਼ ਪੜ੍ਹ ਰਿਹਾ ਸੀ ਇੱਥੇ ਉਹ ਕਹਿੰਦੇ ਜਿਹੜੇ ਇੰਡੀਆ ਹਨਾ ਸਾਰੀ ਦੁਨੀਆਂ ਵਿੱਚ ਸਾਰਿਆਂ ਨੂੰ ਜ਼ਿਆਦਾ ਰੇਸਿਸਟ ਕੰਟਰੀ ਆ ਇੰਡੀਆ ਭੇਦ ਭਾਵ ਜਾਤ ਪਾਤ ਦਾ ਬਹੁਤ ਇੱਥੇ ਰੋਲ ਬਹੁਤ
ਬਿਲਕੁਲ
ਤੇ ਹੁਣ ਬਾਬਿਆਂ ਦਾ ਕੰਮ ਹੁੰਦਾ ਜਿੱਦਾਂ ਕਹਿ ਲਓ ਵੀ ਇੱਕ ਤੀਲੀ ਲਾਉਣੀ ਆ ਜੇ ਤੀਲੀ ਲਾ ਦਿੰਦੇ ਆ ਤੇ ਬਾਕੀ ਜਿਹੜੇ ਆਪਣੀਆਂ ਅੰਦਰਲੀਆਂ ਭਾਵਨਾਵਾਂ ਆਪਣੇ ਆਪ ਹੀ ਉੱਠ ਜਾਂਦੀਆਂ ਆ
ਬਿਲਕੁਲ
ਉਹ ਫਿਰ ਬਾਕੀ ਇਹਨਾਂ ਨੂੰ ਹੋਰ ਕੁਛ ਕਰਨ ਦੀ ਲੋੜ ਨੀ ਪੈਂਦੀ ਬਾਕੀ ਸਾਰਾ ਕੁਛ ਆਪਣੇ ਆਪ ਹੀ ਬੰਦੇ ਫਿਰ ਗਾਂਹ ਦੀ ਗਾਂਹ ਜਿੱਦਾਂ ਕਹਿ ਲਓ ਵੀ ਅੱਗ ਇੱਕ ਦੂਜੇ ਨੂੰ ਅੱਗ ਫੜ ਲੈਂਦੀ ਗਾਂਹ ਦੀ ਗਾਂਹ ਹਨਾ
ਬਿਲਕੁਲ
ਤੇ ਹਾਂ ਤੇ ਏਦਾਂ ਕਹਿ ਸਕਦੇ ਹਾਂ ਬਾਕੀ ਪ੍ਰਚਾਰਕ ਚੰਗੇ ਵੀ ਆ ਪ੍ਰਚਾਰਕ ਮਾੜੇ ਯੂਨੋ ਕਹਿ ਨੀ ਸਕਦੇ ਸਾਰਿਆਂ ਨੂੰ ਮਾੜੇ ਨੀ ਕਹਿ ਸਕਦੇ ਸਾਰਿਆਂ ਨੂੰ ਤੁਸੀਂ ਚੰਗੇ ਵੀ ਨੀ ਕਹਿ ਸਕਦੇ ਹਨਾ
ਪਰ ਜਿਵੇਂ ਤੁਸੀਂ ਕਿਹਾ ਬੜੇ ਪ੍ਰਚਾਰਕ ਨੇ ਜਿਹੜੇ ਮਤਲਬ ਇਹ ਪ੍ਰਚਾਰ ਕਰਨ ਦੇ ਕਿ ਇਹ ਜਿਹੜੀ ਧਨ ਦੌਲਤ ਆ ਤੁਹਾਡੀ ਬੰਦਿਆਂ ਇੱਥੇ ਰਹਿ ਜਾਣੀ ਆ ਇਹ ਪ੍ਰਵਚਨ ਦੇਣ ਦੇ ਹੀ 5-5-6-6 ਲੱਖ ਲੈ ਜਾਂਦੇ ਨੇ ਉਹਨਾਂ ਬਾਰੇ ਕੀ ਕਹੋਗੇ
ਮਹਾਰਾਜ ਸਹੀ ਆ ਜੀ ਸਹੀ ਜੇ ਬਾਇਆ ਦੇਖੋ ਜੀ ਹੁਣ ਇਹਦੇ ਬਾਰੇ ਹੁਣ ਕੀ ਕਹਿ ਸਕਦੇ ਆ ਉਹ ਕਹਿੰਦੇ ਤੇ ਉਹ ਕਹਿੰਦੇ ਹੁੰਦੇ ਨਾ ਵੀ ਸਿਆਣਿਆਂ ਦਾ ਕਿਹਾ ਸਿਰ ਮੱਥੇ ਤੇ ਪਰਨਾਲਾ ਉੱਥੇ ਦਾ ਉੱਥੇ
ਬਿਲਕੁਲ ਬਿਲਕੁਲ
ਤੇ ਬਾਕੀ ਇਹ ਲੋਕਾਂ ਦਾ ਸਾਰਾ ਘਰਾਵਾ ਇਕੱਠਾ ਕਰਕੇ ਆਪਣੀਆਂ ਬੈਂਕਾਂ ਭਰ ਲੈਂਦੇ ਆ
ਲੋਕਾਂ ਨੂੰ ਇਹ ਪ੍ਰਵਚਨ ਦੇਣੇ ਆ ਕਿ ਧਨ ਦੌਲਤ ਇੱਥੇ ਰਹਿ ਜਾਣਾ
ਹਾਂਜੀ ਹਾਂਜੀ ਧਨ ਦੌਲਤ ਇੱਥੇ ਰਹਿ ਜਾਣਾ ਆ ਤੇ ਬਾਕੀ ਆਪ ਫਿਰ ਕਹਿ ਲਓ ਜੀ ਸਾਨੂੰ ਸਾਰਿਆਂ ਨੂੰ ਸਭ ਕੁਛ ਵੱਧ ਤੋਂ ਵੱਧ ਚਾਹੀਦਾ
ਵੱਧ ਤੋਂ ਵੱਧ ਚਾਹੀਦਾ ਇਹ ਵੀ ਗੱਲ ਸਹੀ ਹੈ ਚਲੋ
ਹੋਰ
ਬਾਕੀ ਸ਼ੁਕਰੀਆ ਚਲੋ ਬਹੁਤ ਧੰਨਵਾਦ ਪ੍ਰੋਗਰਾਮ ਵਿੱਚ ਜੁੜੇ ਤੁਸੀਂ
ਥੈਂਕ ਯੂ
ਸੋ ਮਚ ਸੋ ਬਿਲਕੁਲ ਜੀ ਅਗਲੇ ਕਾਲ ਸ਼ਾਮਿਲ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਕੌਣ ਗੱਲ ਕਰ ਰਹੇ ਹੋ ਤੇ ਕਿੱਥੋਂ ਗੱਲ ਕਰ ਰਹੇ ਹੋ ਹੈਲੋ ਅੱਜ ਮੈਨੂੰ ਇਹ ਵੀ ਡਰ ਆ ਕਿ ਕਿਤੇ ਤੁਸੀਂ ਅੱਧੇ ਜਣੇ ਤਾਂ ਗਾਲਾ ਹੀ ਕੱਢਣਗੇ ਕਿ ਇਹ ਪਤੰਦਰ ਕਿੱਥੇ ਬਾਬਿਆਂ ਦੇ ਮਗਰ ਪੈ ਗਿਆ ਹੈ ਨਾ ਪਰ ਬਈ ਮੈਂ ਕਿਸੇ ਦਾ ਨਾਮ ਨਹੀਂ ਲਊਂਗਾ ਮਾਫ਼ੀ ਚਾਹੁੰਦਾ ਜੇ ਮੇਰੇ ਤੋਂ ਕਿਸੇ ਪ੍ਰਚਾਰਕ ਦਾ ਜਾਂ ਕਿਸੇ ਬਾਬੇ ਦਾ ਨਾਮ ਲਿਆ ਹੋ ਜਾਵੇ ਪਰ ਮੈਂ ਨਾਮ ਨਹੀਂ ਲਊਂਗਾ ਮੈਨੂੰ ਪਤਾ ਹਰ ਇੱਕ ਦੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਨੇ ਪਰ ਗੱਲ ਅੱਜ ਇਹ ਆ ਕਿ ਤੁਸੀਂ ਸੱਚੀ ਸੱਚੀ ਦੱਸਿਆ ਉਹਦੇ ਦਿਲ 'ਤੇ ਹੱਥ ਰੱਖ ਕੇ ਕਿ ਯਾਰ ਆਪਾਂ ਕਿੰਨੇ ਕੁ ਪੜ੍ਹੇ ਲਿਖੇ ਹੋ ਕੇ ਵੀ ਅਨਪੜ੍ਹ ਹੋਏ ਫਿਰਦੇ ਹਾਂ ਜਾਂ ਅੱਜ ਵੀ ਬਹੁਤ ਸਾਰੇ ਬਾਬਿਆਂ ਦੇ ਮਗਰ ਲੱਗ ਕੇ ਆਪਸ ਵਿੱਚ ਹੀ ਨਫ਼ਰਤ ਪਾਲੀ ਫਿਰਦੇ ਹਾਂ ਚਲੋ ਪ੍ਰੋਗਰਾਮ ਵਿੱਚ ਕਾਲਰ ਸ਼ਾਮਿਲ ਕਰਦੇ ਹਾਂ ਉਸ ਤੋਂ ਬਾਅਦ ਅੱਗੇ ਦੀ ਗੱਲਬਾਤ ਕਰਾਂਗੇ ਤੁਸੀਂ ਵੀ ਪ੍ਰੋਗਰਾਮ ਵਿੱਚ ਕਾਲ ਕਰਕੇ ਜੁੜ ਸਕਦੇ ਹੋ ਨੰਬਰ ਤੁਹਾਨੂੰ ਪਤਾ ਹੀ ਆ ਜੀ 90233-33-0-24 ਸਤਿ ਸ਼੍ਰੀ ਅਕਾਲ ਜੀ ਕੌਣ ਗੱਲ ਕਰ ਰਹੇ ਹੋ ਅਤੇ ਕਿੱਥੋਂ ਗੱਲ ਕਰ ਰਹੇ ਹੋ ਹੈਲੋ ਅੱਜ ਲੱਗਦਾ ਕਾਲ ਵਾਲਾ ਕੰਮ ਟੇਢਾ ਜਿਹਾ ਹੀ ਆ ਅਤੇ ਆਵਾਜ਼ ਲੱਗਦਾ ਨਹੀਂ ਆ ਰਹੀ ਆਵਾਜ਼ ਆ ਰਹੀ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੈਲੋ
ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੌਣ ਗੱਲ ਕਰ ਰਹੇ ਹੋ ਤੇ ਕਿੱਥੋਂ ਗੱਲ ਕਰ ਰਹੇ ਹੋ ਜੀ
ਸਰ ਮੈਂ ਪੁਰਤਗਾਲ ਤੋਂ ਗੱਲ ਕਰ ਰਿਹਾ ਜੀ
ਪੁਰਤਗਾਲ ਤੋਂ ਆਪਣਾ ਨਾਮ ਦੱਸ ਦਿਓ ਜੀ
ਮੇਰਾ ਨਾਮ ਜੀ ਗੈਵੀ ਹੈ
ਗੈਵੀ ਨਾਮ ਗੁਰਮੀਤ ਸਿੰਘ ਸੀ ਜੋ ਗੈਵੀ ਹੋ ਗਿਆ
ਜਿੱਦਾਂ ਤਾਂ ਲੱਗਦਾ ਜੀ
ਨਹੀਂ ਸਹੀ ਨਾਮ ਕੀ ਪੂਰਾ ਨਾਮ ਜਿਹੜਾ ਮੈਂ ਪੂਰਾ ਘਰ ਦੇਣੇ ਰੱਖਿਆ ਸੀਗਾ
ਘਰਦਿਆਂ ਨੇ ਰੱਖਿਆ ਸੀ ਗੁਰਸੇਵਕ ਸਿੰਘ
ਕਿਆ ਬਾਤ ਹੈ ਬਈ ਇੰਨਾ ਪਿਆਰਾ ਨਾਮ ਆ ਗੁਰਸੇਵਕ ਸਿੰਘ ਤੋਂ ਗੈਵੀ ਕਰ ਲਿਆ ਹੈ ਕਿ ਗੋਰਿਆਂ ਦੇ ਮੂੰਹ ਤੇ ਚੜ੍ਹਦਾ ਨਹੀਂ
ਬਿਲਕੁਲ ਜੀ 16 ਨੇ ਸੱਚ ਹੈ ਜੀ ਉਹ ਗੁਰਸੇਵਕ ਸਿੰਘ ਆਪਣਾ ਜਦੋਂ ਗੁਰੂਆਂ ਪੀਰਾਂ ਦਾ ਨਾਮ ਹੈ, ਉਹ ਹੋਰ ਹੀ ਕੁਛ ਬਣਾ ਦਿੰਦੇ ਆ, ਫਿਰ ਉਦੋਂ ਚੰਗਾ ਚਲੋ ਛੋਟਾ ਸਹੀ ਹੈ।
ਇਹ ਵੀ ਗੱਲ ਸਹੀ ਹੈ ਨਾ, ਐਵੇਂ ਸਰਤਾਜ ਨੇ ਐਵੇਂ ਤਾਂ ਨੀ ਕਿਹਾ ਵੀ ਨਾਮ ਗੁਰਮੀਤ ਸਿੰਘ ਸੀ ਜੋ ਗੈਰੀ ਹੋ ਗਿਆ ਹੈ। ਤੇ ਚਲੋ ਨਾਮ ਚਰਚਾ ਆਪਾਂ ਬਾਅਦ ਚੋਂ ਕਰਾਂਗੇ, ਫਿਲਹਾਲ ਅੱਜ ਬਾਬਿਆਂ ਦੇ ਉੱਤੇ ਆਪਾਂ ਚੱਲਦੇ ਪਏ ਹਾਂ, ਗੱਲਬਾਤ ਕਰਦੇ ਪਏ ਹਾਂ। ਬਾਈ ਜੀ ਤੁਸੀਂ ਕੀ ਸੋਚਦੇ ਇਹਨਾਂ ਬਾਬਿਆਂ ਦੇ ਬਾਰੇ ਜਿਹੜੇ ਪੰਜਾਬ ਦੇ ਵਿੱਚ ਜਿਨ੍ਹਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ, ਕਿ ਇਹ ਧਰਮ ਨਾਲ ਜੋੜਨ ਆਏ ਨੇ ਜਾਂ ਆਪਣੀਆਂ ਹੀ ਜੇਬਾਂ ਭਰਨ ਆਏ ਨੇ?
ਬਾਈ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਮੈਂ ਆਪਣਾ ਪਰਸਨਲ ਕਿੱਸਾ ਤੁਹਾਨੂੰ ਦੱਸਦਾ, ਬਾਬਿਆਂ ਦੀ ਗੱਲ ਵੀ ਆਪਾਂ ਕਰਾਂਗੇ ਐਂਡ ਤੇ।
ਓਕੇ।
ਮੇਰਾ ਨਾ ਮੋਗੇ ਜ਼ਿਲ੍ਹੇ ਦੇ ਵਿੱਚ ਪਿੰਡ ਆ ਸੁਖਾਨੰਦ।
ਓਕੇ।
ਤੁਹਾਡਾ ਮਲਹੋਟ ਹੈ, ਆਪਣਾ ਥੋੜਾ ਜ਼ਿਆਦਾ ਫਰਕ ਨਹੀਂ ਹੈ। ਤੁਸੀਂ ਸ਼ਾਇਦ ਕਿਸੇ ਵੀ ਆਪਣੇ ਇੰਡੀਅਨ ਇਸ ਟਾਈਮ ਇਸ ਟੌਪਿਕ ਨੂੰ ਸੁਣ ਰਹੇ ਹੋਣਗੇ, ਲਿਸਨਰ ਆ ਜਿੰਨੇ ਵੀ, ਤਾਂ ਸ਼ਾਇਦ ਉੱਥੋਂ ਤੱਕ ਕੋਈ ਪਹੁੰਚਿਆ ਹੋਵੇ ਜਾਂ ਉੱਥੋਂ ਕੋਈ ਕਿਸੇ ਦੀ ਰਿਸ਼ਤੇਦਾਰੀ ਹੋਵੇ। ਸਾਡੇ ਪਿੰਡ ਨਾ ਦਸੰਬਰ ਦੇ ਐਂਡ ਵਿੱਚ 28 ਜਾਂ 29 ਦਸੰਬਰ ਨੂੰ ਕੋਤਰੀ ਪ੍ਰਕਾਸ਼ ਹੁੰਦੀ ਹੈ, 101 ਖੰਡ ਪਾਠ ਪ੍ਰਕਾਸ਼ ਹੁੰਦੇ ਆ।
ਓਕੇ।
ਤੇ ਉਹ 42-43 ਸ਼ਾਇਦ 42-43 ਦਿਨ ਕੰਟੀਨਿਊ ਮੇਲਾ ਚੱਲਦਾ ਹੈ, 12 ਜਾਂ 13 ਫਰਵਰੀ ਤੱਕ ਚੱਲਦਾ ਮੇਲਾ।
ਓਕੇ।
ਇੱਕ ਦਿਨ ਦੇ ਵਿੱਚ ਨਾ 5 ਮਹਾਰਾਜ ਪ੍ਰਕਾਸ਼ ਕੀਤੇ ਜਾਂਦੇ ਆ ਜੀ, ਤੇ ਤੀਸਰੇ ਦਿਨ ਭੋਗ ਪੈਂਦਾ ਹੈ, ਤੇ ਸਭ ਤੋਂ ਲਾਸਟ ਵਾਲੇ ਦਿਨ 6 ਮਹਾਰਾਜ ਪ੍ਰਕਾਸ਼ ਕੀਤੇ ਜਾਂਦੇ ਆ, ਉਸ ਨੂੰ ਵੱਡਾ ਭੋਗ ਕਹਿੰਦੇ ਆ ਸਾਡੇ।
ਅੱਛਾ ਜੀ।
ਉੱਥੇ ਜੀ ਲੱਖਾਂ ਦੀ ਗਿਣਤੀ ਦੇ ਵਿੱਚ ਇਕੱਠ ਹੁੰਦਾ ਹੈ। ਮੇਰੀ 32 ਸਾਲ ਦੀ ਉਮਰ ਹੈ, ਮੈਨੂੰ ਬਾਹਰ ਆਏ ਨੂੰ ਵੀ 9-10 ਸਾਲ ਹੋ ਗਏ, ਤੇ ਉਦੋਂ ਪਹਿਲਾਂ ਅਸੀਂ ਜਾਂਦੇ ਹੁੰਦੇ ਸੀਗੇ ਸੇਵਾ ਕਰਨ ਉੱਥੇ।
ਓਕੇ।
ਗੱਲ ਹੈ ਜੀ ਭੇਦਭਾਵ ਦੀ। ਸਾਡੇ ਨਾ ਉੱਥੇ ਜਿਹੜੇ ਵੀ ਆਪਣੇ SC-BC ਕੈਟਾਗਰੀ ਦੇ, ਜਾਣੀ ਜਿਹਨਾਂ ਨੂੰ ਆਪਾਂ ਮਜ਼੍ਹਬੀ ਸਿੰਘ ਕਹਿ ਲਈਏ ਜਾਂ ਹੋਰ ਕਈ ਜਾਤੀਆਂ ਆ ਜਾਂਦੀਆਂ ਹਨਾ, ਉਹਨਾਂ ਨੂੰ ਉੱਥੇ ਨਾ ਸਾਡੇ ਉਹਨੂੰ ਭੰਡਿਆਰਾ ਕਹਿੰਦੇ ਆ, ਤੇ ਆਮ ਗੁਰਦੁਆਰਿਆਂ ਦੇ ਵਿੱਚ ਉਹਨਾਂ ਨੂੰ ਲੰਗਰ ਹਾਲ ਕਿਹਾ ਜਾਂਦਾ।
ਓਕੇ।
ਉਹਨਾਂ ਨੂੰ ਉੱਥੇ ਅੰਦਰ ਵੜਨਾ ਅਲਾਊਡ ਨਹੀਂ ਹੈ। ਤੇ ਜਿੱਦਾਂ ਕਿ ਪਹਿਲਾਂ ਵੀਰ ਜੀ ਦੀ ਗੱਲ ਚੱਲਦੀ ਸੀ ਤੁਹਾਡੇ ਨਾਲ ਭੇਦਭਾਵ ਦੀ, ਵੀ ਉਹ ਉੱਥੇ ਜਦੋਂ ਲੰਗਰ ਬਣਦਾ ਹੈ ਨਾ, ਲੱਖਾਂ ਦੀ ਗਿਣਤੀ ਚ ਸੰਗਤ ਦਾ ਲੰਗਰ ਬਣਦਾ ਹੈ, ਤੇ ਉੱਥੇ ਮੰਨ ਕੇ ਚੱਲੋ ਵੀ 5-6 ਫੁੱਟ ਲੰਬੀ, 2.5-3 ਫੁੱਟ ਚੌੜੀ ਇੱਕ ਚੌਰ ਹੁੰਦੀ ਹੈ, ਚਾਦਰ ਜਿਵੇਂ ਟਰਾਲੀ ਦੀ ਚਾਦਰ ਹੁੰਦੀ ਹੈ, ਏਦਾਂ ਦੀਆਂ ਚੌਰਾਂ ਉੱਥੇ 15 ਕੰਟੀਨਿਊ ਚੱਲਦੀਆਂ ਹੁੰਦੀਆਂ ਹਰ ਰੋਜ਼।
ਓਕੇ ਓਕੇ।
ਜੇ ਜੇ ਇੱਕ ਤਵੀ ਦੇ ਉੱਪਰ 15 ਬੰਦੇ ਰੋਟੀ ਪਕਾਉਂਦੇ ਆ, ਉੱਥੇ ਬੀਬੀਆਂ ਭੈਣਾਂ ਸੰਗਤਾਂ ਜੋ ਵੀ ਕਿਸੇ ਦਾ ਦਿਲ ਕਰਦਾ, ਕੋਈ ਬੰਦਾ ਹੈ ਕੋਈ ਲੇਡੀਜ਼ ਹੈ, ਸੇਵਾ ਕਰ ਸਕਦਾ, ਕਿਸੇ ਨੂੰ ਕੋਈ ਰੋਕ ਟੋਕ ਨਹੀਂ ਹੈ।
ਓਕੇ।
ਤੇ ਮੰਨ ਲਓ ਵੀ ਜੇ 15 ਤਵੀਆਂ ਚੱਲਦੀਆਂ ਤਾਂ 150 ਬੰਦਾ ਪ੍ਰੈਜ਼ੈਂਟ ਟਾਈਮ ਦੇ ਵਿੱਚ ਜਾਣੀ ਉੱਥੇ ਲੰਗਰ ਪਕਾ ਰਿਹਾ।
ਓਕੇ।
ਤੇ ਟੋਕਰਿਆਂ ਦੇ ਟੋਕਰੇ ਲੰਗਰ ਬਣਦੇ ਆ ਜੀ, ਇਹ ਜਿਹੜੇ SC-BC ਕੈਟਾਗਰੀ ਦੇ ਉੱਥੇ ਸੇਵਾਦਾਰ ਹੁੰਦੇ ਆ, ਉਹਨਾਂ ਨੂੰ ਇਹ ਪਰਮਿਸ਼ਨ ਨਹੀਂ ਆ ਕਿ ਤੁਸੀਂ ਟੋਕਰੇ ਨੂੰ ਪ੍ਰਸ਼ਾਦੇ ਵਾਲੇ ਨੂੰ ਹੱਥ ਲਾਵੋ, ਜਾਂ ਤੁਸੀਂ ਉਹਨਾਂ ਨੂੰ ਚੱਕ ਕੇ ਸਾਈਡ ਤੇ ਕਰੋ, ਜਾਂ ਤੁਸੀਂ ਰੋਟੀਆਂ ਚੋਪੜੋ।
ਕਿਉਂ?
ਕੋਈ ਇਹਨਾਂ ਨੂੰ ਪਰਮਿਸ਼ਨ ਨਹੀਂ, ਪਤਾ ਨੀ ਜੀ ਭੇਦਭਾਵ। ਤੇ ਸਿਰਫ ਇਹਨਾਂ ਦਾ ਕੰਮ ਕੀ ਹੈ, ਉਹਨਾਂ ਦੇ ਅੱਗੇ ਬੈਠ ਕੇ ਚੁਰਾਂ ਦੇ ਉਹਦੇ ਵਿੱਚ ਆਪਣੇ ਆਪਣੇ ਮਾਲਵੇ ਝੋਕਾ ਕਿਹਾ ਜਾਂਦਾ, ਬਾਲਣ ਜਾਣੀ ਕਿ
ਬਾਲਣ ਲਾਉਣਾ।
ਬਸ ਇਹਨਾਂ ਦਾ ਕੰਮ ਇਹ ਆ ਕਿ ਤੁਸੀਂ ਉਹਦੇ ਵਿੱਚ ਝੋਕਾ ਲਾਣਾ ਹੈ, ਅੱਗ ਦੇਣੀ ਹੈ ਤਵੀਆਂ ਨੂੰ। ਇਸ ਤੋਂ ਇਲਾਵੇ ਤੁਹਾਨੂੰ ਕੋਈ ਹੋਰ ਕੰਮ ਨਹੀਂ ਹੈ, ਕਿਉਂਕਿ ਜੇ ਉਹ ਵਿਚਾਰੇ ਗਰੀਬ ਕੀ ਕਰਦੇ ਆ ਸਰਦੀਆਂ ਦੇ ਵਿੱਚ, ਤੁਹਾਨੂੰ ਪਤਾ ਨਵੰਬਰ ਦਸੰਬਰ ਜਨਵਰੀ ਨਾ ਕੋਈ ਕੰਮ ਹੁੰਦਾ, ਕਣਕ ਬੀਜੀ ਹੁੰਦੀ ਹੈ, ਵਿਹਲੇ ਲੋਕ ਹੁੰਦੇ ਆ ਹਨਾ, ਤੇ ਉਹ ਚਲੋ ਵਿਚਾਰੇ ਪ੍ਰਸ਼ਾਦਾ ਆਪ ਛਕ ਲੈਂਦੇ ਆ, ਆਪਦੇ ਪਰਿਵਾਰ ਨੂੰ ਛਕਾ ਦਿੰਦੇ ਆ, ਕੁਛ ਘਰੇ ਲੈ ਵੀ ਜਾਂਦੇ ਆ, ਜਿੱਦਾਂ ਵੀ ਚਲੋ ਆਪਣਾ ਗੁਜ਼ਾਰਾ ਕਰਦੇ ਆ। ਗੱਲ ਇਹ ਆ ਕਿ ਭੇਦਭਾਵ ਦੀ, ਵੀ ਉਹਨਾਂ ਨਾਲ ਇੱਦਾਂ ਕਿਉਂ ਕੀਤਾ ਜਾਂਦਾ? ਕੀ ਗੱਲ, ਮੈਂ ਜੱਟ ਕਾਸਟ ਤੋਂ ਬਿਲੋਂਗ ਕਰਦਾ, ਮੈਨੂੰ ਕਿਸੇ ਨਾਲ ਕੋਈ ਨੀ, ਆਪਾਂ ਸਭ ਨੂੰ ਇੱਕ ਬਰਾਬਰ ਸਮਝਦੇ ਹਾਂ। ਮੈਂ ਯੂਰਪ ਦੀ ਧਰਤੀ ਤੇ ਰਹਿਣਾ, ਇੱਥੇ ਗੋਰੇ ਵੀ ਆ ਕਾਲੇ ਵੀ ਆ, ਇੱਥੇ ਮਤਲਬ ਹੀ ਨੀ ਕਿਸੇ ਨੂੰ ਕਿਸੇ ਦੀ ਕਾਸਟ ਤੱਕ, ਯਾਰ ਉਹ ਵੀ ਬੰਦਾ ਤੇ ਮੈਂ ਵੀ ਬੰਦਾ।
ਬਿਲਕੁਲ
ਹਨਾ, ਮੈਂ ਉੱਥੇ ਵੀ ਵੀਰ ਜੀ ਇਹ ਚੀਜ਼ ਦੇਖ ਕੇ ਆਇਆ, ਸਾਡੇ ਪਿੰਡ ਦੀ ਗੱਲ ਆ, ਕੋਈ ਮੈਂ ਕਿਸੇ ਤੋਂ ਬਾਹਰੀ, ਕੋਈ ਮੈਂ ਕਿਸੇ ਬਾਬੇ ਦੀ ਨੀ, ਕੋਈ ਕਿਸੇ ਤੋਂ ਸੁਣੀ ਗੱਲ ਨੀ ਕਰ ਰਿਹਾ, ਮੈਂ ਆਪਣੇ ਅੱਖੀ ਦੇਖਣ ਦੀ ਗੱਲ ਕਰ ਰਿਹਾ ਵੀ ਕੀ ਗੱਲ, ਜਿਹੜੇ ਸਾਡੀ ਜੱਟ ਭਾਈਚਾਰਾ ਉਹ ਅੱਗ ਨੀ ਲਾ ਸਕਦੇ ਤਵੀਆਂ ਦੇ ਵਿੱਚ।
ਮਤਲਬ ਉਹੀ ਹੈ ਨਾ ਵੀ ਉਹ ਇਹ ਗੱਲ ਹੀ ਹੋ ਜਾਂਦੀ ਨਾ ਵੀ ਸ਼ਾਨ ਵਾਲਾ ਕੰਮ ਕਿਸੇ ਚੰਗੇ ਬੰਦੇ ਨੂੰ ਦਈਏ ਤੇ ਜਿਹੜਾ ਮਾੜੇ ਮੋਟੇ ਜੇ ਕੰਮ ਆ ਉਹ ਦੂਜਿਆਂ ਨੂੰ ਦੇ ਦਈਏ, ਇਹੀ ਤਾਂ ਭੇਦਭਾਵ ਹੁੰਦਾ ਨਾ, ਤੁਹਾਡੇ ਗੱਲੇ ਨੀ ਬਹੁਤ ਸਾਰੇ ਜਗ੍ਹਾ ਤੇ ਹੀ ਹੋ ਰਿਹਾ।
ਬਿਲਕੁਲ, ਜਾਨੀ ਮੈਂ ਵੀਰ ਜੀ ਇਹ ਗੱਲ ਕਰ ਰਿਹਾ ਵੀ ਮੈਂ ਆਪਦੇ ਅੱਖੀ ਦੇਖੀ ਗੱਲ ਕਰ ਰਿਹਾ ਹਨਾ, ਹੁਣ ਆਪਾਂ ਕਿਸੇ ਤੋਂ ਆਪਾਂ ਕਹੀਏ ਫਲਾਨੇ ਪਿੰਡ ਦੀ ਗੱਲ ਸੀ, ਫਲਾਨੇ ਸ਼ਹਿਰ ਦੀ, ਮੈਨੂੰ ਨੀ ਪਤਾ ਕਿਤੇ ਕੀ ਚੱਲਦਾ ਜਾਂ ਨਹੀਂ, ਮੈਂ ਆਪਦੇ ਅੱਖੀ ਦੇਖੀ ਆਪਦੇ ਪਿੰਡ ਦੀ ਗੱਲ ਕਰ ਰਿਹਾ।
ਬਿਲਕੁਲ,
ਆਪਣੇ ਇਸ ਟਾਈਮ ਇਸ ਲਾਈਵ ਪ੍ਰੋਗਰਾਮ ਨੂੰ ਜਿੰਨੇ ਵੀ ਲਿਸਨਰ ਸੁਣ ਰਹੇ ਹੋਣਗੇ, ਸ਼ਾਇਦ ਕਿਸੇ ਦੀ ਕੋਈ ਉੱਥੋਂ ਰਿਸ਼ਤੇਦਾਰੀ ਹੋਵੇ ਜਾਂ ਕੋਈ ਉੱਥੋਂ ਬਿਲੋਂਗ ਹੀ ਕਰਦਾ ਹੋਵੇ, ਤਾਂ ਮੈਂ ਇਸ ਗੱਲ ਦਾ ਦਾਅਵੇਦਾਰ ਹਾਂ ਵੀ ਜੇ ਮੈਨੂੰ ਕੋਈ ਝੂਠਾ ਤਹਿਰਾ ਦੇਵੇ ਵੀ ਉੱਥੇ ਇਹ ਚੀਜ਼ ਨਹੀਂ ਹੈ ਸੀ, ਮੈਨੂੰ 10 ਸਾਲ ਹੋ ਗਏ ਬਾਹਰ ਆਏ ਨੂੰ, ਅੱਜ ਦੇ ਟਾਈਮ ਦੇ ਵਿੱਚ ਹੋ ਸਕਦਾ ਫਰਕ ਪੈ ਗਿਆ ਹੋਵੇ ਮਾੜਾ ਮੋਟਾ ਪੜ੍ਹ ਲਿਖ ਕੇ ਲੋਕਾਂ ਦਾ, ਪਰ ਜਦੋਂ ਮੈਂ ਉੱਥੇ ਜਾਂਦਾ ਸੀ ਤਾਂ ਉੱਥੇ ਇਹ ਚੀਜ਼ ਹੈ ਸੀ। ਲੰਗਰ ਹਾਲ ਦੇ ਵਿੱਚ ਕੋਈ ਐਂਟਰੀ ਨੀ ਬਾਈ ਜੀ, ਬਾਹਰ ਮੈਂ ਬਾਹਰ ਮੈਟ ਵਿਛੇ ਆ, ਸਾਰੀ ਸੰਗਤ ਬੈਠ ਕੇ ਪ੍ਰਸ਼ਾਦਾ ਖਾਂਦੀ ਆ, ਉੱਥੇ ਖਾ ਲਓ। ਇੱਕ ਗੱਲ ਹੋਰ ਹੈ, ਹੁਣ ਸਾਡੇ ਜਿਹੜੇ ਸਾਡੇ ਇਲਾਕੇ ਦੇ ਲੋਕ ਆ, ਨੇੜੇ ਤੇੜੇ ਦੋ ਚਾਰ ਪਿੰਡਾਂ ਦੇ ਆ ਜਾਂ ਸਾਡੇ ਪਿੰਡ ਦੇ ਆ, ਤੇ ਸਾਡੇ ਪਿੰਡ ਦੇ ਉੱਥੇ ਜ਼ਿਮੀਂਦਾਰ ਵੀ ਬਹੁਤ ਹੈ, ਉਹਨਾਂ ਨੂੰ ਪਤਾ ਵੀ ਇਹ ਕਿਹੜੀ ਕਾਸਟ ਤੋਂ ਬਿਲੋਂਗ ਕਰਦਾ ਬੰਦਾ, ਹਨਾ। ਜੇ ਕੋਈ ਮੰਨ ਲਓ 10 ਪਿੰਡ ਛੱਡ ਕੇ ਤੁਹਾਡੇ ਮਲਹੂਰ ਤੋਂ ਕੋਈ ਮੰਨ ਲਓ ਸਾਡੇ ਪਿੰਡ ਦੇ ਵਿੱਚ ਆ ਕੇ ਕੋਈ ਸੇਵਾ ਕਰਦਾ, ਉਹਦੇ ਕੀ ਮੱਥੇ ਤੇ ਲਿਖਿਆ ਹੋਇਆ ਵੀ ਇਹ ਕਿਹੜੀ ਕਾਸਟ ਨੂੰ ਬਿਲੋਂਗ ਕਰਦਾ?
ਬਿਲਕੁਲ।
ਉਹ ਜਦੋਂ ਬੰਦਾ ਹਰ ਜਗ੍ਹਾ ਤੇ ਖੜ ਕੇ ਸੇਵਾ ਕਰ ਸਕਦਾ, ਉਹ ਅੰਦਰ ਵੀ ਜਾ ਸਕਦਾ ਹੈ, ਉਹਦਾ ਕਿਸੇ ਨੂੰ ਪਤਾ ਨਹੀਂ, ਤਾਂ ਫਿਰ ਜਿਹੜੇ ਬੰਦਿਆਂ ਨੂੰ ਆਪਾਂ ਜਾਣਦੇ ਹਾਂ ਉਹਨਾਂ ਨਾਲ ਐਂ ਕਿਉਂ ਕਰਦੇ ਹਾਂ?
ਜਦੋਂ ਬਾਬੇ ਨਾਨਕ ਨੇ ਭੇਦਭਾਵ ਖਤਮ ਕਰ ਦਿੱਤਾ ਸੀ, ਫਿਰ ਅਸੀਂ ਕਿਉਂ ਦੁਬਾਰਾ ਬਣਾ ਰਹੇ ਹਾਂ? ਗੱਲ ਤਾਂ ਇੱਥੇ, ਸਵਾਲ ਤਾਂ ਇੱਥੇ ਹੀ ਉੱਠਦਾ ਨਾ।
ਬਿਲਕੁਲ ਜੀ, ਮੈਨੂੰ ਨੀ ਪਤਾ ਜਾਣੀ ਇਹ ਚੀਜ਼ ਕਿਉਂ ਆ। ਮੇਰੇ ਦਾਦੇ ਵਰਗੇ ਦੱਸਦੇ ਹੁੰਦੇ ਸੀ, ਮੇਰੇ ਡੈਡੀ ਵੀ ਦੱਸਦੇ ਆ ਕਿ ਸਾਡੇ ਪਿੰਡ ਸੰਤ ਸੀਗੇ ਇੱਕ, ਉਹਨਾਂ ਨੇ 62 ਸਾਲ ਭੋਰੇ ਦੇ ਵਿੱਚ ਬੰਦ ਰਹਿ ਕੇ ਤਪੱਸਿਆ ਕੀਤੀ ਸੀ। ਉਹ 62 ਸਾਲ ਕਿਸੇ ਲੇਡੀਜ਼ ਦੇ ਮੱਥੇ ਨਹੀਂ ਸੀ ਲੱਗੇ।
ਅੱਛਾ।
ਤੇ ਇਸ ਟਾਈਮ ਉਹਨਾਂ ਦੀ ਪ੍ਰੈਜ਼ੈਂਟ 3ਰੀ ਗੱਦੀ ਚੱਲ ਰਹੀ ਹੈ ਸਾਡੇ।
ਅੱਛਾ।
ਹਾਂਜੀ,
ਓਕੇ, ਬਿਲਕੁਲ।
ਐਡੇ ਪਹੁੰਚੇ ਸੰਤ ਸੀਗੇ, ਉੱਥੇ ਇੰਨੀ ਭਗਤੀ ਚੱਲਦੀ ਸੀ, ਤਾਂ ਬਾਹਰ ਜੋ ਕੁਛ ਵੀ ਹੁੰਦਾ ਸੀਗਾ ਕੀ ਉਹਨਾਂ ਤੱਕ ਜੋ ਪਹੁੰਚਦਾ ਨਹੀਂ ਸੀ, ਜਾਂ ਉਹ ਕੀ ਚੀਜ਼ ਸੀਗੀ ਰੱਬ ਹੀ ਜਾਣਦਾ ਹੁਣ, ਜਾਂ ਉਹ ਲੋਕ ਜਾਣਦੇ ਸੀ ਜਿਹੜੇ ਟਾਈਮ ਉਸ ਟਾਈਮ ਉਹਨਾਂ ਦੇ ਨਾਲ ਹੁੰਦੇ ਸੀ, ਹਨਾ, ਜਾਂ ਜਿਹੜੇ ਅੱਜ ਉੱਥੇ ਹੈਗੇ ਆ, ਵੀ ਉਹ ਇਦਾਂ ਕਿਉਂ ਕਰਦੇ ਆ? ਵੀ ਉਹ ਵਿਚਾਰੇ ਕੀ ਯਾਰ, ਟਰਾਲੀ ਸੰਗਤ ਨਾ ਉੱਥੇ ਸੇਵਾ ਇੰਨੀ ਕਰਦੀ ਹੈ ਕਿ ਜੇ ਮੰਨ ਲਓ ਹੁਣ ਤੁਹਾਡੇ ਵਾਲੇ ਇਲਾਕੇ ਦੇ ਵਿੱਚ ਨਰਮਾ ਕਪਾਹ ਬਹੁਤ ਬੀਜਿਆ ਜਾਂਦਾ,
ਬਿਲਕੁਲ,
ਤੁਹਾਡੇ ਵੱਲੋਂ ਜਿਹੜੇ ਕਈ ਸੇਵਾਦਾਰ ਉਹ ਅਗਲੇ ਕਹਿੰਦੇ ਚੱਲ ਯਾਰ ਆਪਣੇ 5 ਕਿੱਲੇ ਨਰਮੇ ਦੇ ਆ, ਨਰਮਾ ਸੋਹਣਾ ਹੋਇਆ ਏ, ਚਲੋ 2 ਟਰਾਲੀਆਂ ਛੁੱਟੀਆਂ ਦੀਆਂ ਆਪਾਂ ਗੁਰਦੁਆਰੇ ਦਾਨ ਕਰ ਦਿੰਦੇ। ਉਹ ਜਿਹੜੀਆਂ 2 ਟਰਾਲੀਆਂ ਛੁੱਟੀਆਂ ਦੀਆਂ ਆਈਆਂ ਏ, ਉਹਨਾਂ ਨੇ ਤਾਂ ਟਰੈਕਟਰ ਬੰਦ ਕਰਕੇ ਸਾਈਡ ਤੇ ਆ ਜਾਣਾ, ਉਹ ਲਾਉਣ ਵਾਸਤੇ ਵੀ ਵਿਚਾਰੇ ਉਹੀ ਬੰਦੇ ਮੂਹਰੇ ਆਉਂਦੇ ਆ ਜਿਨ੍ਹਾਂ ਨੇ ਅੰਦਰ ਜਾ ਕੇ ਉਹ ਬਾਲਣ ਨੂੰ ਮਚਾਉਣਾ ਏ,
ਮਚਾਉਣਾ ਹੁੰਦਾ ਹੈਗਾ, ਬਸ ਉਹਨਾਂ ਨੂੰ ਉੱਥੋਂ ਤੱਕ ਹੀ ਰੱਖਿਆ ਜਾਂਦਾ ਵੀ ਅੱਗੇ ਤੱਕ ਨਹੀਂ ਲੈ ਕੇ ਜਾਇਆ ਜਾਂਦਾ।
ਨੋਰਮਲ ਗੱਲ ਆ ਭਾਜੀ, ਹੁਣ ਦੇਖੋ ਕਿੰਨਾ ਜ਼ਿਆਦਾ ਯਾਰ ਇਹ ਚੀਜ਼ ਹੁੰਦੀ ਆ, ਜਦ ਇੱਥੇ ਬੈਠ ਕੇ ਸੋਚਦੇ ਆ ਤਾਂ ਦਿਲ ਦੁਖਦਾ ਯਾਰ, ਉਹ ਵੀ ਇਨਸਾਨ ਹੈ, ਸਾਨੂੰ ਸਾਡੀ ਕਾਸਟ ਦਾ ਇੱਥੇ ਫੋਰਨ ਦੇ ਵਿੱਚ ਕਿਸੇ ਨੂੰ ਨਹੀਂ ਪਤਾ ਵੀ ਅਸੀਂ ਕੀ ਹੈ।
ਹਾਂ, ਪਰ ਗੱਲ ਇੱਥੇ, ਸਵਾਲ ਇੱਥੇ ਹੀ ਉੱਠਦੀ ਯਾਰ, ਪਤਾ ਨਹੀਂ ਕਿਉਂ ਫਿਰ ਲੋਕਾਂ ਨੂੰ ਉੱਥੇ ਸਟੈਂਡ ਲੈਣਾ ਚਾਹੀਦਾ ਹੈਗਾ, ਉਹਨਾਂ ਦਾ ਸਟੈਂਡ ਸਾਥ ਦੇਣ ਕਿ ਯਾਰ ਵੀ ਇਹਨਾਂ ਨਾਲ ਇਹ ਕੁਛ ਨਾ ਕਰੋ। ਮੈਨੂੰ ਲੱਗਦਾ ਕਿ ਲੋਕ ਆਪ ਹੀ ਭੇਦਭਾਵ ਕਰ ਰਹੇ ਨੇ ਉੱਥੇ, ਕਿ ਯਾਰ ਹੱਸਦੇ ਹੋਣਗੇ ਜਾਂ ਕਹਿੰਦੇ ਹੋਣਗੇ ਵੀ ਅਸੀਂ ਤਾਂ ਇਹਨਾਂ ਤੋਂ ਉੱਪਰ ਉੱਪਰ ਦਾ ਕੰਮ ਕਰਦੇ ਪਏ, ਸ਼ਾਇਦ ਟੌਹਰ ਮਹਿਸੂਸ ਕਰਦੇ ਹੋਣਗੇ ਮੈਨੂੰ ਲੱਗਦਾ ਉਸ ਟਾਈਮ ਦੇ ਵਿੱਚ। ਤਾਂ ਫਿਰ
ਭਾਜੀ ਗੱਲ ਇਹ ਆ ਵੀ ਹੁਣ ਇੱਕ ਐਗਜ਼ਾਮਪਲ ਦੇ ਰਿਹਾ ਮੈਂ ਤੁਹਾਨੂੰ, 10 ਬੰਦੇ ਚਾਹੁੰਦੇ ਆ ਵੀ ਇਹ ਲੋਕ ਅੰਦਰ ਨਾ ਆਣ, ਹਨਾ,
ਉਹੀ ਹੈ ਨਾ, ਤੇ
2 ਬੰਦੇ ਚਾਹੁੰਦੇ ਆ ਵੀ ਇਹ ਵੀ ਬੰਦੇ ਆ ਇਹ ਅੰਦਰ ਜਾਣ, ਤੇ ਜਿਹੜਾ ਬੰਦਾ 2 ਵਾਲੇ ਪਾਸੇ ਖੜੂਗਾ ਉਹ ਤਾਂ ਕੱਟ ਹੋ ਜਾਊਗਾ, ਜਿਹੜਾ ਬੰਦਾ 10 ਵਾਲੇ ਪਾਸੇ 11ਵਾਂ ਬਣੂਗਾ ਉਹਨੂੰ ਉੱਥੇ ਚੌਧਰ ਮਿਲੂਗੀ ਭਾਜੀ,
ਬਿਲਕੁਲ,
ਉਹਨੂੰ ਕੋਈ ਨਾ ਕੋਈ ਅਹੁਦਾ ਮਿਲੂਗਾ,
ਬਿਲਕੁਲ
ਸਹੀ ਹੈ ਨਾ,
ਬਿਲਕੁਲ ਸਹੀ ਗੱਲ ਹੈ ਤੁਹਾਡੀ।
ਤੇ ਲੋ ਅੱਜ ਕੱਲ ਹੈ ਕਿ ਚੌਧਰ ਦੇ ਭੁੱਖੇ ਆ ਲੋਕ, ਘਰੇ ਭਲਾ ਪਿਓ ਬੱਚੇ ਹੋਣ ਚਾਹੇ ਨੂੰਹਾਂ ਹੋਣ ਚਾਹੇ ਭੈਣਾਂ ਮਤਾਵਾਂ ਜੋ ਮਰਜ਼ੀ ਹੋਣ, ਘਰੇ ਭਲਾ ਉਹ ਬੰਦੇ ਨੂੰ ਕਿਹਾ ਹੋਵੇ ਵੀ ਘਰੇ ਕੋਈ ਉਹਨੂੰ ਭਲਾ ਰੋਟੀ ਨਾ ਦਿੰਦਾ ਹੋਵੇ, ਘਰੇ ਭਲਾ ਉਹਨੂੰ ਕੋਈ ਪੁੱਛਦਾ ਨਾ ਹੋਵੇ, ਤੇ ਗੁਰਦੁਆਰਿਆਂ ਦੇ ਵਿੱਚ ਚੌਧਰ ਮੋਸਟਲੀ ਉਹਨਾਂ ਬੰਦਿਆਂ ਦੀ ਹੀ ਹੁੰਦੀ ਹੈ,
ਬਿਲਕੁਲ।
ਮੈਂ ਆਪਦੀ ਅੱਖੀ ਦੇਖੀ ਗੱਲ ਕਰਦਾ ਹਾਂ, ਕੋਈ ਵੀ ਲਿਸਨਰ ਸੁਣ ਰਿਹਾ ਤੁਹਾਡੇ ਵਿੱਚੋਂ ਜੇ ਮੈਨੂੰ ਫੋਨ ਵੀ ਕਰ ਸਕਦਾ, ਤੁਹਾਡੇ ਕੋਲ ਨੰਬਰ ਵੀ ਮੇਰਾ ਸ਼ੋਅ ਹੋ ਗਿਆ।
ਪਰ ਫਿਰ ਸਰ ਪ੍ਰਚਾਰਕਾਂ ਦਾ ਫਾਇਦਾ ਕੀ ਹੋਇਆਗਾ? ਉਹ ਸਿੱਖਿਆ ਦੇਣ ਦਾ, ਉਹ ਬਾਬੇ ਨਾਨਕ ਦੀ ਬਾਣੀ ਨੂੰ ਦੱਸਣ ਦਾ, ਜੇ ਕਰਨਾ ਹੀ ਸਭ ਕੁਝ ਇਹ ਆ ਤਾਂ
ਬਾਈ ਜੀ ਹੁਣ ਤੁਸੀਂ ਆਪ ਦੇਖੋ ਵੀ 42 ਹਰ ਰੋਜ਼ ਹਰੇਕ ਗੁਰਦੁਆਰੇ ਦੇ ਵਿੱਚ, ਚਾਹੇ ਕੋਈ ਛੋਟਾ ਹੈ ਚਾਹੇ ਕੋਈ ਵੱਡਾ ਚਾਹੇ ਕਿਸੇ ਵੀ ਜਾਤੀ ਨੇ ਗੁਰਦੁਆਰਾ ਬਣਾਇਆ ਹੋਇਆ, 24 ਘੰਟੇ ਉੱਥੇ ਪਾਠ ਚੱਲਦਾ ਹੈ ਨਾ, ਤੇ ਸਾਡੇ ਉੱਥੇ 42 ਦਿਨ ਲਗਾਤਾਰ ਏਡੇ ਉੱਚੇ ਪੱਧਰ ਤੇ ਪਾਠ ਚੱਲਦਾ ਵੀ 5 ਮਹਾਰਾਜ ਪ੍ਰਕਾਸ਼ ਕੀਤੇ ਜਾਂਦੇ ਆ, 1 ਦਿਨ ਛੱਡ ਕੇ ਭੋਗ ਪਾਇਆ ਜਾਂਦਾ। ਫਿਰ ਉਹ ਗੁਰਬਾਣੀ ਸੁਣਨ ਦਾ ਫਾਇਦਾ ਕੀ? ਜੇ ਗੁਰਬਾਣੀ ਸੁਣਨ ਆਏ, ਸੇਵਾ ਕਰਨ ਆਏ, ਲੋਕਾਂ ਨੂੰ ਅੰਦਰ ਹੀ ਨਾ ਵੜਨ ਦਿੱਤਾ।
ਹਾਂ ਜੇ ਭੇਦਭਾਵ ਵੀ ਉੱਥੇ ਰੱਖਿਆ ਫਿਰ ਫਾਇਦਾ ਹੀ ਕੀ ਆ? ਇਹ ਤਾਂ ਇਹ ਗੱਲ ਹੋ ਗਈ ਨਾ, ਜੇ ਕੰਮ ਕਰਾਉਣ ਦੇ ਲਈ ਬੁਲਾਇਆ ਵੀ ਚਲੋ ਇਹ ਉਹਨਾਂ ਨੇ ਕੰਮ ਕਰਨਾ ਆਪਾਂ ਨਹੀਂ ਕਰਨਾ, ਉਹ ਕੰਮ ਕਰਕੇ ਆਉਣਗੇ ਤੇ ਜਾਣਗੇ।
ਫਿਰ ਹੁਣ ਤੁਸੀਂ ਇਹ ਦੇਖੋ, ਸ਼ਾਇਦ ਤੁਸੀਂ ਸੁਣਿਆ ਹੋਵੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਆ ਸਾਡੇ ਪਿੰਡ ਦੇ ਵਿੱਚ, ਨਰਸਰੀ ਕਲਾਸ ਤੋਂ ਲੈ ਕੇ ਕੁੜੀਆਂ ਦਾ ਕਾਲਜ ਆ, ਕੱਲੀਆਂ ਦਾ, ਜਿੱਥੋਂ ਤੱਕ ਕੁੜੀ ਦਾ ਦਿਲ ਕਰਦਾ ਕੁੜੀ ਪੜ੍ਹ ਸਕਦੀ ਆ, ਬਹੁਤ ਉੱਚੇ ਪੱਧਰ ਤੇ ਪੜ੍ਹਾਈ ਹੁੰਦੀ ਉੱਥੇ।
ਓਕੇ।
ਜਾਣੀ ਬੀਐਡ MA ਮੈਨੂੰ ਤਾਂ ਭਾਜੀ ਇੰਨਾ ਪਤਾ ਨੀ, ਆਪਾਂ ਤਾਂ 12ਵੀਂ ਪਾਸ ਆ ਹਨਾ, ਵੀ ਬਹੁਤ ਹਾਈ ਲੈਵਲ ਤੇ ਮੇਰੀਆਂ ਭੈਣਾਂ ਨੇ MA ਇੰਗਲਿਸ਼ ਦੀ ਕੀਤੀ ਹੋਈ ਉੱਥੋਂ।
ਓਕੇ।
ਤੇ ਵੀ ਇੱਕ ਪਾਸੇ ਤਾਂ ਆਪਾਂ ਇੰਨੀ ਸਿੱਖਿਆ ਦੇ ਰਹੇ ਹਾਂ, ਇੰਨਾ ਪਾਠ ਕਰ ਰਹੇ ਹਾਂ, ਤੇ ਫਿਰ ਉਹੀ ਤੁਹਾਡੀ ਵਾਲੀ ਗੱਲ ਵੀ ਪੜ੍ਹੇ ਲਿਖੇ ਅਨਪੜ੍ਹ ਹੋ ਗਏ ਭਾਜੀ।
ਬਿਲਕੁਲ।
ਇੱਕ ਪਾਸੇ ਇੰਨੇ ਉੱਚ ਪੱਧਰ ਦੀ ਪੜ੍ਹਾਈ ਆ, ਉੱਥੇ ਖੇਡਾਂ ਵੀ ਆ, ਜਾਣੀ ਸਾਡੇ ਪਿੰਡ ਦੇ ਵਿੱਚੋਂ 30-35 ਕਿਲੋਮੀਟਰ ਤੱਕ ਗੁਰਦੁਆਰੇ ਇਹਨਾਂ ਦੀਆਂ ਡੇਰੇ ਵਾਲਿਆਂ ਦੀਆਂ ਆਪਦੀਆਂ ਬੱਸਾਂ ਜਾਂਦੀਆਂ ਕੁੜੀਆਂ ਨੂੰ ਛੱਡਣ ਵਾਸਤੇ ਤੇ ਲੈਣ ਵਾਸਤੇ। ਕਿਰਾਇਆ ਜ਼ਰੂਰ ਹੈਗਾ ਉਹਨਾਂ ਦਾ, ਪਰ ਪਿੰਡ ਦੇ ਸਟੂਡੈਂਟਾਂ ਨੂੰ ਫ੍ਰੀ ਹੈ। ਤੇ ਹੁਣ ਇੰਨੀ ਦੂਰ ਤੱਕ ਸਟੱਡੀ ਜਾਂਦੀ ਹੈ ਉਹਨਾਂ ਦੀ, ਤਾਂ ਅੰਦਰ ਉੱਥੇ ਆਹ ਕੁਛ ਚੱਲਦਾ। ਅੱਜ ਦੇ ਟਾਈਮ ਦਾ ਮੈਨੂੰ ਨੀ ਪਤਾ, ਮੈਨੂੰ ਤਾਂ ਹੁਣ ਇੰਡੀਆ ਗਏ ਨੂੰ ਵੀ 4 ਸਾਲ ਹੋ ਗਏ, 1.5 ਸਾਲ ਤਾਂ ਕਰੋਨਾ ਚ ਹੀ ਲੰਘ ਗਿਆ, ਤੇ ਉਦੋਂ ਵੀ ਪਹਿਲਾਂ ਤਾਂ ਗਿਆ ਹੋਇਆ। ਹੁਣ ਨੀ ਪਤਾ ਉੱਥੇ ਥੋੜਾ ਬਹੁਤਾ ਬਦਲਾਅ ਆਇਆ ਹੋਊ ਜਾਂ ਨਹੀਂ, ਪਰ ਜਿਹੜੇ ਟਾਈਮ ਦੀ ਮੈਂ ਗੱਲ ਕਰਦਾ, ਮੈਂ ਖੁਦ ਉੱਥੇ ਸੇਵਾ ਕਰਨ ਜਾਂਦਾ ਹੁੰਦਾ ਸੀ। ਇੱਕ ਚੋ ਹੁੰਦਾ ਸੀਗਾ ਯਾਰ, ਸਾਡੇ ਪਿੰਡ ਪਾਠ ਪ੍ਰਕਾਸ਼ ਹੋਇਆ, ਆਪਾਂ ਸੇਵਾ ਕਰਨ ਜਾਂਦੇ ਹਾਂ, ਹਨਾ, ਸੇਵਾ ਕਰਦੇ ਵੀ ਰਹੇ ਹਾਂ, ਐਡੀ ਵੀ ਗੱਲ ਨੀ, ਪ੍ਰਸ਼ਾਦੇ ਵਰਤਾਉਂਦੇ ਰਹੇ ਹਾਂ, ਕੜਾਹ ਪ੍ਰਸ਼ਾਦ ਹੋ ਗਿਆ ਜਾਂ ਦਾਲਾਂ ਸਬਜ਼ੀਆਂ ਜੋ ਵੀ।
ਪਰ ਗੱਲ ਇੱਥੇ
ਨਾ, ਪਰ ਇਹ ਚੀਜ਼ ਉੱਥੇ ਖੂਬ ਦੇਖੀ ਆ ਭਾਜੀ। ਹਾਂ,
ਪਰ ਮੈਂ ਉਹੀ ਸੋਚਦਾ ਪਿਆ ਸੀਗਾ ਕਿ ਮੰਨ ਲਓ ਕੱਲ ਨੂੰ ਉਹਨਾਂ ਦੇ ਬੱਚੇ ਉੱਥੇ ਸੇਵਾ ਕਰਨ ਦਾ ਦਿਲ ਕਰੂਗਾ ਨਾ, ਉਹ ਕੀ ਕਹਿਣਗੇ ਕਿ ਪੁੱਤ ਆਪਾਂ ਨੂੰ ਸਿਰਫ ਇਹੀ ਕੰਮ ਮਿਲਿਆ ਹੋਇਆ, ਆਪਾਂ ਉੱਥੇ ਅੱਗੇ ਜਾ ਕੇ ਉਹ ਕੰਮ ਨਹੀਂ ਕਰ ਸਕਦੇ ਨਾ, ਕਿੰਨਾ ਦਿਲ ਦੁਖਦਾ ਹੋਊਗਾ
ਭਾਜੀ। ਦਿਲ ਦੁਖਦਾ ਛੱਡੋ, ਉਹ ਬੰਦਾ ਕੀ ਸੋਚੂਗਾ ਵੀ ਅਸੀਂ ਦੁਨੀਆਂ ਤੇ ਕਿਉਂ ਆਏ ਹਾਂ ਯਾਰ, ਜਦੋਂ ਸਾਨੂੰ ਕਿਤੇ ਪੁੱਛ ਗਿੱਛ ਨਹੀਂ। ਉਹ ਵੀ ਤਾਂ ਬੰਦੇ ਆ ਯਾਰ। ਹੁਣ ਤੁਸੀਂ ਇਹ ਦੇਖੋ ਵੀ ਸਾਡੇ ਆਪਣੇ ਘਰਾਂ ਦੇ ਵਿੱਚ ਨਾ, ਕਈਆਂ ਨੇ ਵੀ ਚਲੋ ਕਿਸੇ ਦੇ ਕੋਈ ਬਜ਼ੁਰਗ ਹੁੰਦੇ ਆ, ਮੰਨ ਲਓ ਹੁਣ ਮੈਂ ਬਾਹਰ ਆਇਆ ਵਾਂ, ਮੇਰੇ ਪੇਰੈਂਟਸ ਬਜ਼ੁਰਗ ਹੈ, ਉਹ ਰੋਟੀ ਪਾਣੀ ਨਹੀਂ ਬਣਾ ਸਕਦੇ, ਮੈਂ ਉਹਨਾਂ ਦੀ ਰੋਟੀ ਪਾਣੀ ਬਣਾਉਣ ਵਾਸਤੇ ਇੱਕ ਪਿੰਡ ਦੇ ਵਿੱਚੋਂ ਲੇਡੀਜ਼ ਰੱਖ ਲਈ ਵੀ ਉਹ ਰੋਟੀ ਪਾਣੀ ਬਣਾਵੇ। ਇੱਕ ਐਗਜ਼ਾਮਪਲ ਹੈ ਵੀ ਉਹ ਕਾਸਟ ਮਜ਼ਬਨ ਹੋਵੇ, ਹਨਾ, ਮਜ਼ਬੀ ਕਾਸਟ ਤੋਂ ਬਿਲੋਂਗ ਕਰੇ, ਉਹ ਰੋਟੀ ਪਕਾਵੇ ਸਾਡੇ ਘਰੇ, ਅਸੀਂ ਸਾਡੇ ਘਰ ਦੇ ਵਿੱਚ ਉਹਦੀ ਰੋਟੀ ਪਕਾਈ ਖਾ ਸਕਦੇ ਹਾਂ, ਤੇ ਜੇ ਉਹ ਗੁਰਦੁਆਰੇ ਦੇ ਵਿੱਚ ਪਕਾ ਲੂਗੀ ਜਿੱਥੇ ਬਾਬੇ ਨਾਨਕ ਨੇ ਕਿਹਾ ਵੀ ਪੂਰੀ ਦੁਨੀਆ ਹੀ ਆ ਸਕਦੀ ਹੈ, ਤੇ ਉੱਥੇ ਫਿਰ ਉਹਨਾਂ ਨੂੰ ਕਿਉਂ ਨੀ ਐਂਟਰੀ ਯਾਰ।
ਬਿਲਕੁਲ, ਉਹੀ ਤਾਂ ਗੱਲ ਆ, ਬਹੁਤ ਮਸਲਾ ਬਹੁਤ ਵੱਡਾ ਹੈਗਾ। ਗੱਲ ਉਹੀ ਹੈ ਕਿ ਅੱਜ ਦਾ ਟਾਈਮ ਆ ਨਾ, ਪੜ੍ਹੇ ਲਿਖਿਆ ਤਾਂ ਹੋ ਕੇ ਵੀ ਅਨਪੜ੍ਹ ਹੀ ਹੋਏ ਪਏ ਆ, ਗੱਲ ਉੱਥੇ ਮੁੱਕਦੀ ਆ ਕੇ ਵੀ
ਬਿਲਕੁਲ
ਸਮਝ ਕੇ ਵੀ ਅਸੀਂ ਨਾ ਸਮਝ ਹੋਏ ਪਏ ਆ। ਬਿਲਕੁਲ, ਤੁਹਾਡੇ ਵਿਚਾਰ ਬਹੁਤ ਵਧੀਆ ਨੇ, ਬਾਕੀਆਂ ਤੋਂ ਵੀ ਚਲੋ ਆਪਾਂ ਗੱਲਬਾਤ ਕਰਾਂਗੇ, ਉਹਨਾਂ ਤੋਂ ਵੀ ਜਾਣਾਂਗੇ ਕੀ ਸੋਚਦੇ ਨੇ ਉਹ ਇਸ ਬਾਰੇ, ਜਾਂ ਕਿਉਂ ਆਪਾਂ ਕਿਵੇਂ ਖਤਮ ਕਰ ਸਕਦੇ ਆ ਚੀਜ਼ ਨੂੰ।
ਭਾਜੀ ਹੁਣ ਤੁਸੀਂ ਆਪ ਦੱਸੋ ਵੀ ਜੇ ਉਹੀ ਗੱਲ ਹੋ ਗਈ ਨਾ ਵੀ 10 ਬੰਦੇ ਇਹਦੇ ਨਾਲ ਖੜਨਗੇ ਚੌਧਰ ਦੇ ਮਾਰੇ, 2 ਬੰਦੇ ਖਤਮ ਕਰਨ ਵਾਲੇ ਹੋਣਗੇ, ਤਾਂ ਕੀ ਹੋ ਸਕਦਾ ਇਸ ਚੀਜ਼ ਦਾ।
ਬਿਲਕੁਲ ਬਿਲਕੁਲ, ਉਹ ਤਾਂ ਗੱਲ ਸਹੀ ਹੈ।
ਉਹ ਹੁਣ ਉਹ ਜਿਹੜੇ ਬੰਦਿਆਂ ਨੂੰ ਉੱਥੇ ਕਿਸੇ ਚੀਜ਼ ਦਾ ਅਹੁਦਾ ਨਹੀਂ, ਕਿਸੇ ਚੀਜ਼ ਦੀ ਐਂਟਰੀ ਨਹੀਂ ਹੈ, ਤੇ ਉਹ ਬੰਦੇ ਮੁੱਦਾ ਕਿਹਦੇ ਕੋਲੇ ਜਾ ਕੇ ਰੋਣ ਆਪਦਾ ਵੀ ਸਾਨੂੰ ਭਾਈ ਇਹ ਚੀਜ਼ ਮਿਲ ਸਕਦੀ ਹੈ, ਕਿਉਂਕਿ ਅਸੀਂ ਤਾਂ, ਮੇਰੀ 32 ਸਾਲ ਦੀ ਉਮਰ ਹੈ, ਜਦ ਦੀ ਮੈਨੂੰ ਸੁਰਜੀ ਸਮਝੀ ਹੈ ਮੈਂ ਤਾਂ ਇਹੀ ਚੀਜ਼ ਦੇਖਦਾ, ਉਦੋਂ ਪਹਿਲਾਂ ਵੀ ਹੋ ਸਕਦਾ ਹੋਵੇ ਜਾਂ ਨਾ ਹੋਵੇ, ਹਨਾ।
ਬਿਲਕੁਲ,
ਤੇ ਉਹ ਉਦੋਂ ਦੇ ਆਹੀ ਚੀਜ਼ ਫੇਸ ਕਰਦੇ ਆ ਰਹੇ ਆ, ਤੇ ਉਹ ਕੀ ਕਰਨ ਉੱਥੇ ਜਾ ਕੇ, ਹਨਾ।
ਬਿਲਕੁਲ ਬਿਲਕੁਲ,
ਜਾਂਦੇ ਜ਼ਰੂਰ ਹੈ, ਇਹ ਨਹੀਂ ਗੱਲ ਕਿ ਨਹੀਂ ਜਾਂਦੇ, ਜਾਂਦੇ ਵੀ ਜ਼ਰੂਰ ਆ, ਬਹੁਤ ਜਾਂਦੇ ਆ। ਉਹੀ ਗੱਲ ਵੀ ਉਸ ਟਾਈਮ ਤੇ ਕੰਮ ਧੰਦੇ ਨਹੀਂ ਹੁੰਦੇ, ਖੇਤਾਂ ਦੇ ਵਿੱਚ ਕਣਕਾਂ ਬੀਜੀਆਂ, ਜ਼ਮੀਨਾਂ ਬੀਜੀਆਂ ਜਾਂਦੀਆਂ, ਇੰਨੀਆਂ ਰੇਹਾਂ ਸਪਰੇਹਾਂ ਅੱਜ ਕੱਲ੍ਹ ਤਾਂ ਜੀਰੀ ਤੇ ਚੱਲੀ ਜਾਂਦੀਆਂ, ਝੋਨੇ ਤੇ ਕਣਕਾਂ ਤੇ ਨਹੀਂ ਹੁੰਦਾ ਇੰਨਾ ਕੰਮ, ਤਾਂ ਉਸ ਟਾਈਮ ਜਾਣੀ ਉਹਨਾਂ ਵਿਚਾਰਿਆਂ ਦਾ ਉੱਥੇ ਟਾਈਮ 2-2.5 ਮਹੀਨੇ ਬਹੁਤ ਬਹੁਤ ਸੌਖੇ ਗੁਜ਼ਰ ਜਾਂਦੇ ਆ। ਖਾਣਾ ਪੀਣਾ ਮਿਲ ਜਾਂਦਾ ਬੱਚਿਆਂ ਨੂੰ, ਆਪ ਨੂੰ, ਪਰਿਵਾਰ ਨੂੰ, ਸਾਰਿਆਂ ਨੂੰ ਹੋ ਜਾਂਦਾ। ਖਾਣ ਪੀਣ ਤੇ ਕੋਈ ਰੋਕ ਨਹੀਂ, ਜਿਹੜਾ ਮਰਜ਼ੀ ਆ ਕੇ ਖਾਵੇ ਪੀਵੇ, ਪਰ ਜਿਹੜਾ ਇਹ ਵੱਡਾ ਭੇਦਭਾਵ ਆ ਨਾ, ਇਹ ਬਹੁਤ ਜ਼ਿਆਦਾ ਜਾਣੀ, ਉਸ ਟਾਈਮ ਅਸੀਂ ਵੀ ਸੋਚ ਦਿੰਦੇ, ਸਾਡੇ ਨਾਲ ਸਟੂਡੈਂਟ ਹੁੰਦੇ ਸੀਗੇ, ਇਸੇ ਜਾਣੀ ਕੈਟਾਗਰੀ ਨੂੰ ਬਿਲੋਂਗ ਕਰਦੇ ਸੀ, ਜਿਹੜੇ ਸਕੂਲ ਦੇ ਵਿੱਚ ਤਾਂ ਸਾਰੇ ਬੱਚੇ ਹੁੰਦੇ ਹਨ, ਅਸੀਂ ਪ੍ਰਾਇਮਰੀ ਸਕੂਲਾਂ 'ਚ ਪੜ੍ਹੇ ਹਾਂ
ਜੀ,
ਤੇ ਉੱਥੇ ਜਾਣੀ ਕਈ ਵਾਰ ਉਹਨਾਂ ਨੇ ਵੀ ਕਹਿ ਦੇਣਾ ਕਿੱਥੇ ਚੱਲੇ ਹੋ ਯਾਰ, ਅੱਜ ਭੋਗ ਤੇ ਚੱਲੇ ਹੋ, ਉੱਥੇ ਚੱਲਦੇ ਹਾਂ ਸੇਵਾ ਕਰਾਂਗੇ, ਤਾਂ ਅਸੀਂ ਨਾ ਹੀ ਉਹਨਾਂ ਨੂੰ ਇੰਨੀ ਗੱਲ ਪੁੱਛ ਸਕਦੇ ਸੀ ਯਾਰ ਤੁਸੀਂ ਸਾਡੇ ਨਾਲ ਚੱਲੋਗੇ ਸੇਵਾ ਕਰਨ, ਤੇ ਨਾ ਹੀ ਉਹ ਵਿਚਾਰੇ ਕਹਿੰਦੇ ਸੀਗੇ ਕਿ ਅਸੀਂ ਵੀ ਜਾਣਾ ਯਾਰ।
ਜੀ
ਸਹੀ ਹੈ ਨਾ, ਉਹਨਾਂ ਨੂੰ ਵੀ ਪਤਾ ਸੀ ਤੇ ਸਾਨੂੰ ਵੀ ਪਤਾ ਸੀ ਤੇ ਅਸੀਂ ਉੱਥੇ ਕੀ ਕਰ ਸਕਦੇ ਸੀ।
ਬਿਲਕੁਲ,
ਜੇ ਅਸੀਂ ਉਹਨਾਂ ਨੂੰ ਲੈ ਕੇ ਜਾਂਦੇ ਤਾਂ ਸਾਨੂੰ ਕਾਹ ਪੁੱਛਦੇ ਕੌਣ ਆ ਤੂੰ, ਕਿੱਥੋਂ ਆਇਆ, ਕਿਹਨੂੰ ਲੈ ਕੇ ਆਇਆ, ਜੇ ਉਹ ਜਾਂਦੇ ਸੀ ਤਾਂ ਉਹਨਾਂ ਨੂੰ ਕਹਿ ਦਿੰਦੇ ਵੀ ਤੁਸੀਂ ਅੰਦਰ ਕਿਉਂ ਜਾ ਰਹੇ ਹੋ।
ਬਿਲਕੁਲ,
ਇਹ ਚੀਜ਼ ਹੈ।
ਬਿਲਕੁਲ, ਚਲੋ ਬਹੁਤ ਸ਼ੁਕਰੀਆ ਬਾਈ ਜੀ ਗੱਲਬਾਤ ਕਰਨ ਦੇ ਲਈ, ਤੁਸੀਂ ਜਿਹੜਾ ਹੈਗਾ ਸਾਂਝਾ ਕੀਤਾ ਇਸ ਮਸਲੇ ਨੂੰ, ਤੁਸੀਂ ਵੀ ਟਾਈਮ ਕੱਢ ਕੇ ਜੁੜੇ ਸਾਡੇ ਨਾਲ, ਬਾਕੀ ਹੋਰਾਂ ਤੋਂ ਵੀ ਆਪਾਂ ਜਾਣਾਂਗੇ ਕਿ ਉਹਨਾਂ ਦੇ ਵੱਲ ਦਾ ਕੀ ਹਾਲ ਆ ਜਾਂ ਕੀ ਇਸ ਚੀਜ਼ ਦਾ ਹੱਲ ਕਰ ਸਕਦੇ ਹਾਂ। ਬਾਕੀ ਬਹੁਤ ਧੰਨਵਾਦ ਕਾਲ ਕਰਨ ਦੇ ਲਈ।
ਓਕੇ ਜੀ, ਸਤਿ ਸ਼੍ਰੀ ਅਕਾਲ ਬਾਈ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।
ਓਕੇ ਜੀ, ਸਤਿ ਸ਼੍ਰੀ ਅਕਾਲ। ਸੋ ਬਿਲਕੁਲ ਜੀ, ਬਾਕੀ ਕਾਲਾਂ ਬਹੁਤ ਡਰੋਪ ਹੋ ਜਾਂਦੀਆਂ ਨੇ, ਤੁਸੀਂ ਥੋੜ੍ਹੇ ਟਾਈਮ ਤੱਕ ਦੁਬਾਰਾ ਕਾਲ ਕਰ ਸਕਦੇ ਹੋ, ਕਿਉਂਕਿ ਪ੍ਰੋਗਰਾਮ ਦੇ ਵਿੱਚ ਇੱਕ ਟਾਈਮ ਦੇ ਉੱਤੇ ਸਿਰਫ ਆਪਾਂ ਇੱਕ ਕਾਲਰ ਹੀ ਸ਼ਾਮਿਲ ਕਰ ਸਕਦੇ ਹੁੰਦੇ ਹਾਂ। ਸੋ ਬਾਕੀ ਕੁਛ ਕਾਲਾਂ ਜਦੋਂ ਡਰੋਪ ਹੋ ਜਾਂਦੀਆਂ ਨੇ, ਇੰਤਜ਼ਾਰ ਸਾਨੂੰ ਕਰਨਾ ਪਊਗਾ, ਕਾਲ ਤੁਹਾਡੀ ਪ੍ਰੋਗਰਾਮ ਵਿੱਚ ਜ਼ਰੂਰ ਸ਼ਾਮਿਲ ਕਰਾਂਗੇ ਆਪਾਂ। ਸੋ ਬਾਕੀ ਪ੍ਰੋਗਰਾਮ ਦੇ ਵਿੱਚ ਚੱਲਦੇ ਹਾਂ ਆਪਾਂ, ਅਤੇ ਸ਼ਾਮਿਲ ਕਰਦੇ ਹਾਂ ਫਿਰ ਅਗਲੀ ਕਾਲ ਦੇ ਲਈ, ਅਤੇ ਅਗਲੇ ਕਾਲ ਆਪਣੇ ਕਾਲਰ ਜੁੜੇ ਨੇ, ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ ਅਤੇ ਕਿੱਥੋਂ ਗੱਲ ਕਰ ਰਹੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ ਅਤੇ ਕਿੱਥੋਂ ਗੱਲ ਕਰ ਰਹੇ ਹੋ ਜੀ? ਹੈਲੋ
ਹੈਲੋ,
ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ ਅਤੇ ਕਿੱਥੋਂ ਗੱਲ ਕਰ ਰਹੇ ਹੋ?
ਹਾਂਜੀ ਬਾਈ, ਸਤਿ ਸ਼੍ਰੀ ਅਕਾਲ, ਪੰਨੂ ਬੋਲਦਾ ਬਾਈ ਜੀ, ਤਰਨ ਤਾਰਨ ਸਾਹਿਬ, ਆਸਟ੍ਰੇਲੀਆ।
ਕੀ ਬਾਤ ਹੈ ਪੰਨੂ ਬਾਈ ਜੀ, ਕੀ ਹਾਲ ਨੇ, ਠੀਕ ਠਾਕ?
ਵਧੀਆ ਵਧੀਆ ਬਾਈ ਜੀ, ਲੋਕਡਾਊਨ ਕਰਤਾ ਫਿਰ ਤੁਸੀਂ ਕਹਿ ਕਹਿ ਕੇ ਮੈਲਬਨ ਵਾਲਿਆਂ
ਨਾਲ ਨਹੀਂ, ਅਸੀਂ ਲੋਕਡਾਊਨ ਕਹਿਣਾ ਕੌਣ ਕਰਨ ਵਾਲੇ ਹੁੰਦੇ ਹੋ, ਜੇ ਸਾਡੇ ਆਖੇ ਲੋਕਡਾਊਨ ਹੁੰਦੇ ਤਾਂ ਅਸੀਂ ਲੋਕਡਾਊਨ ਖੋਲ ਵੀ ਦੇਵਾਂਗੇ ਫਿਰ।
ਮੈਂ ਉਦੋਂ ਮੈਸੇਜ ਕਰਕੇ ਹਟਿਆ ਸੀ, ਅਸੀਂ ਕਰੋਨਾ ਠੋਕ ਕੇ ਰੱਖਿਆ ਵਾ।
ਅੱਛਾ,
ਤੇ ਉਸ ਤੋਂ ਬਾਅਦ ਹੀ ਉਹਨਾਂ ਕਰੋਨਾ ਨੇ ਸਾਨੂੰ ਠੋਕਤਾ ਬਾਈ ਜੀ।
ਬਸ ਕਰੋਨਾ ਨੇ ਤੁਹਾਨੂੰ ਠੋਕਤਾ ਵੀ, ਕਹਿੰਦੇ ਬੈਠੋ ਹੁਣ ਚੁੱਪ ਕਰਕੇ,
ਕੰਮ ਛੁੱਟ ਗਏ ਆ, ਕੋਈ ਨੀ ਕੰਮ ਹੈਗਾ, ਹੁਣ ਵਿਹਲੇ ਆ ਬਾਈ ਜੀ ਪੂਰੇ।
ਚੱਲ ਕੋਈ ਨੀ, ਹੁਣ ਕਦੇ ਕਦੇ ਵਿਹਲੇ ਵੀ ਰਹਿਣਾ ਹੁੰਦਾ, ਕੋਈ ਗੱਲ ਨੀ ਬਾਈ ਜੀ,
ਥੋੜਾ ਸਰਦਾ ਨੀ ਬਾਈ ਜੀ,
ਥੋੜਾ ਡਾਲਰਾਂ ਨੂੰ ਸਾਹ ਮਿਲ ਜੂਗਾ,
ਡਾਲਰਾਂ ਦਾ ਮਿਲ ਜੂ ਜਿਹੜੇ ਐਕਸਪੈਂਸ ਹੋਏ ਤੁਰੇ ਜਾਂਦੇ ਨਾ।
ਹਾਂ, ਇਹ ਵੀ ਗੱਲ ਸਹੀ ਹੈ। ਚਲੋ
ਉਹ ਜਿਸ ਤਰ੍ਹਾਂ ਆਪਾਂ ਨਿੱਕੇ ਹੁੰਦੇ ਖੇਡਦੇ ਨੀ ਹੁੰਦੇ, ਤੇ ਭੰਡਾ ਭੰਡੋਰੀਆ ਕਿੰਨਾ ਭਾਰ,
ਇੱਕ ਮੁੱਠੀ ਚੱਕਲ ਦੂਜੀ ਦੇ ਆ ਰਹੇ,
ਉਦੋਂ ਨੀ ਪਤਾ ਲੱਗਦਾ ਇਹ ਕੀ ਆ, ਇੱਥੇ ਆ ਕੇ ਪਤਾ ਲੱਗਾ ਇਹ ਕੀ ਚੀਜ਼ ਆ।
ਇਹ ਤਾਂ ਗੱਲ ਸਹੀ ਆ। ਚਲੋ ਆਪਾਂ ਗੱਲ ਕਰ ਰਹੇ ਤਾਂ ਟੋਪਿਕ ਚੱਲ ਰਿਹਾ ਪਿਆ ਜੀ ਭੇਦ ਭਾਵ ਦੇ ਉੱਤੇ, ਜਾਂ ਅੱਜ ਦਾ ਟੋਪਿਕ ਹੈਗਾ ਬਾਬਿਆਂ ਦੇ ਉੱਤੇ, ਜਿਹੜੇ ਅੱਜ ਕੱਲ੍ਹ ਧਰਮ ਦੇ ਨਾਂ 'ਤੇ ਲੋਕਾਂ ਦੇ ਵਿੱਚ ਵੰਡੀਆਂ ਪਵਾ ਰਹੇ ਨੇ। ਮੈਂ ਤਾਂ ਇਹੀ ਕਹੂੰਗਾ ਵੈਸੇ, ਬਾਕੀ ਚਲੋ ਪਤਾ ਨਹੀਂ ਤੁਸੀਂ ਕਿਵੇਂ ਕਹੋਗੇ। ਸਭ ਤੋਂ ਪਹਿਲਾਂ ਗੱਲ ਕਰਾਂਗੇ ਭੇਦ ਭਾਵ ਦੀ, ਗੱਲ ਕਰਦੇ ਪਏ ਤੁਹਾਨੂੰ ਕੀ ਲੱਗਦਾ ਕਿ ਆਪਾਂ ਅੱਜ ਵੀ ਪੜ੍ਹ ਲਿਖ ਗਏ ਹਾਂ, ਪਰ ਪੜ੍ਹ ਲਿਖ ਕੇ ਫਿਰ ਵੀ ਆਪਾਂ ਅਨਪੜ੍ਹ ਹੀ ਹੈਗੇ ਹਾਂ, ਭੇਦ ਭਾਵ ਅੱਜ ਵੀ ਨਹੀਂ ਗਿਆ ਸਾਡੇ ਵਿੱਚ, ਕਿਤੇ ਨਾ ਕਿਤੇ ਅੱਜ ਵੀ ਹੈਗਾ ਭੇਦ ਭਾਵ, ਤੁਸੀਂ ਕੀ ਕਹੋਗੇ ਇਸ ਬਾਰੇ? ਪਹਿਲਾਂ ਤਾਂ
ਪਹਿਲਾਂ ਤੇ ਮੈਂ ਆਪਣੇ ਰਿਲੀਜ਼ਨ ਦੀ ਗੱਲ ਕਰਦਾ ਵਾਂ, ਜਿਦਾਂ ਤੁਸੀਂ ਆਪਣੇ ਬਾਬਿਆਂ ਦੀ ਗੱਲ ਕੀਤੀ ਆ। ਆਪਣਾ ਰਿਲੀਜ਼ਨ ਹੀ ਕਾਤੇ ਬਣਿਆ ਸੀ, ਜੇ ਜੇ ਨੂੰ ਪੁੱਛਿਆ ਜਾਵੇ ਜੀ ਗੁਰੂ ਨਾਨਕ ਦੇਵ ਜੀ ਨੇ, ਆਪਣਾ ਰਿਲੀਜ਼ਨ ਹੀ ਆਪਣਾ ਕਾਸਟਿਜ਼ਮ ਤੇ ਬਣਿਆ ਸੀ, ਤੁਹਾਨੂੰ ਪਤਾ ਹੀ ਹੋਵੇ।
ਬਿਲਕੁਲ,
ਉਹ ਆਪਣੇ ਨੂੰ ਵੱਖਰਾ ਚਲਾਉਣਾ ਚਾਹੁੰਦੇ ਸੀ, ਲੰਗਰ ਲਾਇਆ ਸੀ, ਕਿਤੇ ਆਪਣੇ ਗੁਰੂ ਘਰ ਦੇ ਦਰਵਾਜ਼ੇ ਵੀ ਚਾਰ ਰੱਖੇ ਆਪਾਂ, ਜਿਹੜਾ ਮਰਜ਼ੀ ਆਵੇ ਜਿਹੜਾ ਮਰਜ਼ੀ ਜਾਵੇ, ਆਪਣਾ ਆਪਣੀ ਜਿਹੜੀ ਆਪਣਾ ਜਿਹਨੂੰ ਕਹਿੰਦੇ ਆ ਕਿ ਘਰ ਦੀ ਨੀਂਹ ਆਪਣੀ, ਉਹ ਕਿੱਥੇ ਰੱਖੀ ਗਈ ਆ, ਇਹਨਾਂ ਚੀਜ਼ਾਂ ਵੱਖਰਾ ਤੇ ਰੱਖੀ ਗਈ ਆ ਨਾ ਬਾਈ ਜੀ। ਤੇ ਦੂਜੀ ਗੱਲ ਜਿਹੜਾ ਤੁਸੀਂ ਕਿਹਾ ਡਿਸਕ੍ਰਿਮੀਨੇਸ਼ਨ, ਕਿਹਨੂੰ ਕਹਿ ਦਿੰਦੇ ਇੰਗਲਿਸ਼ ਵਰਡ ਆਪਾਂ, ਡਿਸਕ੍ਰਿਮੀਨੇਸ਼ਨ ਹੁੰਦਾ ਵਾ ਕਿਸੇ ਨਾ ਸੈਕਸ ਦੇ ਆਧਾਰ ਤੇ, ਮਤਲਬ ਉਹ ਮੇਲ ਜਾਂ ਫੀਮੇਲ ਆ, ਜਾਂ ਰਿਲੀਜਨ ਆਧਾਰ ਤੇ ਕਿ ਜਾਂ ਕਿਹੜਾ ਮਰਜ਼ੀ ਆ, ਜਾਂ ਕੋਈ ਹੋਰ
ਜੀ।
ਤੇ ਆਪਾਂ ਜੇ ਆਪਾਂ ਗੱਲ ਕਰੀਏ ਕਿ ਇਹ ਕੱਲਾ ਇੰਡੀਆ ਦੇ ਵਿੱਚ ਨਹੀਂ ਆ, ਇੰਡੀਆ ਦੇ ਵਿੱਚ ਨਹੀਂ ਆ ਬਾਈ ਜੀ, ਹਰ ਕਿਤੇ ਹੈਗਾ ਵਾ। ਜੇ ਆਸਟ੍ਰੇਲੀਆ ਕਿਵੇਂ ਇਹਦੇ ਵਿੱਚ, ਕਿਉਂਕਿ ਇਹ ਕਿਹੜਾ ਆਸਟ੍ਰੇਲੀਆ ਹੈ ਨਾ, ਜਿਸ ਤਰ੍ਹਾਂ ਮੈਂ ਆਸਟ੍ਰੇਲੀਆ ਬੇਟਾ, ਮੈਂ ਆਸਟ੍ਰੇਲੀਆ ਦੀ ਗੱਲ ਕਰਾਂ, ਇਹ ਦੇਸ਼ ਹੈਗਾ ਓਬਰੀਜਨਲਸ ਦਾ।
ਓਕੇ,
ਜੇ ਤੁਹਾਨੂੰ ਦੱਸਾਂ ਕਿ ਮਤਲਬ ਜਿਹੜੇ ਓਬਰੀਜਨਲਸ ਹੁੰਦੇ ਸੀ ਉਹਨਾਂ ਨੂੰ ਇਹਨਾਂ ਨੇ ਬਹੁਤ ਸੀਏ ਦੇ ਕੇ ਮਾਰਿਆ ਇਹਨਾਂ ਗੋਰਿਆਂ ਨੇ, ਤੇ ਹਜੇ ਵੀ ਉਹ ਇੱਕ ਤਰ੍ਹਾਂ ਦੀ ਗੁਲਾਮੀ ਭਰੀ ਜ਼ਿੰਦਗੀ ਜੀਂਦੇ ਆ, ਕਿਉਂਕਿ ਇਹਨਾਂ ਨੂੰ ਨਸ਼ੇ ਦੇ ਹੀ ਜਾਂਦੇ ਆ, ਜੋ ਕਈ ਡਿਸਕ੍ਰਿਮੀਨੇਸ਼ਨ ਮਤਲਬ ਕਰ ਕਰਕੇ ਤੇ ਇਹਨਾਂ ਦਾ ਰਾਜ ਕੀਤਾ ਉਹਨਾਂ।
ਓਕੇ,
ਜਿਸ ਤਰ੍ਹਾਂ ਮੈਂ ਤੇ ਜੇ ਆਪਾਂ ਤੇ ਜੇ ਆਪਾਂ ਅਮੈਰੀਕਾ ਵਾਲੇ ਚੱਲ ਜਾਈਏ, ਅਮੈਰੀਕਾ ਤਾਂ ਆਪਾਂ ਹੁਣੇ ਆਪਾਂ ਸੁਣਿਆ ਕਿ ਇੱਕ ਨੂੰ ਉਹਨੇ ਗੁੱਡਾ ਰੱਖ ਕੇ ਕਿਸ ਤਰ੍ਹਾਂ ਮਾਰਿਆ ਸੀ, ਕਿੰਨੀ ਜਲਦੀ ਸੀ।
ਓਕੇ,
ਤੇ ਡਿਸਕ੍ਰਿਮੀਨੇਸ਼ਨ ਮਤਲਬ ਡਿਸਕ੍ਰਿਮੀਨੇਸ਼ਨ ਜਿਹੜਾ ਬਾਈ ਜੀ ਹਰ ਇੱਕ ਪਾਰਟ ਦੇ ਵਿੱਚ ਹੈਗਾ ਵਾ,
ਗੋਰਿਆਂ ਦੀਆਂ ਕੋਈ ਕਹਿੰਦੇ ਕਾਸਟਾਂ ਕੁਸਟਾਂ ਨੀ ਹੁੰਦੀਆਂ, ਮੈਂ ਕਦੇ ਵੈਸੇ ਮੈਂ ਪਰਸਨਲੀ ਸੁਣੀਆਂ ਵੀ ਨੀ, ਸਾਡੇ ਕਹਿੰਦੇ ਜੱਟਾਂ ਦਾ ਮੁੰਡਾ ਹਾ, ਇਹ ਬ੍ਰਾਹਮਣਾਂ ਦਾ ਹਾ, ਫਲਾਨਾ ਧਿਓਂਕਾ ਨਾ, ਬੜੀਆਂ ਬੜੀਆਂ ਹੋਈਆਂ ਨੇ ਯਾਰ ਗੋਰਿਆਂ ਚ ਹੁੰਦੀਆਂ ਚੀਜ਼ਾਂ ਵੈਸੇ, ਇਹ ਜੇ ਗੱਲ ਕਰੀਏ ਤਾਂ
ਗੋਰਿਆਂ ਦਾ ਪਰਿਵਾਰ ਚੱਲਦੇ ਬਾਈ ਜੀ, ਜਿਸ ਤਰ੍ਹਾਂ ਥੇਮਸ ਹੋ ਗਿਆ ਕੋਈ, ਜਾਂ ਕੋਈ ਹੋਰ ਹੋ ਗਿਆ ਜਿਹਨਾਂ ਇਹਨਾਂ ਦੀਆਂ, ਜਿਸ ਤਰ੍ਹਾਂ ਆਪਣੇ ਜੱਟ ਸੰਧੂ ਹੋ ਗਿਆ ਕੋਈ, ਮੇਰੇ ਅਕੋਰਡਿੰਗ ਤੇ, ਬਾਕੀ ਕੋਈ ਸਿਆਣਾ ਹੋਵੇ ਤਾਂ ਕੋਈ ਦੱਸ ਵੀ ਸਕਦਾ ਵਾ, ਜਿਸ ਤਰ੍ਹਾਂ ਬਿਲ ਗੇਟਸ ਹੋ ਗਿਆ ਕੋਈ, ਉਹਨਾਂ ਦੇ ਪਿੱਛੇ ਚੱਲਦੇ ਹੋ ਆਉਂਦੇ ਨਾ ਇਹਨਾਂ ਦੇ, ਇਹ ਜਿਸ ਤਰ੍ਹਾਂ ਆਪਣਾ ਸੰਧੂ, ਆਪਾਂ ਨੂੰ ਹੁਣ ਪਤਾ ਨੀ ਲੱਗਦਾ ਹੋਊਗਾ ਆਪਣਾ ਨਾਂ, ਇਤਨਾ ਜੌਨ ਐਂਡਰਸਨ ਹੋ ਗਿਆ ਕੋਈ, ਐਂਡਰਸਨ ਕਿਤੇ ਪਿੱਛੇ ਲੱਗ ਗਿਆ ਇਹਨਾਂ ਦਾ, ਇਹ ਤੇ ਜਿਹੜੇ ਆਪਣੇ ਇਹਨਾਂ ਦੇ ਵਿੱਚ ਤਰ੍ਹਾਂ ਚੱਲਦੇ ਆਉਂਦੇ, ਉਹ ਕਾਸਟਿਜ਼ਮ ਨਹੀਂ ਕਹਿ ਸਕਦੇ ਆਪਾਂ, ਪਰ ਇਹਨਾਂ ਦਾ ਭੇਦ ਭਾਵ ਜ਼ਿਆਦਾ ਹੁੰਦਾ ਵਾ, ਜ਼ਿਆਦਾਤਰ ਬਲੈਕ ਐਂਡ ਵਾਈਟ ਜਿਹਨੂੰ ਆਪਾਂ ਕਹਿ ਸਕਦੇ ਹਾਂ, ਜੇ ਨਰਸਨ ਮੰਡੇਲਾ ਵੀ ਜਿਹਨੂੰ ਆਪਾਂ ਜਿਹਨੂੰ ਜੇਲ੍ਹ ਕੱਟੀ ਜੀ ਉਹਦੀ, ਉਹ ਤੇ ਬੜੀ ਵੱਡੀ ਗੱਲ ਹੋਈ ਜੇ ਮੋਦੀ ਘਰਾਂ ਤੇ, ਬਹੁਤ ਮਹਾਨ ਹਸਤੀਆਂ ਉਹ ਤੇ, ਇਸ ਤਰ੍ਹਾਂ ਡਿਸਕ੍ਰਿਮੀਨੇਸ਼ਨ ਹੁੰਦਾ ਵਾ।
ਅੱਛਾ,
ਇਸ ਤਰ੍ਹਾਂ ਮਤਲਬ ਹਰ ਕਿਤੇ ਬਾਈ ਜੀ ਡਿਸਕ੍ਰਿਮੀਨੇਸ਼ਨ ਹੈਗਾ ਵਾ। ਹੁਣ ਜਿਸ ਤਰ੍ਹਾਂ ਇੱਥੇ ਕੋਈ ਇਹਨਾਂ ਦਾ ਕੋਡ ਵੱਖਰਾ ਵਾ, ਜਿਹੜੇ ਓਬਰੀਜਨਲ ਨਾ, ਓਬਰੀਜਨਲ ਇੱਕ ਤੁਹਾਨੂੰ ਦੱਸਦਾ ਵਾ ਕਿ ਜਿਹੜਾ ਓਬਰੀਜਨਲ ਦਾ ਕੋਡ ਵੱਖਰਾ ਵਾ, ਉਹਨਾਂ ਦਾ ਕੋਡ ਦਾ ਨਾਮ ਹੈਗਾ ਮੋਰੀ ਕੋਡ ਆਸਟ੍ਰੇਲੀਆ ਦੇ ਵਿੱਚ।
ਅੱਛਾ,
ਮਤਲਬ ਉਹਨਾਂ ਨੂੰ ਵੱਖਰੀ ਸਜ਼ਾ ਦਿੱਤੀ ਜਾਂਦੀ ਹੈ ਤੇ ਵੱਖਰਾ ਸਾਰਾ ਕੁਝ ਕੀਤਾ ਜਾਂਦਾ, ਮਤਲਬ ਤੇ ਜਿਹੜੇ ਦੂਜੇ ਸਜ਼ਾ ਕਰਦੇ ਆ ਉਹਨਾਂ ਲਈ ਵੱਖਰੀ ਸਜ਼ਾ ਵਾ, ਤੇ ਵੱਖਰੇ ਉਹਨਾਂ ਦੇ ਹੈਗੇ ਆਪਣੇ ਜਿਹੜੇ ਕਲੋਜ਼ ਹੈਗੇ ਆਪਣੇ ਸੰਵਿਧਾਨ ਦੇ।
ਓਕੇ,
ਜੇ ਹੁਣ ਮੈਂ ਫੇਰ ਇੱਕ ਰਿਲੀਜਨ ਦੀ ਗੱਲ ਕਰਨਾ ਚਾਹੁੰਦਾ ਕਿ ਰਿਲੀਜਨ ਆਪਣਾ ਅੱਜ ਦਾ ਨਹੀਂ ਹੈ ਕਿ ਜਦੋਂ ਆਪਣਾ ਜਦੋਂ ਮੰਨ ਲਓ ਦੇਸ਼ ਆਜ਼ਾਦ ਹੀ ਹੋਇਆ ਸੀ, ਮੈਂ ਇੱਕ ਇਤਿਹਾਸ ਵਾਲੀ ਗੱਲ ਦੱਸਣਾ ਚਾਹੁੰਦਾ, ਬੀ ਆਰ ਅੰਬੇਦਕਰ ਤੁਹਾਨੂੰ ਪਤਾ ਹੋਣਾ ਜਿਹਨਾਂ ਕੀ ਲਿਖਿਆ ਸੰਵਿਧਾਨ, ਉਹ ਉਹ ਆਪਣੇ ਬੁੱਧੀਜ਼ਮ ਤੋਂ ਲੈ ਕੇ ਤੇ ਇਹਦੇ ਵਿੱਚ ਆਉਣਾ ਚਾਹੁੰਦੇ ਸੀ ਸਿੱਖਇਜ਼ਮ ਦੇ ਵਿੱਚ। 3,65,000 ਬੰਦੇ ਆਉਣਾ ਚਾਹੁੰਦੇ ਸੀ ਆਪਣੇ ਕਿ ਅਸੀਂ ਕਨਵਰਟ ਹੋਣਾ ਚਾਹੁੰਦੇ ਹਾਂ ਸਿੱਖ ਵਿੱਚ। ਪਰ ਉਦੋਂ ਆਪਣੇ ਜਿਹੜੇ ਹੈਗੇ ਜਹੇਦਾਰ ਸਿੱਖਇਜ਼ਮ ਦੇ ਜਿਹੜੇ ਸੀ ਜਾਂ ਆਪਣੇ ਸਿੱਖ ਦੇ ਜਿਹੜੇ ਮੋਢੀ ਸੀ ਉਹਨਾਂ ਨੇ ਆਉਣ ਨਹੀਂ ਦਿੱਤਾ। ਜਾਂ ਇੱਕ ਇੱਕ ਦੋ ਥਿਊਰੀਆਂ ਦੱਸਦੇ ਆ ਕਿਉਂਕਿ ਮੈਂ ਵੀ ਆਪਾਂ ਇਤਿਹਾਸ ਪੜਿਆ ਮੈਂ ਦੇਖਿਆ ਤਾਂ ਹੈਗਾ ਨੀ ਹੈ। ਇੱਕ ਦਿੰਦੇ ਆ ਕਿ ਉਹ ਗਿਰੇ ਕਾਂਗਰਸ ਦੇ ਪ੍ਰੈਸ਼ਰ ਇੰਨਾ ਪਾਇਆ ਕਿ ਤੁਸੀਂ ਸਾਡੇ ਸਾਡੇ ਇਹਦੇ ਵਿੱਚ ਨਾ ਜਾਓ, ਇਸ ਤਰ੍ਹਾਂ ਨੀ ਅਸੀਂ ਕਰ ਸਕਦੇ, ਇਸ ਤਰ੍ਹਾਂ ਫਿਰ ਸਾਰੇ ਬਦਲ ਦੇਣਗੇ, ਧਰਮ ਬਦਲਣਗੇ, ਫਿਰ ਸਾਰੇ ਤੁਹਾਡੇ ਵਿੱਚ ਆਉਣਗੇ। ਦੂਜਾ ਇੱਕ ਥਿਊਰੀ ਇਹ ਦਿੱਤੀ ਜਾਂਦੀ ਹੈ ਕਿ ਗਾਂਧੀ ਸੀ ਮਹਾਤਮਾ ਗਾਂਧੀ, ਉਹਨੇ ਮਰਦ ਵਰਤ ਰੱਖ ਲਿਆ, ਉਹ ਕਹਿੰਦਾ ਕਿ ਮੈਂ ਇਹਨਾਂ ਨੂੰ ਕਨਵਰਟ ਨੀ ਹੋਣ ਦੇਣਾ ਸਿੱਖਇਜ਼ਮ ਵਿੱਚ। ਉਦੋਂ ਤੁਸੀਂ ਲਾ ਲਓ ਉਦੋਂ ਦਾ ਚੱਲਦਾ ਜੇ ਅਸੀਂ ਉਦੋਂ ਦਰਵਾਜ਼ੇ ਖੋਲ ਦਿੰਦੇ ਤਾਂ ਅੱਜ ਸਾਡਾ ਸਿੱਖਇਜ਼ਮ ਕਿੱਥੇ ਜਾਣਾ ਸੀ। ਮੈਂ ਇਤਿਹਾਸ ਦੀਆਂ ਗੱਲਾਂ ਦੱਸਣ ਦਿਆਂ ਬਾਈ ਜੀ ਥੋੜੀਆਂ
ਜੀ। ਜੀ ਬਿਲਕੁਲ ਨਹੀਂ, ਇਹ ਫਿਰ ਚਲੋ ਉਹ ਤਾਂ ਗੱਲ ਹੋ ਗਈ। ਤੁਸੀਂ ਕਹਿੰਦੇ ਵੀ ਇੱਥੇ ਭੇਦਭਾਵ ਹੈਗਾ ਗੋਰਿਆਂ 'ਚ ਵੀ ਹੈਗਾ, ਗੋਰਿਆਂ ਦੇ ਵਿੱਚ ਵੀ ਬਾਬੇ ਹੈਗੇ ਨੇ, ਪ੍ਰਚਾਰਕ ਹੈਗੇ ਨੇ ਵੀ ਜਿਹੜੇ ਧਰਮਾਂ ਨੂੰ ਅਲੱਗ ਅਲੱਗ ਕੀਤਾ ਹੋਇਆ ਹੈਗਾ ਵੀ ਆਪਦੇ ਹਿਸਾਬ ਨਾਲ ਪ੍ਰਚਾਰ ਕਰਦੇ ਨੇ, ਅੱਧੇ ਗੋਰੇ ਉਸ ਬਾਬੇ ਵੱਲ
ਲੱਗਦੇ। ਅੱਛਾ ਕਰਦੇ ਇੱਥੇ ਨਾ ਮੇਰੇ ਲੈਟਰ ਬਾਕਸ ਦੇ ਵਿੱਚ ਨਾ ਉਹ ਪਰਚੀਆਂ ਪਾ ਜਾਂਦੇ ਹੁੰਦੇ ਆ ਕਿ ਜੇ ਤੁਸੀਂ ਜਿਸ ਤਰ੍ਹਾਂ ਹਿੰਦੀ 'ਚ ਵੀ ਲਿਖ ਕੇ ਜਾਂਦੇ, ਮੈਂ ਦੱਸਾਂ ਕਿ ਹਿੰਦੀ 'ਚ ਵੀ ਲਿਖ ਕੇ ਜਾਂਦੇ ਆ।
ਅੱਛਾ
ਮੈਨੂੰ ਇਹ ਨੀ ਪਤਾ ਕਿ ਉਹਨਾਂ ਦਾ ਕੋਈ ਜਿਹੜਾ ਕੋਈ ਹਿੰਦੂ ਹੋਊਗਾ ਉਹਨੂੰ ਪੈਸੇ ਦਿੱਤੇ ਆ ਜਾਂ ਜਿਸ ਕੋਈ ਪੰਜਾਬੀ ਹੋਊਗਾ ਹਿੰਦੀ 'ਚ ਵੀ ਲਿਖ ਕੇ ਜਾਂਦੇ ਆ ਕਿ ਤੁਹਾਡੇ ਜੀਸ ਨੇ ਸਾਨੂੰ ਇਹ ਕੀਤਾ ਵਾ ਕਿ ਤੁਸੀਂ ਇਸ ਤਰ੍ਹਾਂ ਕਰੋ ਆ ਕਰੋ ਤੇ ਤੁਹਾਡਾ ਇੰਨੇ ਅੰਗ ਆ ਇਹਦੇ ਉਹ ਜੇ, ਮਤਲਬ ਉਹ ਆਪਣਾ ਬਾਰੇ ਦੱਸਦੇ ਆ। ਤਾਂ ਆਪਣੇ ਪੰਜਾਬ 'ਚ ਕੀ ਹੁੰਦਾ ਪਿਆ ਵਾ, ਮੈਂ ਨਾਮ ਨੀ ਲੈਣਾ ਚਾਹੁੰਦਾ, ਪਰ ਇੱਕ ਸਕੂਲ ਹੈਗਾ ਵਾ ਉੱਥੇ ਇਹਨਾਂ ਦਾ ਜੀਸ ਦਾ, ਉਹਦਾ ਕੀ ਕਹਿੰਦੇ ਆ ਸਵੇਰੇ ਪ੍ਰੇਅਰ ਕਰਾਉਂਦੇ ਆ ਅਵਲਟੋਏ ਵਾਲਾ, ਆਪਣਾ ਬਲਟੋਆ ਤੁਹਾਨੂੰ ਬਲਟੋਆ ਕਿਤੇ ਵਿਰਸਾ ਬਲਟੋਈਆ ਸੁਣਿਆ ਹੋਣਾ, ਅਬਲਟੋਏ ਵਾਲਾ ਇੱਕ ਉੱਧਰ ਸਕੂਲ ਆ ਕਿਉਂਕਿ ਮੈਂ ਇੱਥੋਂ ਦਾ ਹੀ ਹਾਂ ਮੈਨੂੰ ਤਾਂ ਪਤਾ। ਉੱਥੇ ਇੱਕ ਸਕੂਲ ਆ ਉੱਥੇ ਕਹਿੰਦੇ ਆ ਕਿ ਜਦੋਂ ਜੀਸਸ ਦੀ ਪ੍ਰੇਅਰ ਕਰਦੇ ਆ ਤੇ ਜਦੋਂ ਨਿੱਕੇ ਨਿੱਕੇ ਬੱਚੇ ਜਿਸ ਤਰ੍ਹਾਂ ਮੰਨ ਲਓ ਤੇ ਜਦੋਂ ਪ੍ਰੇਅਰ ਕਰਦੇ ਉਹਨੂੰ ਉੱਥੇ ਅੱਗੇ ਅੱਗੇ ਮੰਗਦੇ ਉਹ ਇੱਕ ਦੋ ਟੋਫੀਆਂ ਦੇ ਦਿੰਦੇ ਆ, ਫਿਰ ਉਹਨਾਂ ਸਮਝਾਉਂਦੇ ਆ ਕਿ ਜਿਹੜਾ ਜਿਹੜਾ ਹਲੂਲੀ ਆ ਜਾਂ ਇਸ ਤਰ੍ਹਾਂ ਕੁਛ ਕਰੂਗਾ ਉਹਨੂੰ ਇੱਕ ਕੁਦਰਤ ਪ੍ਰਸੰਨ ਹੁੰਦੀ ਆ ਤਾਂ ਤੁਹਾਨੂੰ ਇੱਕ ਤਰ੍ਹਾਂ ਦਾ ਇੱਕ ਟ੍ਰੀਟ ਦਿੱਤੀ ਜਾਂਦੀ ਆ ਕਿਉਂਕਿ ਬੱਚਾ, ਮੈਂ ਇਹੋ ਕਹਿਣਾ ਚਾਹੁੰਦਾ ਚਿਲਡਰਨ ਇਜ਼ ਲਾਈਕ ਕਲੇ ਯੂ ਕੈਨ ਮੋਲਡ ਇਨਟੂ ਐਨੀ ਸ਼ੇਪ, ਮਤਲਬ ਇੱਕ ਤਰ੍ਹਾਂ ਦੇ ਬੱਚੇ ਜਿਹੜੇ ਹੈਗੇ ਉਹ ਚੀਕਣੀ ਮਿੱਟੀ ਆ ਉਹਨੂੰ ਆਪਾਂ ਜਿੱਦਾਂ ਮਰਜ਼ੀ ਮੋਲਡ ਕਰ ਸਕਦੇ ਹਾਂ। ਉਹਨਾਂ ਨੇ ਫਿਰ ਮਨ 'ਚ ਇਹ ਪੈ ਗਿਆ ਉਹ ਘਰੇ ਆ ਗਏ ਹਲੋ ਲਈ ਉਹ ਕਰਦੇ ਰਹਿੰਦੇ ਆ ਸਾਰਾ ਕੁਛ ਕਰਦੇ ਰਹਿੰਦੇ ਆ, ਸਿੱਖਇਜ਼ਮ ਵਿੱਚ ਮੈਂ ਗੱਲ ਮਿਕਸ ਹੋਈ ਜਾਂਦਾ ਵਾ
ਬਿਲਕੁਲ।
ਇਹ ਹੁਣ ਮੈਂ ਡਿਸਕ੍ਰਿਮੀਨੇਸ਼ਨ ਦੀ ਗੱਲ ਨਹੀਂ ਕਰਦਾ ਪਿਆ, ਮੈਂ ਇੱਕ ਗੱਲ ਕਰਦਾ ਪਿਆ ਵਾ ਜੇ ਸਾਡੇ ਜੇ ਉਹਨਾਂ ਸਾਡੇ ਕਿਹੜੇ ਪ੍ਰਚਾਰਕ ਆ ਇਹ ਕਰਨ ਪਤਾ ਨੀ ਕਿਉਂ ਨੀ, ਤੇ ਸਿੱਖਇਜ਼ਮ ਸਾਡਾ ਐਡਾ ਮਜ਼ਬੂਤ ਆ ਸਾਰਾ ਕੁਛ ਹੈਗਾ ਸਾਡੇ ਤੋਂ, ਹਰ ਇੱਕ ਗੁਰਬਾਣੀ ਦੇ ਵਿੱਚ ਲਿਖਿਆ ਵਾ ਕਿ ਆਪਣੇ ਮੇਲ ਸੁਖ ਮੰਦਾ ਕਿ ਅਜਨ ਨੰਬੇ ਰਾਜਾਨ, ਕਿੱਡੀ ਵਧੀਆ ਗੁਰਬਾਣੀ ਦੇ ਤੁੱਕਾਂ ਦੇ ਮੈਂ ਜਾਵਾਂ ਤੇ ਹਰ ਇੱਕ ਗੁਰਬਾਣੀ ਦੇ ਇੱਕ ਇੱਕ ਸ਼ਬਦ ਸਾਨੂੰ ਕਹਿੰਦਾ ਵਾ ਕਿ ਤੁਹਾਨੂੰ ਜੇ ਗੁਰਬਾਣੀ, ਮੈਂ ਕਹਿੰਦਾ ਗੁਰਬਾਣੀ ਨੂੰ ਰੱਟਾ ਨਾ ਲਓ, ਉਹਦਾ ਇੱਕ ਇੱਕ ਵਰਡ ਸਿੱਖੋ
ਸਿੱਖੋ ਕੀ ਉਹਦੇ ਚ ਕਿਹਾ,
ਜਿਹੜੇ ਅੱਜ ਦੇ ਪ੍ਰਚਾਰਕ ਆ ਉਹ ਰੱਟਾ ਲਾ ਲੈਂਦੇ ਆ।
ਪਰ ਗੱਲ ਸਾਰੀ ਗੱਲ ਉੱਥੇ ਆ ਜਾਂਦੀ ਨਾ ਕਿ ਉਹ ਰੱਟਾ ਲਾ ਕੇ ਤੁਹਾਨੂੰ ਪ੍ਰਚਾਰ ਕਰ ਜਾਣਗੇ, ਪਰ ਉਹਨਾਂ ਨੇ ਤਾਂ ਆਪਦੇ ਜੇਬਾਂ ਭਰਨੇ ਨੇ ਆਪਣਾ ਬਿਜ਼ਨਸ ਕਰਨਾ ਨਾ, ਉਹਨਾਂ ਦੇ ਲਈ ਤਾਂ ਬਿਜ਼ਨਸ ਹੈ ਇੱਕ, ਉਹਨਾਂ ਨੇ ਇਹ ਥੋੜ੍ਹੀ ਦੇਖਣਾ ਗਾ ਕਿ ਉਹਨਾਂ ਦੇ ਪ੍ਰਚਾਰ ਕਰਨ ਦੇ ਨਾਲ ਕਿੰਨੇ ਬੰਦੇ ਸੁਧਰ ਗਏ ਨੇ, ਕਦੇ ਬਾਇਓਡਾਟਾ ਲੈ ਕੇ ਗਏ ਵੀ ਹੁਣ ਇੰਨੇ ਬੰਦੇ ਆਏ ਸੀਗੇ 2000 ਆਏ ਸੀ ਇਹਨਾਂ ਦੇ ਉਹਦੇ ਮਤਲਬ ਜਿੱਥੇ ਬਾਬੇ ਨੇ ਪ੍ਰਚਾਰ ਕੀਤਾ ਵੀ ਇਹਦੇ ਵਿੱਚ 2000 ਵਿੱਚੋਂ 20 ਬੰਦੇ ਸੁਧਰੇ ਨੇ, ਇਕੱਲੇ ਉਹਨਾਂ ਨੇ ਡਾਟਾ ਮੰਗਿਆ ਨਾ, ਉਹਨਾਂ ਨੂੰ ਤਾਂ ਮਤਲਬ ਆ ਬਸ 2 ਘੰਟੇ ਬੋਲਣ ਦਾ ਟਾਈਮ ਮਿਲਿਆ, ਬੋਲ ਦੇਣਾ ਚਲੋ 5 ਲੱਖ ਰੁਪਇਆ ਮਿਲ ਗਿਆ ਚਲੋ ਠੀਕ ਹੈ ਜੀ ਓਕੇ ਰਿਪੋਰਟਾਂ ਅੱਜ ਸਕਾਰਪੀਓ ਦੇ ਕੱਲ ਨੂੰ ਹੋਰੋ ਜੀ
2 ਘੰਟੇ ਦਾ ਟਾਈਮ ਮਿਲਿਆ ਉਹਦੇ ਵਿੱਚੋਂ ਤੇ ਉਹਨਾਂ ਨੇ 15-20 ਮਿੰਟ ਤੇ ਗਾਇਕਾਂ ਦੇ ਬੋਲਣਾ ਵਾ। ਮੈਂ ਤੁਹਾਨੂੰ ਦੱਸ ਦੇਣਾ ਟੌਪਿਕ ਚੁਣੇ ਜਿਹੜੇ ਉਹਨਾਂ 15 ਮਿੰਟ ਗਾਇਕਾਂ ਦੇ ਬੋਲਤਾ,
ਕੰਟਰੋਵਰਸੀ ਵੀ ਹੋਣੀ ਚਾਹੀਦੀ ਨਾ ਫਿਰ,
ਆਹੋ ਤੁਹਾਨੂੰ ਦੱਸਦਾ ਨਾ 15 ਮਿੰਟ ਗਾਇਕਾਂ ਦੇ ਬੋਲਤਾ ਤੇ ਫਿਰ ਉਹਨਾਂ 15-20 ਮਿੰਟ ਉਹਨਾਂ ਬੋਲਣਾ ਵਾ ਇੱਧਰ ਆਪਣਾ ਦੂਜਿਆਂ ਤੇ ਜਿਸ ਤਰ੍ਹਾਂ ਉਹਨਾਂ ਦੇ ਅਕਾਲੀ ਹੋ ਗਏ ਜਾਂ ਟਕਸਾਲੀ ਹੋ ਗਏ ਇਸ ਤਰ੍ਹਾਂ ਜਿਹੜੇ ਹੁੰਦੇ ਵੱਖੋ ਵੱਖਰੇ ਨਾ, ਅੱਜ ਕੱਲ੍ਹ ਆਪਣੇ ਬਾਬੇ ਵੀ ਵੱਖੋ ਵੱਖਰੇ ਦੋ ਹਿੱਸਿਆਂ ਨੇ ਵੱਡੇ ਪਏ ਆ, 20-15 ਇਹ ਹੋ ਗਿਆ ਘੰਟਾ ਇੱਥੋਂ ਲੰਘ ਗਿਆ ਤੇ ਫਿਰ ਉਹਨਾਂ ਨੇ ਥੋੜਾ ਬਾਧਾ ਹਾਸਾ ਵੀ ਕਮੇਡੀ ਵੀ ਲਿਆਉਣੀ ਅੱਜ ਕੱਲ੍ਹ ਕਿ ਥੋੜਾ ਜਿਹਾ ਇਹਨਾਂ ਨੂੰ ਬੰਨ ਕੇ ਰੱਖੀਏ ਤੇ 20 ਮਿੰਟ ਜਿਹੜੀ ਗਿਣਤੀ ਦੇ ਬਚਦੇ ਆ ਜੇ ਮੈਂ ਦੱਸਾਂ ਤੇ ਫਿਰ ਉਹਦੇ ਵਿੱਚ ਥੋੜੀ ਜਿਹੀ ਗੁਰਬਾਣੀ ਦੀ ਗੱਲ ਕਰਕੇ ਤੇ ਫਿਰ ਉਹਨਾਂ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਬੁਲਾ ਕੇ ਜਾਣੀ ਤੇ ਸਾਡਾ ਸਿੱਖ ਫਿਰ ਉਹਨਾਂ ਕਹਿਣਾ ਕਿ ਬਾਬਾ ਤੇ ਇਹਦੇ ਮਤਲਬ ਕਿ ਬਾਬੇ ਦਾ ਪੂਰੀ ਗੱਲਬਾਤ ਆ। ਮੈਂ ਤਾਂ ਦਾ ਨਹੀਂ ਲੈਣਾ ਚਾਹੁੰਦਾ, ਅੱਜ ਕੱਲ੍ਹ ਇਸ ਤਰ੍ਹਾਂ ਹੀ ਆ, ਅੱਜ ਕੱਲ੍ਹ ਚੱਲਣ ਇਸ ਤਰ੍ਹਾਂ ਦੇ ਆ ਵਾ।
ਫਿਰ ਉਹ ਗੱਲ ਹੋਈ ਨਾ, ਫਿਰ ਸੋਸ਼ਲ ਮੀਡੀਆ ਤੇ ਕਲਿੱਪਾਂ ਪੈਂਦੀਆਂ ਨਾ, ਜਕਾਰੇ ਵਾਲੀ ਕੋਈ ਗੱਲ ਤੇ ਨਹੀਂ ਸੀ,
ਆਹੋ ਤੇ ਫਿਰ ਢੱਕਣ ਚੁੱਕਤਾ ਨੀਲੇ ਨੇ, ਉਹ ਕਰਤਾ ਜੇ ਕਰਤਾ ਤੇ ਫਿਰ ਅਸੀਂ ਮਤਲਬ ਉਹ ਕਈ ਮੈਂ ਇਹ ਨੀ ਕਹਿੰਦਾ ਕਹਿੰਦਾ ਕਿ ਉਹ ਕਹਿੰਦੇ ਆ ਕਿ ਕਈ ਲਿਖੀਆਂ ਵਿੱਚ ਇਹਦੇ ਹੁਣ ਇੱਕ ਗ੍ਰੰਥ ਆਪਣਾ ਦਸਮ ਗ੍ਰੰਥ ਉਹਦੇ ਉੱਤੇ ਸਵਾਲ ਉੱਠਣ ਦੇ ਹੁਣ ਦੱਸੋ ਕੀ ਆਪਣਾ ਢਿੱਡ ਚੁੱਕੀਏ ਬਾਈ ਜੀ ਆਪਣਾ ਨੰਗਾ ਹੁੰਦਾ ਉਹਨੇ ਆਪਾਂ ਕੁਛ ਵੀ ਨੀ ਕਹਿ ਸਕਦੇ ਸੂਝਵਾਨ ਜਿਹੜੇ ਆਪਾਂ ਮੈਂ ਗ੍ਰੰਥ ਸਾਹਿਬ ਨੂੰ ਸਾਰੇ ਮੰਨਦੇ ਹਾਂ ਗ੍ਰੰਥ ਸਾਹਿਬ ਨੂੰ ਇਹ ਤੋਂ ਉੱਚੇ ਤੇ ਬਾਈ ਜੀ ਕੋਈ ਵੀ ਨੀ ਹੈਗਾ ਮੈਂ ਤੇ ਸਿਰ ਝੁਕਾਉਣਾ ਵਾ ਕਿ ਸਾਡੋ ਏਡੀ ਪਵਿੱਤਰ ਵਾਹਿਗੁਰੂ ਜੀ ਨੇ ਬਖਸ਼ਿਆ ਵਾ ਪ੍ਰਗਟ ਗੁਰਾਂਤੀ ਦੇ ਸਾਡਾ ਤਾਂ ਸਿਰ ਝੁਕਣਾ ਚਾਹੀਦਾ ਇਹਨੂੰ ਰਟਾ ਨਾ ਲਓ ਮੇਰੇ ਸਾਰਿਆਂ ਨੂੰ ਕਹਿਣਾ ਚਾਹੁੰਦਾ ਵਾ ਇਹਦਾ ਇੱਕ ਇੱਕ ਸ਼ਬਦ ਪੜੋ ਤੇ ਜਿਵੇਂ ਇੱਕ ਸਾਖੀ ਸੁਣੀ ਸੀ ਮੈਂ ਕਿਸੇ ਨੇ ਕਹਿ ਤਾ ਕਿ ਬਾਬਾ ਜੀ ਨੇ ਕਿਹਾ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਮੇਰੇ ਜਦੋਂ ਮੈਂ ਘੋੜੀ ਤੇ ਚੜਾ ਘੋੜੇ ਤੋਂ ਚੜਾ ਤੇ ਤੂੰ ਮੈਨੂੰ ਦਸਮ ਗ੍ਰੰਥ ਬੋਲਣਾ ਵਾ ਉਹ ਕਹਿੰਦਾ ਕਿ ਮੈਂ ਤੇ ਬੋਲ ਏਡੀ ਛੇਤੀ 1430 ਅੰਗ ਆਪਣੇ ਉਹਦੇ ਵਿੱਚ ਕਿ ਮੈਂ ਇਤਨਾ ਕਿਤਨਾ ਮਤਲਬ ਕਰੂ ਬੋਲੂਗਾ ਤੇ ਉਹਨਾਂ ਕਿਹਾ ਇੱਕ ਸਿੰਘ ਉੱਠਿਆ ਉਹ ਕਹਿੰਦਾ ਇੱਕ ਮਕਾਰ ਤੇ ਉਹ ਕਹਿੰਦਾ ਬਾਬਾ ਜੀ ਕਹਿੰਦਾ ਜੋ ਤੈਨੂੰ ਚਾਹੀਦਾ ਕਿਉਂ ਕਿਉਂਕਿ ਦਸਮ ਗ੍ਰੰਥ ਵਿੱਚ ਇੱਕ ਮਤਲਬ ਕਿ ਇੱਕੋ ਗੁਰੂ ਇੱਕ ਆ ਸਾਰਾ ਕੁਛ ਇੱਕ ਆ ਉਹ ਅੱਗੇ ਉਹਦੀ ਵਿਆਖਿਆ ਵਾ ਜੇ ਮੈਂ ਆਪਣੇ ਉਹਨਾਂ ਦੇ ਵਰਡਿੰਗ ਤੇ ਜਾਵਾਂ ਜੀ ਉਹਦੇ ਵਿੱਚ ਬਾਕੀ ਸਾਰੀ ਵਿਆਖਿਆ ਵਾ ਮੈਂ ਵੀ ਕਹਿੰਦਾ ਮੈਂ ਪੜਿਆ ਵਾ ਪਰ ਮੈਂ ਦਰਸ਼ਨ ਨੀ ਕਦੀ ਕੀਤੇ ਚੰਗੇ ਦਰਸ਼ਨ ਤੇ ਕੀਤੇ ਪਰ ਅੰਦਰੋਂ ਕੋਈ ਦਰਸ਼ਨ ਨੀ ਪੂਰੇ ਮੈਂ ਕਰਨਾ ਜ਼ਰੂਰ ਚਾਹੂੰਗਾ ਹਰ ਇੱਕ ਨੂੰ ਇੱਕ ਵਾਰ ਤੇ ਜ਼ਰੂਰ ਪੜ੍ਹਨਾ ਚਾਹੀਦਾ ਜਿੰਨੀ ਸਿੱਖਿਆ ਮਿਲੇ ਓਨੀ ਥੋੜੀ ਹੈ ਕਾਸਟਿਜ਼ਮ ਬਾਰੇ ਤੱਕ ਚੁੱਕ ਲਓ ਜਿਹੜੀ ਮਰਜ਼ੀ ਕਰ ਚੱਕ ਲਓ ਆਕਾਸ਼ ਕਾਸ਼ ਪਤਾ ਜਿੱਦਾਂ ਹਰ ਇੱਕ ਚੀਜ਼ ਲਿਖੀ ਆ ਗ੍ਰੰਥ ਸਾਹਿਬ ਦੇ ਵਿੱਚ ਹਰ ਇੱਕ ਚੀਜ਼ ਕਾਸ਼ ਤੁਹਾਨੂੰ ਬਾਕੀ ਬਾਈ ਜੀ ਜਿੰਨਾ ਚਿਰ ਤੱਕ ਲੋਕੀ ਐਜੂਕੇਟ ਨੀ ਹੁੰਦੇ ਥੋੜਾ ਬਹੁਤਾ ਲੋਕਾਂ ਨੂੰ ਦੱਸਿਆ ਨੀ ਜਾਂਦਾ ਕਾਉਂਸਲਿੰਗ ਨੀ ਕੀਤੀ ਜਾਂਦੀ ਤੇ ਓਨਾ ਚਿਰ ਨੀ ਤੇ ਚੌਥੀ ਗੱਲ ਇਹ ਕਿ ਜਿਹੜੇ ਆਪਣੇ ਗੁਰੂ ਘਰ ਦੇ ਗੁਰਦੁਆਰੇ ਕਿੰਨੇ ਬਣੇ ਪਏ ਔਰ ਸਾਡੇ ਪਿੰਡ ਦੇ ਚਾਰ ਬਣੇ ਪਏ ਸੀ
ਉਹ ਤਾਂ ਆਪਾਂ ਅੱਗੇ ਵੀ ਗੱਲਬਾਤ ਕੀਤੀ ਸੀ ਬਿਲਕੁਲ ਉਹ ਤਾਂ ਗੱਲ ਹੈਗੀ ਹੈ ਚਲੋ ਤੇ ਬਾਕੀ ਚਲੋ ਬਹੁਤ ਸ਼ੁਕਰੀਆ ਬਾਈ ਜੀ ਕਾਲ ਕਰਨ ਦੇ ਲਈ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ
ਮਿਹਰਬਾਨੀ ਬਾਈ ਜੀ ਮਿਹਰਬਾਨੀ
ਜੀ ਸੋ ਬਿਲਕੁਲ ਜੀ ਕਾਲ ਜਿਹੜੀ ਹੈਗੀ ਹੈ ਤੁਸੀਂ ਵੀ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਸਕਦੇ ਹੋ ਕਰ ਸਕਦੇ ਹੋ ਕੁਛ ਕਾਲਾਂ ਮਿਸ ਹੋ ਜਾਂਦੇ ਨਵਦੀਪ ਐਡੀਲੇਡ ਆਸਟ੍ਰੇਲੀਆ ਵਾਲੇ ਚੋਰੀ ਚੋਰੀ ਅੱਜ ਮੈਸੇਜ ਛੱਡ ਦਿੰਦੇ ਨੇ ਬਾਈ ਜੀ ਹੁਰੀ ਤੇ ਆ ਜਾਓ ਬਾਈ ਕਾਲਾਂ ਵਾਲਾ ਸਿਲਸਿਲਾ ਚੱਲਦਾ ਪਿਆ ਆਸਟ੍ਰੇਲੀਆ ਵਾਲੇ ਉਹ ਕਹਿੰਦੇ ਬਾਈ ਨੇ ਲਿਖ ਕੇ ਭੇਜਿਆ ਨਵਦੀਪ ਐਡੀਲੇਡ ਆਸਟ੍ਰੇਲੀਆ ਤੋਂ ਕਹਿੰਦੇ ਹਾਲਾਤ ਵਿਗੜਦੇ ਜਾਂਦੇ ਮੇਰੇ ਦੇਸ਼ ਦੇ ਪਹਿਲਾਂ ਦੁਕਾਨਾਂ ਵਿੱਚ ਸੌਦੇ ਵਿਕਦੇ ਸੀ ਹੁਣ ਨੇਤਾ ਜਾਣ ਦੇਸ਼ ਨੂੰ ਵੇਚਦੇ ਕਲਕੱਤ ਦਾ ਫਿਕਰ ਨਹੀਂ ਕੁਰਸੀ ਦਾ ਫਿਕਰ ਸਤਾਵੇ ਕਹਿੰਦੇ ਇੱਕੋ ਵਾਰੀ ਹੂੰਝ ਲਵੋ ਅਗਲੀ ਵਾਰੀ ਜੇ ਨਾ ਆਵੇ ਛੱਡ ਗਏ ਹੱਥ ਸ਼ੈਤਾਨ ਦੇ ਉਹਦਾ ਧਰਮ ਵੀ ਹੱਥੀ ਆ ਗਏ ਹੁਣ ਸਿਆਸਤਦਾਨ ਦੇ ਬਿਲਕੁਲ ਇਹ ਤਾਂ ਗੱਲ ਬਿਲਕੁਲ ਸਹੀ ਹੈ ਤੁਹਾਡੀ ਆਹੀ ਸਭ ਕੁਛ ਅੱਜ ਕੱਲ੍ਹ ਹੋ ਰਿਹਾ ਬਾਈ ਜੀ ਬਿਲਕੁਲ ਹੈ ਨਾ ਸੋ ਚਲੋ ਤੁਸੀਂ ਕਾਲ ਕਰਕੇ ਪ੍ਰੋਗਰਾਮ ਦੇ ਵਿੱਚ ਜੁੜ ਸਕਦੇ ਹੋ ਬਹੁਤ ਸਾਰੀਆਂ ਕਾਲਾਂ ਡ੍ਰੌਪ ਹੋ ਜਾਂਦੀਆਂ ਨੇ ਆਪਾਂ ਅਗਲੇ ਕਾਲਰ ਪ੍ਰੋਗਰਾਮ ਵਿੱਚ ਸ਼ਾਮਿਲ ਕਰਦੇ ਹਾਂ ਤੇ ਦੇਖਦੇ ਹਾਂ ਕੌਣ ਹੈ ਅਗਲੇ ਕਾਲਰ ਸਤਿ ਸ਼੍ਰੀ ਅਕਾਲ ਜੀ ਕੌਣ ਗੱਲ ਕਰ ਰਹੇ ਹੋ ਤੇ ਕਿੱਥੋਂ ਗੱਲ ਕਰ ਰਹੇ ਹੋ
ਸਤਿ ਸ਼੍ਰੀ ਅਕਾਲ ਵੀਰ ਜੀ ਮਨਦੀਪ ਸਿੰਘ ਬੋਲ ਰਿਹਾ ਇਟਲੀ ਤੋਂ
ਮਨਦੀਪ ਸਿੰਘ ਜੀ ਕੀ ਹਾਲ ਨੇ ਠੀਕ ਠਾਕ ਹੋ
ਠੀਕ ਠਾਕ ਵੀਰ ਜੀ ਤੁਸੀਂ ਸੁਣਾਓ ਕੀ ਹਾਲ ਨੇ
ਵਧੀਆ ਵਧੀਆ ਲਾਸਟ ਟਾਈਮ ਬਾਈ ਪਾਰਟੀ ਪੂਰਟੀ ਲੈ ਲਈ ਸੀ ਕਿ ਵਿੱਚ ਹੀ ਰਹਿ ਗਈ ਸੀਗੀ
ਇੰਤਜ਼ਾਰ
ਕਰਾਂ ਫਿਰ
ਬਿਲਕੁਲ ਬਾਈ ਜੀ ਬਸ ਪਾਰਟੀ ਦਾ ਇੰਤਜ਼ਾਰ ਸਮਝ ਲਓ ਵੀ ਮੈਂ ਤੁਹਾਡੇ ਕੋਲ ਸਭ ਕੁਛ ਮੰਗ ਲਿਆ ਵੀ ਅਰਦਾਸ ਕਰਿਓ ਵੀ ਕਰੋਨਾ ਛੇਤੀ ਹਟੇ ਤੇ ਛੇਤੀ ਜਾਈਏ ਤੁਹਾਨੂੰ ਛੇਤੀ ਪਾਰਟੀ ਦਈਏ
ਚਲੋ ਇਹ ਵੀ ਗੱਲ ਸਹੀ ਹੈ ਚਲੋ ਬਹੁਤ ਸ਼ੁਕਰੀਆ ਤੇ ਅਰਦਾਸ ਇਹ ਕਰਾਂਗੇ ਬਾਕੀ ਅਰਦਾਸ ਕਰਾਂਗੇ ਤਾਂ ਬਾਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਪ੍ਰਚਾਰਕਾਂ ਅੱਜ ਦੇ ਬਾਬਿਆਂ ਬਾਰੇ ਜਿਹੜਾ ਲੋਕਾਂ ਨੂੰ ਪ੍ਰਵਚਨ ਦਿੰਦੇ ਨੇ ਮੋਹ ਮਾਇਆ ਦਾ ਪਰ ਪ੍ਰਚਾਰਕ ਪ੍ਰਵਚਨ ਦੇਣ ਦੇ ਹੀ ਲੱਖਾਂ ਕਰੋੜ ਰੁਪਏ ਲੈਂਦੇ ਨੇ
ਬਿਲਕੁਲ ਇਹ ਬੜਾ ਤਗੜਾ ਸੰਕਟ ਕਹਿ ਸਕਦੇ ਆਪਾਂ ਨੂੰ ਆਉਣ ਵਾਲੇ ਸਮੇਂ ਚ ਅਸਲ ਇਹ ਡੇਰਾਵਾਦ ਹੀ ਕਹਿ ਸਕਦੇ ਨੂੰ ਆਪਾਂ ਇਹ ਡੇਰਾਵਾਦ ਜੀ ਬਣਾਇਆ ਸਰਕਾਰਾਂ ਨੇ ਆਪਣੇ ਫਾਇਦੇ ਵਾਸਤੇ ਸੀ ਤੇ ਸਰਕਾਰਾਂ ਦਾ ਫਾਇਦਾ ਤੇ ਚਲੋ ਇਹ ਚ ਬੜਾ ਹੋਇਆ ਵਾ ਵੀ ਅੱਜ ਡੇਰੇ ਨੇ ਇੱਧਰ ਮੂੰਹ ਰੁੱਖ ਕਰ ਲਿਆ ਤੇ ਅੱਜ ਇੱਧਰ ਕਰ ਲਿਆ ਪਰ ਆਮ ਲੋਕਾਂ ਦਾ ਤੇ ਨਾਲ ਨੁਕਸਾਨ ਵੀ ਬਹੁਤ ਜ਼ਿਆਦਾ ਹੋਇਆ ਜੀ ਹਾਂਜੀ ਬਹੁਤ ਨੁਕਸਾਨ ਹੋਇਆ ਆਮ ਲੋਕਾਂ ਦਾ ਇਹ ਇਸ ਚੀਜ਼ ਨੇ ਤੇ ਆਪਣਾ ਬਹੁਤ ਜ਼ਿਆਦਾ ਨੁਕਸਾਨ ਕਰਤਾ ਜੀ
ਤਾਂ ਮਤਲਬ ਤੁਹਾਨੂੰ ਲੱਗਦਾ ਭੇਦਭਾਵ ਅੱਜ ਵੀ ਭੇਦਭਾਵ ਉਵੇਂ ਹੀ ਬਣਿਆ ਹੋਇਆ ਹੈਗਾ ਸਾਡੇ ਵਿਚਕਾਰ ਅੱਜ ਵੀ ਅਸੀਂ ਕੋਈ ਬੰਦਾ ਨੀਵਾਂ ਬੰਦਾ ਹੋਵੇ ਉਹਦੇ ਨਾਲ ਬਹਿ ਕੇ ਰੋਟੀ ਨਹੀਂ ਖਾਣੀ, ਉਹਦੇ ਬੰਦੇ ਨਾਲ ਕਦੇ ਕੋਈ ਚੀਜ਼ ਸਾਂਝੀ ਨਹੀਂ ਕਰਨੀ। ਅੱਜ ਵੀ ਲੋਕ ਬੜਾ ਭੇਦਭਾਵ ਕਰਦੇ ਨੇ, ਮੈਨੂੰ ਲੱਗਦਾ ਕਿ ਬਹੁਤ ਘੱਟ ਹੋਣਗੇ ਜਿਹੜਾ ਇਹ ਚੀਜ਼ਾਂ ਨੂੰ ਪਰੇ ਨੇ, ਇਹਨਾਂ ਦੀ ਸੋਚ ਬਹੁਤ ਉੱਚੀ ਹੈ ਬਹੁਤ ਲੋਕਾਂ ਦੀ, ਪਰ ਕਿਤੇ ਨਾ ਕਿਤੇ ਅੱਜ ਵੀ ਲੋਕ ਇੱਥੇ ਫਸੇ ਹੋਏ ਨੇ ਵੀ ਯਾਰ ਇਹ ਬੰਦਾ ਸਾਡੇ ਬਰਾਬਰ ਖੜਨ ਜੋਗਾ ਨਹੀਂ ਹੈਗਾ।
ਹਾਂਜੀ ਹਾਂਜੀ ਹਰਮਨ ਵੀਰ ਜੀ, ਆਪਾਂ ਨੂੰ ਤੇ ਬਾਬੇ ਨਾਨਕ ਨੇ ਮਾਨਸਿਕ ਯਾਦ ਇੱਕੋ ਪਹਿਚਾਣ ਸੰਕਲਪ ਦਿੱਤਾ ਵਾ ਜੀ,
ਬਿਲਕੁਲ,
ਪਰ ਉਸ ਚੀਜ਼ ਤੇ ਆਪਾਂ ਨਹੀਂ ਉਤਰੇ। ਆਪਾਂ ਮੁੱਕਦੀ ਗੱਲ ਇਹ ਆ ਵੀ ਉਹ ਤੇ ਆਪਾਂ ਨਹੀਂ ਉਤਰੇ। ਹੁਣ ਮੇਰਾ ਵੀ ਚਲੋ ਆਪਾਂ ਵੀ ਸਕੂਲ ਪੜ੍ਹਦੇ ਰਹੇ ਤਾਂ ਆਪਣੇ ਬੜੇ ਸੱਜਣ ਸੀ ਮੈਂ ਜੀ, ਸਿੱਖਾਂ ਦੇ ਮੁੰਡਿਆਂ ਬੜਾ ਪ੍ਰੇਮ ਜੀ, ਉਹਨਾਂ ਨਾਲ ਇਕੱਠੇ ਖਾਈਦਾ ਇਕੱਠੇ ਪੀਵੀਦਾ ਸੀ, ਇਹੋ ਜਿਹਾ ਕੋਈ ਚੱਕਰ ਨਹੀਂ। ਪਰ ਮੈਂ ਨਾ ਜਿਉਂ ਜਿਉਂ ਬਾਈ ਜੀ ਸਮਝ ਲੱਗੀ ਆਪਾਂ ਨੂੰ ਥੋੜੀ ਜੀ ਅਗਲਾ, ਜਿੱਦਾਂ ਕਹਿ ਸਕਦੇ ਹਾਂ ਸਗੋਂ ਆਪਾਂ ਨੂੰ ਆਪਾਂ ਪੜ੍ਹੇ ਲਿਖੇ ਬੇਵਕੂਫ ਬਣ ਕੇ ਸਗੋਂ ਜਦੋਂ ਨਹੀਂ ਅਗਲਾ ਨਹੀਂ ਸਮਝ ਉਦੋਂ ਬੜਾ ਪ੍ਰੇਮ ਸੀ ਉਹਨਾਂ ਦੇ ਨਾਲ। ਜਦੋਂ ਮੈਂ ਨਾ ਅਸੀਂ ਪੜ੍ਹ ਕੇ ਸਗੋਂ ਥੋੜੇ ਜਿਹੇ ਅਸੀਂ ਸਮਝਣ ਲੱਗੇ ਸਿਆਣੇ ਹੋ ਗਏ, ਸਾਡਾ ਸਗੋਂ ਆਟੋਮੈਟਿਕਲੀ ਜਿੱਦਾਂ ਇੱਕ ਸਿਸਟਮ ਬਣਿਆ ਉਹਦੇ ਹਿਸਾਬ ਨਾਲ ਪਛਾੜਦੇ ਗਏ।
ਬਿਲਕੁਲ,
ਫਿਰ ਜਦੋਂ ਥੋੜੀ ਜਿਹੀ ਇਸ ਚੀਜ਼ ਦੀ ਸਮਝ ਆਈ ਫਿਰ ਥੋੜਾ ਜਿਹਾ ਉਹਨਾਂ ਬੰਦਿਆਂ ਨਾਲ ਸਾਡਾ ਲਗਾਉ ਹੋਇਆ, ਮਤਲਬ ਆਟੋਮੈਟਿਕਲੀ ਇੱਕ ਸਾਡਾ ਸਮਾਜ ਬਣ ਗਿਆ ਜੀ ਇਹੋ ਜਿਹਾ। ਹਾਂਜੀ ਇੱਕ ਸਮਾਜ ਸਾਡਾ ਇਹੋ ਜਿਹਾ ਸਿਰਜਿਆ ਜਿਹਾ ਹੋ ਜਾਂਦਾ ਜੀ।
ਬਿਲਕੁਲ ਬਿਲਕੁਲ ਤੁਹਾਡੀ ਗੱਲ ਚਲੋ ਸਹੀ ਹੈ, ਬਿਲਕੁਲ ਸਮਾਜ ਬਣ ਹੀ ਉਦਾਂ ਤਾਂ ਗਿਆ, ਪਰ ਕਿਤੇ ਨਾ ਕਿਤੇ ਸਾਡੇ ਗੁਰੂਆਂ ਨੇ ਤਾਂ ਇਹ ਚੀਜ਼ ਕਿਹਾ ਹੀ ਨਹੀਂ ਸੀਗਾ ਵੀ ਤੁਸੀਂ ਇੱਦਾਂ ਕਰੋ, ਫਰਕ ਕਰੋ ਕਦੇ, ਜਾਂ ਕਿਸੇ ਤੁਸੀਂ ਕਹੋ ਕਿ ਇਹ ਬੰਦਾ ਨੀਵਾਂ ਜਾਂ ਉੱਚਾ ਗਾ ਜਾਂ ਇਹ ਚੀਜ਼ ਤੁਸੀਂ ਕਰੋ ਨਾ। ਪਰ ਅੱਜ ਗੁਰਦੁਆਰਿਆਂ ਵਿੱਚ ਅੱਜ ਡੇਰਿਆਂ ਦੇ ਵਿੱਚ ਬਹੁਤ ਕੁਛ ਹੁੰਦਾ ਹੈਗਾ, ਮਤਲਬ ਤਕੜੇ ਬੰਦੇ ਨੂੰ ਸਲਾਮਾਂ ਹੁੰਦੀਆਂ ਨੇ, ਮਾੜੇ ਬੰਦੇ ਨੂੰ ਮੂੰਹ ਨਹੀਂ ਲੱਗਣਾ।
ਬਿਲਕੁਲ ਵੀਰ ਜੀ ਬਿਲਕੁਲ, ਮਹਾਰਾਜ ਨੇ ਤੇ ਚਲੋ ਇੱਕ ਗੱਲ ਆਪਾਂ ਵੀ ਬੜੇ ਮਹਾਂਪੁਰਖਾਂ ਕੋਲ ਸੁਣਦੇ ਰਹੀਦਾ ਵਾ ਵੀ ਸਿੱਖ ਦੀ ਕੋਈ ਯਾਦ ਨੀ ਤੇ ਜਿਹਦੀ ਯਾਦ ਹੈ ਉਹ ਸਿੱਖ ਨੀ।
ਬਿਲਕੁਲ
ਠੀਕ ਹੈ ਨਾ ਜੀ। ਤੇ ਜਦੋਂ ਇਹਨਾਂ ਚੀਜ਼ਾਂ ਦੇ ਹੁਣ ਇਹ ਸਾਰੀਆਂ ਚੌਧਰਾਂ ਨੇ ਜੀ ਸਾਡਾ ਬੜਾ ਨੁਕਸਾਨ ਕੀਤਾ, ਸਾਡੀਆਂ ਚੌਧਰਾਂ ਨੇ ਨੁਕਸਾਨ ਕਰਤਾ ਜੀ ਜ਼ਿਆਦਾ ਸਾਡਾ। ਹੁਣ ਮੈਂ ਗੱਲ ਕਰਦਾ ਚਲੋ ਮੈਂ ਅੰਮ੍ਰਿਤਸਰ ਤੋਂ ਆ ਤੇ ਚਲੋ ਸਾਡਾ ਪਿੰਡ ਤੇ ਚਲੋ ਬੜਾ ਵਧੀਆ ਸਾਡੇ ਪਿੰਡ ਦਾ ਚਲੋ ਮਾਹੌਲ ਹੈ ਤੇ ਨਹੀਂ ਪੇਸ਼ ਸਿੰਘਾਂ ਦਾ ਗੁਰਦੁਆਰਾ ਵੱਖਰਾ ਵਾ ਤੇ ਸਾਡਾ ਵੱਖਰਾ ਵਾ। ਮੈਨੂੰ ਇੱਕ ਗੱਲ ਦੀ ਖੁਸ਼ੀ ਹੁੰਦੀ ਹੈ ਵੀ ਜਦੋਂ ਨਗਰ ਕੀਰਤਨ ਨਿਕਲਦਾ ਨਾ ਜਦੋਂ ਪੰਜ ਪਿਆਰੇ ਬਣਦੇ ਆ ਜੀ ਉਹਦੇ ਵਿੱਚ ਮਿਲਦੀ ਸਿੱਖਾਂ ਦੇ ਵੀ ਸਾਡੇ ਜਿਮੀਦਾਰਾਂ ਦੇ ਵੀ ਆ
ਬਿਲਕੁਲ
ਸਾਰਿਆਂ ਦੇ ਆ ਰਲੇ ਮਿਲੇ ਆ। ਇਹਦੀ ਜਦੋਂ ਨਗਰ ਕੀਰਤਨ ਨਿਕਲਦਾ ਵਾ ਤੇ ਦੋਵੇਂ ਗੁਰਦੁਆਰਿਆਂ ਚੋਂ ਮੱਥਾ ਟੇਕ ਕੇ ਇਹ ਫੇਰ ਗੱਲ ਤੁਰਦਾ, ਇਸ ਗੱਲ ਦੀ ਮੈਨੂੰ ਖੁਸ਼ੀ ਆ। ਜਿੱਦਣ ਦੋਵੇਂ ਗੁਰਦੁਆਰਿਆਂ ਦਾ ਇੱਕ ਹਾਂਜੀ ਇਹ ਦੋਵੇਂ ਗੁਰਦੁਆਰਿਆਂ ਦਾ ਜਿੱਦਣ ਕਿਤੇ ਇੱਕ ਗੁਰਦੁਆਰਾ ਬਣ ਜਾਏਗਾ ਨਾ ਜੀ ਉਦਣ ਕਿਤੇ ਮਹਾਰਾਜ ਪਰਮਾਤਮਾ ਕਿਰਪਾ ਕਰੇ ਉਦਣ ਸਾਡੇ ਸਾਰੇ ਮਸਲੇ ਹੱਲ ਹੋ ਜਾਣਗੇ ਜੀ।
ਬਿਲਕੁਲ 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 ਗੱਲ ਤੁਹਾਡੀ ਸਹੀ ਹੈ
ਕਰਕੇ ਇਹ ਚੀਜ਼ਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਤੋਂ ਵਧਾਂਗੇ ਨਾ ਜੀ ਤੇ ਸ਼ਾਇਦ ਸਾਡਾ ਫਰਕ ਪਵੇਗਾ, ਐਡੀ ਗੱਲ ਕੋਈ ਨੀ ਜੀ।
ਬਿਲਕੁਲ ਬਿਲਕੁਲ।
ਬਾਕੀ ਪ੍ਰਚਾਰਕਾਂ ਦੀ ਗੱਲ ਆ ਜੀ, ਪ੍ਰਚਾਰਕਾਂ ਨੇ ਤੇ ਹੁਣ ਆਪਣਾ ਰੋਟੀ ਪਾਣੀ ਚਲਾਇਆ ਜੀ, ਚਲੋ ਚੰਗੇ ਪ੍ਰਚਾਰਕ ਵੀ ਹੈਗੇ ਆ, ਇਹ ਨੀ ਆ ਵੀ ਸਾਰੇ ਪ੍ਰਚਾਰਕ ਮਾੜੇ ਆ। ਹੁਣ ਗੱਲ ਕਰਨ ਦੇ ਹਾਂ ਵੀ ਚਲੋ ਭੇਦਭਾਵ ਦੀ, ਇੱਥੇ ਵੀਰ ਜੀ ਅਸੀਂ ਜਦੋਂ ਇੱਥੇ ਰਹਿੰਦੇ ਹਾਂ ਨਾ ਬਾਹਰ ਸਾਡਾ ਅਸੀਂ ਸਮਝੋ ਵੀ ਜਿੱਦਾਂ ਉਹਨੇ ਬਾਈ ਨੇ ਪਹਿਲੇ ਕਾਲਰ ਨੇ ਗੱਲ ਕੀਤੀ ਸੀ ਨਾ ਆਪਣੀ ਵੀ ਇੱਥੇ ਸਾਡੇ ਸੇਵਾ ਨੀ ਕਰਨ ਦਿੰਦੇ, ਸਮਝੋ ਵੀ ਅਸੀਂ ਬਾਹਰ ਉਸੇ ਕੈਟਾਗਰੀ ਜੀ ਆਉਂਦੇ ਹਾਂ ਜੀ ਥੱਲੇ ਵਾਲੀ ਜੀ ਜਦੋਂ ਵਿਦੇਸ਼ੀ ਆ ਪ੍ਰਵਾਸੀ ਆ ਜੀ ਇੱਥੇ ਹਨਾ ਜੀ ਤੇ ਅਸੀਂ ਜਦੋਂ ਜੀ ਇਹਨਾਂ ਨਾਲ ਕੰਮ ਕਰਦੇ ਹਾਂ ਨਾਲ ਕਿਸੇ ਵੇਲੇ ਸਾਡਾ ਰੋਟੀ ਪਾਣੀ ਹੁੰਦਾ ਵਾ ਇਹਨਾਂ ਦਾ ਕੋਈ ਪ੍ਰੋਗਰਾਮ ਹੋਵੇ ਕੋਈ ਬਰਥਡੇ ਪਾਰਟੀ ਹੋਵੇ ਤੇ ਅਸੀਂ ਇਹਨਾਂ ਦੇ ਬਰਾਬਰ ਬਹਿ ਕੇ ਰੋਟੀ ਖਾਈ ਦੀ ਆ ਜੀ, ਕੋਈ ਭੇਦ ਇਸ ਚੀਜ਼ ਦਾ ਭੇਦਭਾਵ ਨੀ ਜਾਏਗਾ।
ਬਿਲਕੁਲ
ਠੀਕ ਆ ਜੀ। ਇੱਕੋ ਟੇਬਲ ਤੇ ਬੈਠੇ ਆ ਉੱਥੇ ਇਹਨਾਂ ਦੀਆਂ ਕੁੜੀਆਂ ਬੈਠੀਆਂ ਉੱਥੇ ਨੌਵਾਂ ਬੈਠੀਆਂ ਉੱਥੇ ਬਜ਼ੁਰਗ ਬੈਠੇ ਉੱਥੇ ਮਾਵਾਂ ਬੈਠੀਆਂ ਇਹਨਾਂ ਦੇ ਸਾਰੇ ਵਿੱਚ ਅਸੀਂ ਇਹ ਨੀ ਵੀ ਅਸੀਂ ਵੱਖਰੇ ਆ ਬੈਠੇ ਸਾਰੇ ਇਹ ਚੀਜ਼ ਦਾ ਨੀ ਜੇ ਭੇਦਭਾਵ ਹੈਗਾ। ਬਾਕੀ ਹੋ ਸਕਦਾ ਕਿਤੇ ਹੋਵੇ ਵੀ ਪਰ ਮੈਂ ਕੁੱਲ ਮਿਲਾ ਕੇ ਵੇਖਿਆ ਵੀ ਇੱਥੇ ਇਸ ਚੀਜ਼ ਦਾ ਭੇਦਭਾਵ ਨੀ ਹੈਗਾ ਜਿਹੜਾ।
ਬਿਲਕੁਲ ਬਾਈ ਤੁਹਾਡੀ ਆਵਾਜ਼ ਵਿੱਚੋਂ ਕੱਟ ਰਹੀ ਹੈ, ਨੈਟਵਰਕ ਪ੍ਰੋਬਲਮ ਕਰਕੇ ਆਵਾਜ਼ ਇੰਟਰਪਟ ਹੋ ਰਹੀ ਹੈ ਤੁਹਾਡੀ, ਮਾਫੀ ਚਾਹੂੰਗਾ।
ਹਾਂਜੀ ਬਾਈ ਜੀ ਆ ਰਹੀ ਹੋਣੀ ਸਹੀ?
ਹਾਂਜੀ ਹੁਣ ਆ ਰਹੀ, ਵਿੱਚ ਵਿੱਚ ਕੱਟ ਹੋ ਰਹੀ ਸੀਗੀ।
ਹਾਂਜੀ ਹਾਂਜੀ ਬਾਈ ਜੀ ਉਹ ਗੱਲ ਕੀਤੀ ਸੀ ਨਾ ਵੀ ਇਹਨੇ ਵੀ ਉੱਥੇ ਸਿਰਫ ਅੱਗ ਹੀ ਲਾਉਣ ਵਾਸਤੇ ਉਹਨਾਂ ਨੂੰ ਪ੍ਰਵਾਸੀਆਂ ਨੂੰ ਲਿਆਉਂਦੇ ਆ ਵੀ ਲੰਗਰ ਵਰਤਾਉਣ ਦੀ ਸੇਵਾ ਨਹੀਂ ਦਿੰਦੇ।
ਜੀ ਜੀ
ਉਹ ਬਾਬੇ ਜਦੋਂ ਦਿੱਲੀ ਜਾਂਦੇ ਆ ਜਾਂ ਬੰਬੇ ਜਾਂਦੇ ਆ ਰਾਜ ਹੋਟਲਾਂ ਵਿੱਚ ਰੋਟੀ ਖਾਂਦੇ ਆ ਖਾਣਾ ਖਾਂਦੇ ਆ, ਉਹਨਾਂ ਕਦੀ ਵੇਖਿਆ ਜਾ ਕੇ ਵੀ ਉਹ ਖਾਣਾ ਪ੍ਰਵਾਸੀ ਬਣਾਉਂਦੇ ਆ ਤੇ ਕੋਈ ਜੱਟ ਜ਼ਿਮੀਂਦਾਰ ਬਣਾਉਂਦੇ ਆ?
ਬਿਲਕੁਲ।
ਕੋਈ ਨੇਪਾਲੀ ਬਣਾਉਂਦੇ ਆ, ਪਤਾ ਨੀ ਉਹਨੇ ਮੂੰਹ ਸਿਗਰਟ ਪਾਈ ਆ ਜਾਂ ਪੈਗ ਲਾਇਆ ਵਾ ਜਾਂ ਕੀ ਕੀਤਾ, ਕਦੀ ਸੋਚੀ ਵਾਲੀ ਗੱਲ?
ਬਿਲਕੁਲ
ਇਹ ਸਿਰਫ ਪਖੰਡਬਾਜ਼ੀ ਸਾਡੇ ਸਾਧਾਂ ਨੇ ਬੇੜਾ ਗਰ ਕੀਤਾ। ਚਲੋ ਮੈਂ ਨਾ ਵੀ ਲੈ ਦਿੰਦਾ ਨਾ ਇਹਨਾਂ ਦਾ ਐਡੀ ਨੀ ਗੱਲ ਕੋਈ, ਚਲੋ ਕੋਈ ਆਪਣੇ ਬੈਠੇ ਨਾ ਹੋਣਗੇ ਵੀਰ ਭਰਾ ਆਪਣਾ ਉਹਨਾਂ ਨੂੰ ਮੰਨਣ ਵਾਲੇ ਵਿੱਚ, ਪਰ ਇਹਨਾਂ ਸਾਧਾਂ ਨੇ ਬੇੜਾ ਗਰਕ ਕਰਤਾ ਇਹਨਾਂ ਚੀਜ਼ਾਂ ਨੇ। ਪਖੰਡਬਾਜ਼ੀ ਆ ਜੀ, ਇੱਕ ਬੰਦਾ ਨਾਲ ਹੱਥ ਧੋਣ ਨੂੰ ਢੋਲਕੀ ਲਈ ਫਿਰਦਾ, ਨਾਲ ਉਹ ਡੋਲੂ ਜਿਹਾ ਲਈ ਫਿਰਦਾ ਪਾਣੀ ਵਾਲਾ, ਲਓ ਦੱਸੋ। ਇਹ ਬਹੁਤ ਗਲਤ ਕੰਮ ਆ। ਸਿਰਫ ਜੀ ਇਹ ਸਰਕਾਰਾਂ ਦੇ ਆ, ਇਹ ਸਰਕਾਰਾਂ ਦੀ ਸਪੋਰਟ ਆ, ਉਹਦੇ ਸਿਰ ਤੇ ਚੱਲਦੇ ਆ
ਜੀ। ਬਿਲਕੁਲ,
ਕਿਸੇ ਟਾਈਮ ਇਹ ਵੋਟ ਬੈਂਕ ਦਾ ਚੱਕਰ ਸੀ, ਹੌਲੀ ਹੌਲੀ ਇਹ ਨਿੱਕੇ ਡੇਰੇ ਬਣ ਗਏ, ਵੱਡੇ ਡੇਰੇ ਬਣ ਗਏ, ਇਹਨਾਂ ਨੇ ਆਪਣਾ ਰੋਟੀ ਪਾਣੀ ਚਲਾਇਆ, ਨਾਲ ਮੇਰੇ ਵਰਗੇ ਲੱਗੇ, ਨਾਲ ਫੁਲਕਾ ਪਾਣੀ ਮਿਲਦਾ ਜਾਂਦਾ, ਘਰ ਕੋਈ ਨੂੰ ਨਹੀਂ ਪੁੱਛਦਾ, ਉੱਥੇ ਦੇਸੀ ਘਿਓ ਦੇ ਚੋਪੜੀਆਂ ਰੋਟੀਆਂ ਖਾਂਦੇ ਆ। ਤੇ ਬਾਕੀ ਤੁਸੀਂ ਸ਼੍ਰੋਮਣੀ ਕਮੇਟੀ ਦੀ ਦਰਬਾਰ ਸਾਹਿਬ ਦੀ ਕਰਨ ਦੇ ਗੱਲ ਵੀ ਦਬਕਾ ਮਾਰਦੇ ਆ ਜੀ, ਉਹ ਦੱਸਿਆ ਕੀ ਕਾਰਨ ਕੀ ਆ? ਜਿਹੜੇ ਉੱਥੇ ਵੀਰ ਜੀ ਸੇਵਾਦਾਰ ਰੱਖੇ ਆ ਨਾ, ਉਹ ਏਦਾਂ ਹੀ ਫੜ ਕੇ ਰੱਖ ਲਏ ਆ, ਕੋਈ ਉਹਨਾਂ ਦੀ ਟ੍ਰੇਨਿੰਗ ਨੀ ਆ, ਕੋਈ ਉਹਨਾਂ ਦੀ ਸਟੱਡੀ ਨੀ ਆ, ਉਹਨਾਂ ਦਾ ਸਿਰਫ ਹਾਈਟ ਵੇਂਦੇ ਆ ਵੀ ਇਹ 6 ਫੁੱਟ ਚਾਹੀਦਾ ਸਾਨੂੰ ਲੜ ਲੁਣ ਵਾਸਤੇ ਵੀ ਬਾਅਦ ਚ। ਉਹਨਾਂ ਦੀ ਕੋਈ ਹੈ ਟ੍ਰੇਨਿੰਗ ਤੁਸੀਂ ਦੱਸੋ, ਕੋਈ ਐਜੂਕੇਸ਼ਨ ਸਿਸਟਮ ਉਹਨਾਂ ਦਾ ਵੀ ਇੱਥੇ ਟ੍ਰੇਨਿੰਗ ਦੇਣੀ ਆ, ਵੀ ਨਿਮਰਤਾ ਨਾਲ ਕਿੱਥੇ ਗੱਲ ਕਰਨੀ ਆਪਾਂ?
ਬਿਲਕੁਲ ਨੀ ਪਤਾ ਉਹਨਾਂ ਨੂੰ ਤਾਂ।
ਕੋਈ ਕੋਰਸ ਹੋਵੇ ਇਹਨਾਂ ਦਾ, ਕੋਈ 9 ਮਹੀਨੇ ਸਾਲ ਦਾ ਕੋਈ ਆਪਣਾ ਐਜੂਕੇਸ਼ਨ ਬਣਾਉਣ, ਕੋਈ ਆਪਣਾ ਕੋਈ ਬਿਲਡਿੰਗ ਦੇਣ ਨੂੰ, ਇੱਥੇ ਅਸੀਂ ਆਪਣੇ ਸੇਵਾਦਾਰ ਤਿਆਰ ਕਰਨੇ ਆ, ਕਿਸੇ ਨਾਲ ਕਿੱਦਾਂ ਕਿਸੇ ਨੂੰ ਕਿੱਦਾਂ ਆਪਾਂ ਗੱਲਬਾਤ ਕਰਨੀ ਆ, ਇਹ ਸਿਸਟਮ ਨੀ ਨਾ ਹੈਗਾ ਜੀ ਆਪਣਾ। ਫਿਰ ਉਹ ਘਰੋਂ ਉੱਠ ਕੇ ਆਉਂਦੇ, ਜਿੱਦਾਂ ਘਰੋਂ ਕੋਈ ਲੜੇ ਆਇਆ ਉਦਾਂ ਅਗਲੇ ਬੰਨੇ ਪੈਣਾ ਉਹਨੇ।
ਬਿਲਕੁਲ, ਇਹ ਤਾਂ
ਘਰਦਿਆਂ ਦਾ ਗੁੱਸਾ,
ਮਿਠਾਸ
ਦਾ ਗੁੱਸਾ, ਮੰਮੀ
ਮਿਠਾਸ ਤਾਂ ਬਿਲਕੁਲ ਨੀ ਹੈਗਾ ਉਹਨਾਂ ਦੀ ਬੋਲੀ ਚ।
ਮਿਠਾਸ ਆਊਗੀ ਕਿੱਥੋਂ? ਹਾਂਜੀ, ਮਿਠਾਸ ਕਿੱਥੋਂ ਆਏਗੀ ਜਦੋਂ ਬੰਦਾ ਸੁੱਤਾ ਉੱਠਿਆ ਵਾ, ਘਰ ਦੀ ਨਾਲ ਗੱਲ ਹੋ ਗਈ, ਕੋਈ ਮਾਂ ਨਾਲ ਗੱਲਬਾਤ ਹੋ ਗਈ, ਉਹ ਗੁੱਸਾ ਆਣ ਕੇ ਤੇ ਮਾੜੇ ਬੰਦੇ ਨੇ ਕੱਢਣਾ?
ਇਹ ਤਾਂ ਗੱਲ ਸਹੀ ਹੈ, ਬਿਲਕੁਲ
ਠੀਕ ਹੈ ਨਾ ਜੀ। ਇਹ ਸਿਰਫ ਐਜੂਕੇਸ਼ਨ ਦੀ ਘਾਟ ਆ, ਮਿਠਾਸ ਹਰ ਬੰਦੇ ਜਾ ਸਕਦੀ ਹੈ, ਸਿਰਫ ਜਿੱਦਾਂ ਦੀ ਉਹਨੂੰ ਐਜੂਕੇਸ਼ਨ ਮਿਲੂਗੀ ਉਦਾਂ ਦਾ ਹੀ ਉਹਦਾ ਵਰਤਾਰਾ ਹੋਊਗਾ।
ਬਿਲਕੁਲ
ਠੀਕ ਹੈ ਨਾ ਜੀ।
ਬਿਲਕੁਲ,
ਇਹ ਚੀਜ਼ ਤੇ ਵੇਂਦੇ ਨੇ, ਸਿਰਫ ਹਾਈਟ ਵੇਂਦੇ ਆ ਜੀ, ਬੰਦਾ ਸਾਨੂੰ ਨਾ 5.5 ਫੁੱਟ ਤੋਂ ਥੱਲੇ ਨੀ ਚਾਹੀਦਾ, 6 ਫੁੱਟ ਦੇ ਲਗਭਗ ਹੀ ਚਾਹੀਦਾ, ਉਹ ਲੈਣਾ ਇਸ ਕਮੇਟੀ ਚ।
ਬਿਲਕੁਲ
ਠੀਕ ਹੈ ਨਾ ਜੀ। ਫਿਰ ਉਹ ਜਿਹੋ ਜਿਹਾ ਬੀਜਾਂਗੇ ਉਹੋ ਜਿਹਾ ਵੱਢਾਂਗੇ।
ਚਲੋ,
ਤੇ ਬਾਕੀ ਵੇਖੋ ਤੁਸੀਂ, ਵੇਖੋ ਵੇਖੋ ਵੀਰ ਜੀ, ਆਪਾਂ ਕਲਾਸ ਦਾ ਬੰਦਾ ਵਾ ਚਾਹੇ ਅਪਰ ਕਲਾਸ ਦਾ ਬੰਦਾ, ਕਿਤੇ ਵੀ ਐਜੂਕੇਸ਼ਨ ਬਹੁਤ ਜ਼ਰੂਰੀ।
ਬਿਲਕੁਲ ਬਿਲਕੁਲ ਬਿਲਕੁਲ। ਤੇ ਬਹੁਤ ਸ਼ੁਕਰੀਆ ਬਾਈ ਜੀ, ਬਹੁਤ ਧੰਨਵਾਦ ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜੇ ਤੇ ਕੀਮਤੀ ਸਮਾਂ ਕੱਢਿਆ, ਬਹੁਤ ਧੰਨਵਾਦ ਤੁਹਾਡਾ।
ਓਕੇ ਵੀਰ ਜੀ, ਓਕੇ, ਬਹੁਤ ਬਹੁਤ ਮਿਹਰਬਾਨੀ
ਜੀ।
ਓਕੇ, ਸਤਿ ਸ੍ਰੀ ਅਕਾਲ ਜੀ
ਸਾਰੇ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਸੋ ਬਿਲਕੁਲ ਜੀ, ਜੁੜੇ ਸੀਗੇ ਬਾਈ ਜੀ, ਉਹਨਾਂ ਨੇ ਗੱਲਬਾਤ ਕੀਤੀ। ਜੀਤੂ ਧਾਰੀਵਾਲ ਫਰੋਮ ਇਟਲੀ ਤੋਂ ਜੁੜੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਹਰਮਨਵੀਰ ਜੀ, ਕੀ ਹਾਲ ਚਾਲ ਨੇ? ਅੱਜ ਦਾ ਵਿਸ਼ਾ ਬਹੁਤ ਹੀ ਵਧੀਆ ਰੱਖਿਆ ਹੋਇਆ ਤੁਸੀਂ, ਥੈਂਕ ਯੂ ਸੋ ਮਚ ਜੀ। ਵਿਸ਼ਾ ਮੈਨੂੰ ਵੈਸੇ ਉਮੀਦ ਨਹੀਂ ਸੀਗੀ ਵੀ ਅੱਜ ਸੱਚੀ ਇੰਨੀਆਂ ਕਾਲਾਂ ਆਉਣਗੀਆਂ ਇਸ ਟੌਪਿਕ ਦੇ ਉੱਤੇ। ਮੈਨੂੰ ਲੱਗਦਾ ਸੀ ਗਿਣਵੀਆਂ ਚੁਣਵੀਆਂ ਜਿਹੇ ਕਾਲਾਂ ਆਉਣਗੀਆਂ, ਸ਼ਾਇਦ ਗਿਣਵੀਆਂ ਚੁਣਵੀਆਂ ਕਾਲਾਂ, ਪਤਾ ਨਹੀਂ ਤੁਸੀਂ ਅੱਜ ਦੇ ਟੌਪਿਕ ਨੂੰ ਚੰਗਾ ਲੱਗੂਗਾ ਵੀ ਕਿ ਨਹੀਂ ਲੱਗੂਗਾ, ਪਰ ਚਲੋ ਅੱਜ ਦਾ ਟੌਪਿਕ ਦੇ ਵਿੱਚ ਕਾਫ਼ੀ ਅੱਛੀਆਂ ਤੁਸੀਂ ਵਿਚਾਰ ਦੇ ਰਹੇ ਹੋ, ਗੱਲਬਾਤ ਕਰ ਰਹੇ ਹੋ। ਅਗਲੇ ਕਾਲਰ ਜੁੜੇ ਨੇ, ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ ਅਤੇ ਕਿੱਥੋਂ ਗੱਲ ਕਰ ਰਹੇ ਹੋ?
ਸਤਿ ਸ਼੍ਰੀ ਅਕਾਲ, ਮੇਰੀ ਵਾਰੀ ਭਾਈ ਜੀ?
ਬਿਲਕੁਲ ਜੀ ਬਿਲਕੁਲ। ਮੈਂ
ਟੌਪਿਕ ਤੁਸੀਂ ਬਹੁਤ ਸੋਹਣਾ ਲੈ ਕੇ ਆਉਂਦਾ, ਮੈਂ ਥੋੜੀ ਜਿਹੀ ਥੋੜਾ ਜਿਹਾ ਆਪਣਾ ਯੋਗਦਾਨ ਪਾਉਂਗਾ ਡਿਸਕ੍ਰਿਮੀਨੇਸ਼ਨ ਤੇ। ਡਿਸਕ੍ਰਿਮੀਨੇਸ਼ਨ ਜਿੱਦਾਂ ਇੱਕ ਵੀਰ ਆਸਟ੍ਰੇਲੀਆ ਵਾਲਾ ਬਹੁਤ ਸੋਹਣੇ ਤਰੀਕੇ ਨਾਲ ਐਕਸਪਲੇਨ ਕਰਕੇ ਗਿਆ ਵੀ ਰੰਗ ਨਸਲ ਭੇਦ ਭਾਵ ਜਾਤ ਪਾਤ ਜਾਂ ਤੁਹਾਡੀ ਸਰੀਰਕ ਬਣਤਰ, ਉਹ ਸਾਰੇ ਨੂੰ ਡਿਸਕ੍ਰਿਮੀਨੇਸ਼ਨ ਕਹਿ ਲਿਆ। ਕਿਸੇ ਵੀ ਤਰ੍ਹਾਂ ਦਾ ਭੇਦ ਭਾਵ ਹੁੰਦਾ ਉਹ ਡਿਸਕ੍ਰਿਮੀਨੇਸ਼ਨ ਹੀ ਆ। ਪਰ ਇੱਧਰ ਮੈਂ ਕੈਨੇਡਾ ਚ ਜਾਂ ਅਮੈਰੀਕਾ ਚ ਵੀ ਟਰੈਵਲ ਕੀਤਾ, 6 ਸਾਲ ਸਿੰਗਾਪੁਰ ਵੀ ਰਹਿ ਗਿਆ, ਇਹਨਾਂ ਕੰਟਰੀਆਂ ਠੀਕ ਆ, ਪੁਰਾਣੇ ਲੋਕਾਂ ਨੇ ਇੱਥੋਂ ਦੇ ਓਰੀਜਨਲ ਤੇ ਬਹੁਤ ਅਤਿਆਚਾਰ ਕੀਤਾ, ਉਹਨਾਂ ਨੂੰ ਬਹੁਤ ਮਾੜਾ ਟ੍ਰੀਟ ਕੀਤਾ। ਪਰ ਹੁਣ ਇੱਥੇ ਫਰਕ ਆ, ਉਨਾ ਨੀ ਹੈਗਾ ਗਾ ਆਪਾਂ ਅੱਜ ਤੋਂ 50-60 ਸਾਲ 70 ਸਾਲ ਪਹਿਲਾਂ ਦੇਖਦੇ
ਹੋਗੇ,
ਉਹ ਹੈ ਨੀ ਹੁਣ ਇੱਥੇ। ਬਹੁਤ ਲੋਕ ਐਜੂਕੇਟਡ ਹੋ ਗਏ, ਪੜ੍ਹੇ ਲਿਖੇ ਲੋਕਾਂ ਦੀ ਸੋਚ ਚ ਬਹੁਤ ਫਰਕ ਆ, ਹਰੇਕ ਨੂੰ ਬਰਾਬਰ ਸਮਝਦੇ ਆ। ਪਰ ਆਪਾਂ ਜਦੋਂ ਬੈਕ ਹੋਮ ਦੇਖਦੇ ਹਾਂ ਸਾਡੇ ਪੰਜਾਬ ਚ, ਸਾਡੇ ਭਾਰਤ ਚ, ਮੈਂ ਥੋੜੇ ਦਿਨ ਪਹਿਲਾਂ ਰੀਸੈਂਟਲੀ ਇੱਕ ਨਿਊਜ਼ ਦੇਖ ਰਿਹਾ ਸੀਗਾ ਟੀਵੀ ਤੇ, ਯੂਪੀ ਦੀ ਸੀ ਨਿਊਜ਼, ਸ਼ਾਇਦ ਕੋਈ ਹਿੰਦੂ ਬ੍ਰਾਹਮਣ ਲੜਕੀ ਸੀਗੀ, ਉਹਨੇ ਕਿਸੇ ਗਰੀਬ ਪਰਿਵਾਰ ਨੇ, ਛੋਟੀ ਜਾਤੀ ਦੇ ਪਰਿਵਾਰ ਨੇ ਮੁੰਡੇ ਨਾਲ ਕੋਈ ਲਵ ਮੈਰਿਜ ਕਰਾਈ ਸੀ, ਤੇ ਮੁੰਡਾ ਵੀ ਸ਼ਾਇਦ ਸਰਕਾਰੀ ਜੋਬ ਤੇ ਸੀ, ਪਰ ਉਹ ਉੱਚੀ ਜਾਤੀ ਵਾਲੇ ਨੇ ਉਹਦਾ ਕਤਲ ਕਰਤਾ। ਕਿ ਵੀ ਇੱਥੋਂ ਤੱਕ ਡਿਸਕ੍ਰਿਮੀਨੇਸ਼ਨ ਆਪਣੇ ਇੰਡੀਆ ਚ, ਤੇ ਡਿਸਕ੍ਰਿਮੀਨੇਸ਼ਨ ਤਾਂ ਆਪਣੇ ਘਰਾਂ ਚ ਸ਼ੁਰੂ ਹੋ ਜਾਂਦਾ ਵੀਰੇ। ਤੁਸੀਂ, ਮੈਂ ਹੁਣ ਮੋਗਾ ਜ਼ਿਲ੍ਹਾ, ਮੇਰਾ ਦੇਖੋ ਬਾਈ ਸੁੱਖ ਆਨੰਦ ਵਾਲਾ ਦੱਸ ਕੇ ਗਿਆ, ਹੁਣ ਆਪਣੇ ਘਰਾਂ ਚ ਹੁਣ ਤੁਸੀਂ ਦੱਸ ਦੇਖੋ, ਜਦੋਂ ਆਪਣੇ ਘਰਾਂ ਚ ਖੰਡ ਪਾਠ ਤੇ ਭੋਗ ਪੈਂਦੇ ਆ ਜਾਂ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੁੰਦਾ, ਆਪਾਂ ਆਪਣੇ ਰਿਸ਼ਤੇਦਾਰਾਂ ਦਾ ਮੂੰਹ ਚ ਪਾਉਣ ਤੱਕ ਜਾਂਦੇ ਹਾਂ ਕੋਈ ਭੁੱਖਾ ਨਾ ਰਹਿ ਜਾਏ, ਕੋਈ ਕਿਸੇ ਦਾ ਹਨਾ ਗੁੱਸੇ ਗਿਲੇ ਨਾ ਹੋਏ, ਨਾਰਾਜ਼ ਨਾ ਹੋ ਜਾਏ, ਪਰ ਉੱਥੇ ਕੋਈ ਗਰੀਬ ਗੁਰਬਾ ਕੋਈ ਉਹ ਥੋੜੀਆਂ ਜੁੱਤੀਆਂ ਚ ਬੈਠੇ ਹੁੰਦੇ ਆ ਕੇ ਅਸੀਂ ਉਹਨਾਂ ਨੂੰ ਲੱਤਾਂ ਮਾਰ ਮਾਰ ਵਾਹ ਪਹਿਲੇ 20 ਦਿਨ ਕੇ 25 ਦਿਨ ਹੁਣ ਮੈਨੂੰ ਵੀ ਬਾਹਰ ਰਹਿਣ ਚਾਰ ਹੋ ਗਿਆ ਸਾਡੀ ਮੇਰੀ ਮਾਤਾ ਜਾਂ ਮੇਰੀ ਦਾਦੀਆਂ ਵੀ ਏਦਾਂ ਕਰਦੀਆਂ ਨੇ ਜਿਹੜਾ ਕੋਈ SCPC ਪਰਿਵਾਰ ਹੁੰਦੇ ਸੀ ਉਹਨਾਂ ਨੂੰ ਉਨੇ ਦਿਨ ਨਾ ਦੁੱਧ ਦੇਣਾ ਨਾ ਦੁੱਧ ਦੀ ਬਣੀ ਲੱਸੀ ਦੇਣੀ ਨਾ ਦਾਲ ਚ ਮੱਖਣੀ ਪਾਉਣੀ ਉਹ ਮੱਝ ਸੱਜਾ ਰਸੋਈ ਮੱਝ ਦੀ ਉਹ ਵੀ ਡਿਸਕ੍ਰੀਮੀਨੇਸ਼ਨ ਆ ਵੀ ਕੀ ਹੋਜੂਗਾ ਨਾ ਤੇ ਜਦੋਂ ਆਪਾਂ ਕਹਿੰਦੇ ਜਿੰਨਾ ਚਿਰ ਥੇ ਹੀ ਨਹੀਂ ਹੁੰਦੀ ਉਹਨਾਂ ਚਿਰ ਦੁੱਧ ਨਹੀਂ ਦੇਣਾ ਕਿਸੇ ਨੂੰ ਤੇ ਜਾਂ ਹੋਰ ਬੜਾ ਕੁਛ ਆ ਜਾਣੀ ਕਿ ਮੇਰੇ ਡੈਡੀ ਉਹਨੇ ਦੱਸਦੇ ਹੁੰਦੇ ਆ ਕਿ ਸਾਡੇ ਦਾਦੇ ਪੜਦਾਦੇ ਸੀਗੇ ਉਹਨਾਂ ਨੇ SCBC ਕਾਸਟ ਦੇ ਜਿਹੜੇ ਸਾਡੇ ਹੁੰਦੇ ਸੀਗੇ ਭਰਾ ਜਾਂ ਬਜ਼ੁਰਗ ਸੀਗੇ ਉਹਨਾਂ ਦਾ ਪਰਛਾਵਾਂ ਤੱਕ ਨਹੀਂ ਪੈਣ ਦਿੱਤਾ ਜਾਂਦਾ। ਮੈਂ ਆਪਣੇ ਪਿੰਡ ਦੀ ਗੱਲ ਦੱਸ ਦਿੰਦਾ, 15 ਸਾਲ ਪੁਰਾਣੀ ਗੱਲ ਆ ਸਾਡੇ ਪਿੰਡ ਦੇ ਨਾਲ, ਮੈਂ ਪਿੰਡ ਦਾ ਨਾਂ ਨੀ ਲਾਉਂਗਾ ਆਪਦੇ ਦਾ, ਤੇ ਸਾਡੇ ਨਾਲ ਹੀ ਪਿੰਡ ਦੇ ਨਾਲ ਇੱਕ ਹੋਰ ਪਿੰਡ ਲਾ ਤਾ, ਉੱਥੇ 100 ਸਾਲ ਪੁਰਾਣਾ ਦੀਵਾਨ ਲੱਗਦਾ ਗਾ, 3-3 ਦੀਵਾਨ ਹੁੰਦਾ ਮੈਂ ਦੀਵਾਨ ਲੱਗਦੇ ਉੱਥੇ, 100 ਸਾਲ ਤੋਂ ਪੁਰਾਣੇ ਬਹੁਤ ਪੁਰਾਣੇ ਦੀਵਾਨ ਲੱਗਦੇ ਉੱਥੇ ਨਾ, ਸਰੋਵਰ ਬਣਿਆ, ਸਰੋਵਰ ਦੇ ਵਿੱਚ SCBC ਕਾਸਟ ਦੀਆਂ 2 ਕੁੜੀਆਂ ਡੁੱਬ ਕੇ ਮਰ ਗਈਆਂ।
ਓਕੇ,
ਤੇ ਉਹ ਦਿਨ ਆਹੀ ਦਿਨ ਹੁੰਦੇ ਆ ਸੌਣ ਦਾ ਮਹੀਨਾ ਹੁੰਦਾ ਗਾ, ਤੇ ਉਹ ਉਹਨਾਂ ਦਿਨਾਂ ਚ ਹੁਣ ਆਪਣੀ ਝੜੀ ਲੱਗੀ ਹੁੰਦੀ ਹੈ ਸੌਣ ਦੇ ਦਿਨਾਂ ਚ, ਮੀਂਹ ਕਣੀ ਹੁੰਦਾ, ਤੇ ਉਹ ਜਦੋਂ ਬੇਚਾਰੀਆਂ ਡੁੱਬ ਕੇ ਮਰ ਗਈਆਂ, ਸੰਸਕਾਰ ਵਾਸਤੇ ਪਿੰਡ ਲੈ ਕੇ ਆਏ, ਤੇ ਉਹ ਜਿੱਥੇ ਉਹਨਾਂ ਦਾ ਆਪਦਾ ਸੀਗਾ, ਜਿੱਥੇ ਉਹ SCBC ਕਾਸਟ ਵਾਲਿਆਂ ਦਾ ਆਪਦਾ ਸੀਗਾ ਸ਼ਮਸ਼ਾਨ ਘਾਟ, ਉੱਥੇ ਸ਼ੈੱਡ ਨੀ ਸੀਗਾ। ਚਲੋ ਉਹਨਾਂ ਨੇ ਰਲ ਕੇ ਫੈਸਲਾ ਕੀਤਾ, ਚੱਲ ਕੋਈ ਗੱਲ ਨੀ ਆਪਾਂ ਸ਼ੈੱਡ ਚ ਵੀ ਕੁੜੀਆਂ ਦਾ ਸੰਸਕਾਰ ਕਰਦੇ ਨੇ, ਬਾਲਣ ਉੱਥੇ ਸਿੱਟੇ ਆਉਂਦੇ ਆ। ਜਿਹੜੇ ਸਾਡੇ ਹੁਣ ਮਹਾਤੜ ਬੰਦੇ ਆ, ਜਿਹੜੇ ਹੁਣ ਮੈਂ ਜਿਹੜੇ ਆਪਣੇ ਆਪ ਨੂੰ ਉੱਚੀ ਜਾਤ ਦਾ ਸਮਝਦੇ ਆ, ਉਹਨਾਂ ਨੇ ਉਹ ਮਾੜੇ ਟਾਈਮ ਚ ਉਹਨਾਂ ਦਾ ਬਾਲਣ ਚੁਕਾਇਆ ਉੱਥੋਂ, ਕਹਿੰਦੇ ਵੀ ਇੱਥੇ ਤੁਹਾਨੂੰ ਸੰਸਕਾਰ ਨੀ ਕਰਨ ਦੇਣਾ ਗਾ।
ਅੱਛਾ,
ਉਹ ਕਹਿੰਦੇ ਵੀ ਤੁਸੀਂ ਟਾਈਮ ਤਾਂ ਦੇਖੋ ਕਿਹੜਾ, ਵੀ ਮੀਂਹ ਪੈਂਦਾ ਗਾ ਵੀ ਬਾਲਣ ਵੀ ਜੇ ਤਾਂ ਹੁਣ ਵੀ ਸੁੱਕ ਪਕਾ ਹੁੰਦਾ ਸੀ ਕਰ ਹੀ ਲੈਣਾ ਸੀ, ਕਿਹੜੇ ਇੱਥੇ ਲੈ ਕੇ ਨੀ ਸੋਣੀਆਂ ਨਾ, ਜੇ ਕੁੜੀਆਂ ਜਾਂਦੇ ਬੱਚੇ ਇੱਥੇ ਲਿਆਉਂਦੇ ਹੀ ਨੀ, ਪਰ ਵੀ ਆ ਮਾੜਾ ਸਮਾਂ ਕਰਕੇ ਅਸੀਂ ਤਾਂ ਚਲੇ ਇੱਥੇ ਬਾਲਣ ਸਿੱਟ ਲਿਆ, ਪਰ ਸਾਡੇ ਲੋਕਾਂ ਨੇ ਉੱਥੇ ਉਹਨਾਂ ਦੀ ਇੱਕ ਨੀ ਚੱਲਣ ਦਿੱਤੀ ਤੇ ਉਹਨਾਂ ਨੇ ਉਹਨਾਂ ਦਾ ਉੱਥੋਂ ਬਾਲਣ ਚੁਕਾਇਆ। ਤੇ ਇੱਥੋਂ ਤੱਕ ਡਿਸਕ੍ਰੀਮੀਨੇਸ਼ਨ, ਹੋਰ ਵੀ ਨਿੱਕੀਆਂ ਮੋਟੀਆਂ ਪਤਾ ਨੀ ਕਿਸ ਕਿਸ ਗੱਲ ਤੇ, ਨਾ ਲੋਕਾਂ ਨੂੰ ਉਹਨੇ ਜਾਤ ਨਾ ਬੁਲਾਉਣਾ, ਇਹ ਹੈਗਾ ਆਪਣੇ ਆਪਣੇ ਉੱਥੇ ਚੱਲਦਾ ਹੈਗਾ, ਪਰ ਕਿੱਦਾਂ ਲੋਕ ਉੱਥੋਂ ਨਿਕਲ ਸਕਦੇ ਆਈ ਡੋਂਟ ਨੋ, ਰੱਬ ਜਾਣਦਾ, ਪਰ ਚੱਲਦਾ, ਡਿਸਕ੍ਰੀਮੀਨੇਸ਼ਨ ਹੈਗਾ ਬਹੁਤ ਵੱਡੇ ਪੱਧਰ ਤੇ ਚੱਲਦਾ।
ਬਿਲਕੁਲ, ਮੈਂ ਉਹੀ ਕਹਿੰਦਾ ਕਿ ਇੱਕ ਤਾਂ ਕਹੀਏ ਨਾ ਕਿ ਆਪਾਂ ਨੂੰ ਚੰਗੀ ਐਜੂਕੇਸ਼ਨ ਨਹੀਂ ਮਿਲੀ ਜਾਂ ਆਪਾਂ ਚੰਗਾ ਪੜ੍ਹੇ ਨੀ ਗੇ, ਸ਼ਾਇਦ ਆਪਾਂ ਨੂੰ ਇਹ ਗੱਲਾਂ ਨਹੀਂ ਪਤੀ ਹੈ, ਪਰ ਅੱਜ ਕੱਲ੍ਹ ਆਪਾਂ ਨੂੰ ਪਤਾ ਹੈਗਾ ਵੀ ਯਾਰ ਇਹ ਚੀਜ਼ ਨਾਲ ਕੁਛ ਨਹੀਂ ਹੋਣਾ, ਕੋਈ ਕਿਸੇ ਨਾਲ ਭੇਦਭਾਵ ਕਰਾਂਗੇ, ਕੋਈ ਕੋਈ ਫਰਕ ਨਹੀਂ ਪੈਣ ਲੱਗਾ, ਇਨਸਾਨ ਤਾਂ ਇਨਸਾਨ ਹੀ ਆ ਦੇਖੋ ਹਨਾ, ਚਾਹੇ ਉਹ ਉਹਨੇ ਘੱਟ ਸਟੱਡੀ ਕੀਤੀ ਹੈ ਜਾਂ ਤੁਹਾਡੇ ਬਰਾਬਰ ਦਾ ਜ ਪੈਸੇ ਵਾਲੇ ਪਾਸੋਂ ਨਹੀਂ ਹੈਗਾ ਗਾ, ਪਰ ਉਹ ਇਨਸਾਨ ਤਾਂ ਹੈਗਾ ਹੀ ਆ, ਪਰ ਭੇਦਭਾਵ ਅੱਜ ਵੀ ਨਹੀਂ ਖਤਮ ਹੋ ਰਿਹਾ, ਪੜ੍ਹ ਲਿਖ ਕੇ ਬੰਦੇ ਅਨਪੜ੍ਹ।
ਮੈਂ ਤਾਂ ਕਦੇ ਕਦੇ ਸੋਚਦਾ ਹੁੰਦਾ ਵੀ ਸਾਡੇ ਦਸਾਂ ਗੁਰੂਆਂ ਸਾਹਿਬਾਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ, ਸਾਹਿਬਜ਼ਾਦਿਆਂ ਨੇ ਕੁਰਬਾਨੀਆਂ ਦਿੱਤੀਆਂ, 40 ਮੌਕੇ ਹੋਰ ਹਨਾ ਜਪੀਆਂ ਤਪੀਆਂ ਨੇ ਕੁਰਬਾਨੀਆਂ ਦਿੱਤੀਆਂ, ਪਰ ਅਸੀਂ ਉੱਥੇ ਹੀ ਭੇਡਾਂ ਵਾਂਗੂ ਤੁਰੇ ਫਿਰਦੇ ਹਾਂ, ਕੰਧਾਂ 'ਚ ਵੱਜਣ ਵਾਲੇ ਲੋਕ ਹਾਂ, ਸਹੀ ਗੱਲ ਆ ਵੀ ਅਸੀਂ ਉਹ ਫਲਸਫੇ ਦੇ ਤੌਰ ਹੀ ਨਹੀਂ ਰਹੇ ਗਿਆ ਸਰ, ਅਸੀਂ ਵੀ ਆਪਣੇ ਆਪਣੇ ਆਪ ਨੂੰ ਪਤਾ ਨੀ, ਜਿੱਦਾਂ ਮੈਂ ਤੁਹਾਨੂੰ ਵੀ ਕਹੂੰਗਾ ਵੀ ਤੁਸੀਂ ਵੀ ਰੇਡੀਓ ਤੇ ਆਪਣਾ ਨਾਂ ਸਿੰਘ ਅਨਾਊਂਸ ਕਰਿਆ ਕਰੋ, ਹਰਮਨਜੋਤ ਸਿੰਘ ਵੀ ਸਿੱਧੂ ਨਾ ਕਰਿਆ ਕਰੋ, ਠੀਕ ਆ ਚਲੋ ਚੰਗਾ ਲੱਗਦਾ ਗਾ, ਪਰ ਮੇਰੇ ਸਾਹਮਣੇ ਇੱਥੋਂ ਵੀ ਸ਼ੁਰੂ ਹੁੰਦਾ ਸਾਰਾ ਕੁਝ, ਆਪਾਂ ਇਹ ਆਪਾਂ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਨੇ ਆਪਾਂ ਨੂੰ ਨਾਂ ਹੀ ਦੇਤਾ ਸਿੱਖਾਂ ਨੂੰ ਵੀ ਸਿੰਘ ਸਜਾਤਾ ਆਪਾਂ ਨੂੰ, ਫਿਰ ਆਪਾਂ ਸਿੰਘ ਹੀ ਰਹੀਏ, ਫਿਰ ਆਪਾਂ ਉਹਦੇ ਨਾਂ ਵੀ ਮੇਰੇ ਸਾਹਮਣੇ ਵੀ ਨਹੀਂ ਲਾਉਣਾ ਚਾਹੀਦਾ ਆਪਾਂ ਨੂੰ ਗੋਤ ਪਿੱਛੇ, ਮੈਂ ਆਪਣੇ ਨਾਂ ਪਿੱਛੇ ਗੋਤ ਨਹੀਂ ਲਾਉਂਦਾ ਗਾ, ਤੇ ਹੋਰ ਵੀ ਹੈਗੇ ਮੇਰੇ ਯਾਰ ਦੋਸਤ ਮਿੱਤਰ ਜਿਹੜੇ ਇਹ ਚੀਜ਼ ਤੋਂ ਥੋੜੇ ਜਿਹੇ ਉੱਪਰ ਉੱਠ
ਬਿਲਕੁਲ
ਗੱਲਬਾਤ ਕਰਦੇ ਹੈਗੇ, ਪਰ ਆਪਾਂ ਚਾਹੀਦਾ ਵੀ ਆਪਾਂ ਇਹ ਚੀਜ਼ ਨੂੰ ਛੱਡੀਏ, ਆਪਾਂ ਭਾਈਚਾਰਕ ਸਾਂਝ ਪੈਦਾ ਕਰੀਏ, ਸਾਰਿਆਂ ਨੂੰ ਬਰਾਬਰ ਲੈ ਕੇ ਆਈਏ ਤੇ ਸਾਰਿਆਂ ਨੂੰ ਬਰਾਬਰ ਮੰਨੀਏ, ਕਿਸੇ ਚ ਊਚ ਨੀਚ, ਠੀਕ ਆ ਕੋਈ ਬੰਦਾ ਗਰੀਬੀ ਕਾਰਨ ਕਿਸੇ ਤੋਂ ਡਾਊਨ ਹੋ ਸਕਦਾ, ਪਰ ਉਹਨੂੰ ਊਚ ਨੀ ਜਾਤ ਪਾਤ ਦੇ ਆਧਾਰ ਤੇ ਜਾਂ ਰੰਗ ਦੇ ਆਧਾਰ ਤੇ ਤਾਂ ਉਹਦੇ ਨਾਲ ਡਿਸਕ੍ਰੀਮੀਨੇਸ਼ਨ ਨਹੀਂ ਹੋਣਾ ਚਾਹੀਦਾ, ਬਿਲਕੁਲ ਹੀ ਨਹੀਂ ਹੋਣਾ ਚਾਹੀਦਾ,
ਬਿਲਕੁਲ
ਬਰਾਬਰ ਦਾ ਦਰਜਾ ਦੇਣਾ ਚਾਹੀਦਾ ਉਹਨੂੰ,
ਬਿਲਕੁਲ ਬਿਲਕੁਲ ਇਹ ਤਾਂ ਹੈਗਾ,
ਇੰਨੇ ਇੱਕ ਵਿਚਾਰ ਸੀ ਜੀ ਮੇਰੇ, ਤੇ
ਨਹੀਂ ਬਹੁਤ ਬਹੁਤ ਸ਼ੁਕਰੀਆ,
ਜੁੜੇ ਤੋਂ ਆਪਾਂ ਮੌਕਾ ਦਈਏ,
ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ ਬ੍ਰਦਰ,
ਠੀਕ ਹੈ ਜੀ, ਮਿਹਰਬਾਨੀ ਜੀ।
ਸੋ ਬਿਲਕੁਲ ਜੀ, ਪ੍ਰੋਗਰਾਮ ਦਾ ਸਮਾਂ ਰਹਿੰਦਾ ਗਾ ਹਜੇ, ਤੁਸੀਂ ਕਾਲ ਕਰਕੇ ਜੁੜ ਸਕਦੇ ਹੋ। ਮੈਂ ਮੈਸੇਜ ਕੁਛ ਰਹਿੰਦੇ ਸੀਗੇ ਨਾਲ ਦੀ ਨਾਲ ਜ਼ਰੂਰ ਸ਼ਾਮਿਲ ਕਰਦਾ ਪਿਆ। ਕੁਲਵਿੰਦਰ ਸਵੀਡਨ ਤੋਂ ਬਾਈ ਜੀ ਹੋਰੀ ਜੁੜੇ ਨੇ, ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਹਰਮਨ, ਬਹੁਤ ਵਧੀਆ ਟੋਪਿਕ ਆ ਬ੍ਰਦਰ, ਘਰੇ ਗੈਸਟ ਆਏ ਨੇ ਨੋਰਵੇ ਤੋਂ ਐਂਡ ਥੋੜ੍ਹਾ ਬਿਜ਼ੀ ਹਾਂ ਬ੍ਰਦਰ, ਕਾਲ ਨਹੀਂ ਕਰ ਸਕਦਾ, ਦਿਲ ਕਰਦਾ ਸੀ ਕਾਲ ਕਰਨ ਨੂੰ, ਹੈ ਨਾ। ਚਲੋ ਕੋਈ ਗੱਲ ਨਹੀਂ ਜੀ, ਗੈਸਟ ਵੀ ਜ਼ਰੂਰੀ ਨੇ, ਉਹ ਵਿਚਾਰੇ ਆਏ ਨੇ, ਉਹਨਾਂ ਨੂੰ ਤੁਸੀਂ ਇੰਜੋਏ ਕਰੋ ਇਸ ਨੂੰ, ਟੋਪਿਕ ਨੂੰ ਤੁਸੀਂ ਜਿਹੜੇ ਪੋਡਕਾਸਟ ਉੱਤੇ ਦੁਬਾਰਾ ਸੁਣ ਸਕਦੇ ਹੋ। ਅਤੇ ਬਾਕੀ ਫਿਲਹਾਲ ਜਿਹੜਾ ਹੈਗਾ ਗਾ, ਚਲੋ ਆਪਾਂ ਕਾਲਰ ਲੈਂਦੇ ਹਾਂ, ਉਸ ਤੋਂ ਬਾਅਦ ਅੱਗੇ ਦੀ ਗੱਲਬਾਤ ਜਿਹੜੀ ਹੈਗੀ ਕਰਾਂਗੇ ਪ੍ਰੋਗਰਾਮ ਵਿੱਚ। ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ ਅਤੇ ਕਿੱਥੋਂ ਗੱਲ ਕਰ ਰਹੇ ਹੋ ਜੀ?
ਹਾਂਜੀ,
ਨੰਬਰ ਸਾਰੇ ਸੇਵ ਹੁੰਦੇ ਆ, ਉਹ ਰੇਡੀਓ, ਹਰ ਇੱਕ ਰੇਡੀਓ ਵਾਲੇ ਕਹਿੰਦੇ ਕੌਣ ਤੇ ਕਿੱਥੋਂ ਗੱਲ ਕਰਦੇ, ਮਤਲਬ ਤੁਸੀਂ ਆਪਣੀ ਪਹਿਚਾਣ ਆਪ ਦੱਸੋ।
ਨਹੀਂ ਨਹੀਂ, ਆਪਾਂ ਬਾਈ ਆਪਣੀ ਪਹਿਚਾਣ ਆਪਾਂ ਦੱਸਦੇ ਆਪਾਂ ਭੰਗੂ ਬੋਲਦੇ ਜੀ ਇਟਲੀ ਤੋਂ, ਤੇ ਦੇਸੀਵਾਲ ਰੇਡੀਓ ਨੂੰ ਆਪਾਂ ਬਹੁਤ ਪਸੰਦ ਕਰਦੇ ਆ ਬਾਈ ਜੀ।
ਠੀਕ ਹੈ ਜੀ,
ਤੇ ਸਰੋਤੇ ਆਪਾਂ ਨੂੰ ਘੱਟ ਪਸੰਦ ਕਰਦੇ, ਇਸ ਕਰਕੇ ਮੈਂ ਪੁੱਛਿਆ ਸੀ ਵੀ ਬਾਈ ਜੀ ਮੈਨੂੰ ਜਾਣਦੇ ਨੀ।
ਅੱਛਾ ਠੀਕ ਆ, ਕਿਹੜਾ ਮਿੱਤਰਾਂ ਦਾ ਨਾਂ ਨੀ ਜਾਣਦਾ ਹੈ,
ਮਜ਼ਾਕ ਕਰਦਾ ਵੀਰਿਆ। ਮੈਂ ਤਾਂ ਕਹਿਣ ਲੱਗਿਆ ਸੀ ਸੰਤ ਬਾਬਾ ਹਰਮਨ ਸਿੰਘ ਬਠਿੰਡੇ ਵਾਲੇ, ਕਹਿਣ ਲੱਗਿਆ ਸੀ ਮੈਂ ਬਾਈ ਗੁੱਸਾ ਹੀ ਨਾ ਕਰਦੇ।
ਨਹੀਂ ਨਹੀਂ ਨਹੀਂ, ਆਪਾਂ ਗੁੱਸਾ ਕਰਕੇ ਕਿੱਥੇ ਜਾਣਾ ਗਾ ਅੱਜ? ਮੈਨੂੰ ਤਾਂ ਐਂ ਲੱਗਦਾ ਸੀ ਵੀ ਪਤਾ ਨੀ ਕਾਲਾਂ ਆਉਣਗੀਆਂ ਕਿ ਨਹੀਂ ਆਉਣਗੀਆਂ, ਕਹਿਣਗੇ ਛੱਡ ਪਰਾਂ ਯਾਰ, ਕੀ ਇਹਦਾ ਬਾਬਿਆਂ ਦੇ ਮਗਰ ਪੈ ਗਿਆ ਜਾਂ ਇਹ ਇਸ ਗੱਲਾਂ ਦੇ ਮਗਰ ਪੈ ਗਿਆ, ਪਰ ਅੱਜ ਕਾਲਾਂ ਦਾ ਮਤਲਬ ਬੈਕ ਟੂ ਬੈਕ ਸਭ ਦੀਆਂ ਆ ਰਹੀਆਂ ਨੇ, ਸਭ ਦੇ ਵਿਚਾਰ ਦਿੰਦੇ ਪਏ ਨੇ।
ਵਧੀਆ ਗੱਲ ਆ, ਵਧੀਆ ਗੱਲ ਆ ਵੀਰੇ, ਕਾਲਾਂ ਕਰਨੀਆਂ ਚਾਹੀਦੀਆਂ, ਜੋ ਆਪਣੀਆਂ ਭਾਵਨਾਵਾਂ ਜਾਂ ਜੋ ਜ਼ਿੰਦਗੀ ਦੇ ਵਿੱਚ ਕਿਸੇ ਨਾਲ ਕੁਛ ਵਿਚਰਿਆ ਉਹਨੂੰ ਬੰਦੇ ਨੂੰ ਐਕਸਪਲੇਨ ਤੇ ਦੂਜਿਆਂ ਨਾਲ ਸ਼ੇਅਰ ਜ਼ਰੂਰ ਕਰਨਾ ਚਾਹੀਦਾ, ਕਿਉਂਕਿ ਕੁਛ ਸਿੱਖਣ ਨੂੰ ਵੀ ਮਿਲਦਾ ਤੇ ਕੁਛ ਬੰਦੇ ਦੀ ਨੇਚਰ ਬਾਰੇ ਵੀ ਪਤਾ ਲੱਗਦਾ ਕਿ ਬੰਦਾ ਕਿੱਥੇ ਤੱਕ ਹੈਗਾ।
ਬਿਲਕੁਲ ਬਿਲਕੁਲ ਜੀ, ਬਿਲਕੁਲ ਤੁਹਾਡੇ ਨਾਲ। ਚਲੋ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ, ਗੱਲ ਅੱਜ ਜਿਹੜੀ ਚੱਲਦੀ ਪਈ ਆ, ਪਹਿਲਾਂ ਤਾਂ ਇਹ ਦੱਸੋ ਕਿ ਭੇਦਭਾਵ ਤੋਂ ਸ਼ੁਰੂ ਕਰੀਏ ਕਿ ਬਾਬਿਆਂ ਦਾ ਤਵਾ ਲਾਵਾਂਗੇ ਪਹਿਲਾਂ?
ਬਾਈ ਜੀ ਭੇਦਭਾਵ ਤੋਂ ਸ਼ੁਰੂ ਕਰ ਲੈਂਦੇ ਆ, ਮੈਂ ਇੱਕੋ ਸੈਕਿੰਡ ਚ ਖਤਮ ਕਰ ਦੇਣੀ ਇਹਦਾ।
ਓਕੇ,
ਵੀ ਆਪਾਂ ਹੈਗੇ ਚਮਕੌਰ ਸਾਹਿਬ ਤੋਂ, ਸਾਡੇ ਭੇਦਭਾਵ ਬਾਈ ਹੈ ਨੀ, ਜੇ ਕੋਈ ਚਮਕੌਰ ਸਾਹਿਬ ਤੋਂ ਹੋਰ ਹੈਗਾ
ਜੀ,
ਨਹੀਂ ਇਹ ਕੋਈ ਹੋਵੇ ਮਾਝੀ ਸਿੱਖ ਵਿਚਾਰਾ ਹੋ ਜਾਂ ਵੀਰ ਸਾਡਾ ਦੇ ਬਰਾਬਰ, ਉਹਨਾਂ ਦੇ ਘਰ ਚੁੱਲ੍ਹੇ ਖਾਂਦੇ ਰਹੇ ਆ ਬਾਈ।
ਓਕੇ,
ਕੋਈ ਲੈਣਾ ਦੇ ਆਪਣੇ ਹੈਗਾ ਬਾਈ।
ਪੰਗੂ ਬਾਈ ਜੀ ਤੁਹਾਡੀ ਆਵਾਜ਼ ਘੱਟ ਰਹੀ ਹੈ, ਨੈਟਵਰਕ ਚ ਆ ਜਾਓ ਥੋੜਾ ਜਿਹਾ
ਭੇਦਭਾਵ। ਹਾਂਜੀ ਹਾਂਜੀ, ਹੁਣ ਆਉਂਦੀ ਹੈ ਜੀ?
ਓਕੇ, ਆ ਰਹੀ ਹੈ, ਵਿੱਚ ਕੱਟ ਰਹੀ ਸੀ, ਹੁਣ ਠੀਕ ਆ।
ਹਾਂਜੀ, ਭੇਦਭਾਵ ਦੀ ਗੱਲ ਵੀਰੇ ਆਪਣੇ ਨੀ ਹੈਗਾ ਚਮਕੌਰ ਸਾਹਿਬ ਚ, ਬਾਕੀ ਜੇ ਕੋਈ ਚਮਕੌਰ ਸਾਹਿਬ ਤੋਂ ਵੀਰ ਹੋਰ ਜੁੜਿਆ ਨਾਲ ਦੱਸ ਸਕਦਾ ਵੀ ਉਹਦੇ ਨਾਲ ਕੁਛ ਹੋਇਆ ਹੋਵੇ, ਤੇ ਆਪਣੇ ਬਿਲਕੁਲ ਨੀ ਹੈ ਬਾਈ। ਆਪਾਂ ਇੱਕ ਕੌਲੀ ਚ ਇੱਕ ਜਗ੍ਹਾ ਬਹਿ ਕੇ ਰੋਟੀ ਖਾਣ ਵਾਲੇ ਆ, ਤੇ ਸਾਡੇ ਪਿੰਡਾਂ ਦੇ ਵਿੱਚ ਵੀ ਕੋਈ ਨੀ ਹੈ, ਤੇ ਬਾਕੀ ਜੇ ਕਿਸੇ ਕੋਲ ਹੋ ਸਕਦਾ ਤਾਂ ਜ਼ਰੂਰ ਦੱਸੇ ਵੀ ਚਮਕੌਰ ਸਾਹਿਬ ਏਰੀਏ ਚ ਕਿਹੜਾ ਪਿੰਡ ਆ ਤੇ ਕਿੱਥੋਂ ਆ। ਮੈਂ ਚਮਕੌਰ ਸਾਹਿਬ ਦੇ ਨਾਲ ਪਿੰਡ ਪੈਂਦਾ 3 ਕਿਲੋਮੀਟਰ, ਡਹਿਰ ਪਿੰਡ ਪੈਂਦਾ ਜੀ ਸਾਡਾ ਡਹਿਰ।
ਓਕੇ
ਠੀਕ ਹੈ ਜੀ,
ਓਕੇ,
ਤੇ ਕੋਈ ਵੀ ਪੁੱਛ ਸਕਦਾ ਉੱਥੇ ਜਾ ਕੇ।
ਓਕੇ ਓਕੇ, ਚਲੋ, ਤੇ ਇੱਕ ਦੂਜੀ ਗੱਲ ਕਰਦੇ ਪਏ ਸੀ ਆਪਾਂ ਬਾਬਿਆਂ ਦੀ, ਜਿਹੜਾ ਧਰਮ ਪ੍ਰਚਾਰਕ ਕਹਿ ਲਈਏ ਜਿਹਨੂੰ, ਹੈ ਨਾ, ਆਪਾਂ ਧਰਮ ਪ੍ਰਚਾਰਕ ਬਣੇ ਨੇ ਅੱਜ ਦੇ ਵੀ ਲੋਕਾਂ ਨੂੰ ਧਰਮ ਨਾਲ ਜੋੜਦੇ ਨੇ, ਪਰ ਤੁਹਾਨੂੰ ਲੱਗਦਾ ਕਿ ਲੋਕਾਂ ਨੂੰ ਧਰਮ ਨਾਲ ਜੋੜਦੇ ਵੀ ਨੇ ਜਾਂ ਬਸ ਸਿਰਫ ਆਪਣੇ ਮਤਲਬ ਤੱਕ ਨੇ, ਆਪਣੇ ਹੀ ਕਹਿੰਦੇ ਉੱਲੂ ਸਿੱਧਾ ਕਰਦੇ ਨੇ?
ਬਾਈ ਜੀ ਇਹਨਾਂ ਦੇ ਜੋੜਨਾ ਤਾਂ ਕੀ ਹੈ, ਆਪਣਾ ਹੀ ਉੱਲੂ ਸਿੱਧਾ ਕਰਦੇ, ਇਹਨਾਂ ਨੂੰ ਸਿਰਫ ਪੈਸਿਆਂ ਤੱਕ ਮਤਲਬ ਆ, ਤੇ ਬਾਕੀ ਇਹਦੇ ਨਾਲ ਜ਼ਿਆਦਾ ਪੜ੍ਹੇ ਲਿਖੇ ਇਨਸਾਨ ਬਹੁਤ ਜ਼ਿਆਦਾ ਜੁੜੇ ਹੋਏ ਆ, ਜਿਹੜੇ ਥੋੜੇ ਜਿਹੇ ਸਾਡੇ ਵਰਗੇ ਅਨਪੜ੍ਹ ਉਹ ਘੱਟ ਜੁੜੇ ਹੋਏ ਆ।
ਅੱਛਾ,
ਮੈਂ ਤੁਹਾਨੂੰ ਪਹਿਲੀ ਸਟੋਰੀ ਸੁਣਾਉਣਾ ਬਚਪਨ ਦੀ, ਤੁਸੀਂ ਕਹਿਣਾ ਭੰਗੂ ਫੇਰ ਗੱਪ ਮਾਰਨ ਲੱਗਿਆ, ਪਤਾ ਨਹੀਂ
ਨਹੀਂ ਮੈਂ ਨਹੀਂ ਕਹਿੰਦਾ ਬਾਈ।
ਠੀਕ ਆ, ਤੁਸੀਂ ਮੇਰੇ ਪਿੰਡ ਜਾ ਕੇ ਪਤਾ ਕਰ ਲਿਓ, ਮੈਂ ਨਾਂ ਵੀ ਲਊਂਗਾ ਇਸ ਟਾਈਮ, ਕਿਉਂਕਿ ਜੇ ਕਿਸੇ ਨੂੰ ਤਕਲੀਫ ਹੋਈ ਤਾਂ ਮੈਨੂੰ ਸਿੱਧਾ ਫੋਨ ਕਰ ਲਵੇ। ਤੇ ਬਾਈ ਜੀ ਮੈਂ 10 ਤੋਂ 15 ਸਾਲ ਦੀ ਉਮਰ ਹੋਊਗੀ, 15 ਸਾਲ ਦੀ ਤਾਂ ਹੋਊਗੀ ਉਹ, ਤੇ ਆਪਣੇ ਦੁਆਨ ਲੱਗਦੇ ਹੁੰਦੇ ਸੀ ਜਦੋਂ ਖਾੜਕੂ ਬਾਅਦ ਬਹੁਤ ਜ਼ੋਰਾਂ ਤੇ ਸੀ, ਬਾਬਾ ਮਾਨ ਸਿੰਘ ਹੋ ਗਿਆ, ਹੋਰ ਕਈ ਬਾਬੇ ਹੋ ਗਏ ਨੀ, ਤੇ ਬਹੁਤ ਦੁਆਨ ਲੱਗਦੇ ਸੀ। ਤੇ ਇੱਕ ਤਾਂ ਸਾਡੇ ਪਿੰਡ ਦੁਆਨ ਲੱਗਿਆ ਬਾਬਾ ਮਾਨ ਸਿੰਘ ਦਾ, ਤੇ ਉਹ ਕਿਸੇ ਸਾਡੇ ਗੁਰੂ ਘਰ ਦੇ ਸਾਹਮਣੇ ਸੀ, ਸੇਵਾਦਾਰੇ ਸੀ, ਉਹ ਪਿੰਡ ਜੱਟਾਂ ਦੀ ਸੀ।
ਅੱਛਾ।
ਤੇ ਉਹਨਾਂ ਦੇ ਘਰ ਗਏ ਤੇ ਉੱਥੇ ਪ੍ਰਸ਼ਾਦਾ ਪਾਣੀ ਛਕਾਇਆ ਸਭ ਕੁਛ, ਚਲੋ ਅਸੀਂ ਵੀ ਚਲੇ ਗਏ ਨਾਲ, ਅਸੀਂ ਵੀ ਛੋਟੇ ਹੁੰਦੇ ਸੀ, ਚਲੋ ਸਾਨੂੰ ਪਤਾ ਹੀ ਹੈ ਚਾਹੇ ਕਿਸੇ ਦੀ ਬਰਾਤ ਚੜ੍ਹਨੀ ਹੈ ਸਾਡੇ ਵਾਗੇ ਪਹਿਲਾਂ ਪੈਸੇ ਇਕੱਠੇ ਕਰਨ ਤੁਰ ਪੈਂਦੇ, ਜੇ ਬਾਬੇ ਹੁੰਦੇ ਤਾਂ ਵੀ ਪਿੱਛੇ ਪਿੱਛੇ, ਠੀਕ ਹੈ ਜੀ। ਤੇ ਬਾਬਾ ਜੀ ਨੇ ਰੋਟੀ ਖਾ ਕੇ ਹਟੇ ਤੇ ਬੀਬੀਆਂ ਨੇ ਉਹਦੀਆਂ ਕੌਲੀਆਂ ਚ ਪਾਣੀ ਹੱਥ ਧੋਤੇ ਹੋਏ ਪੀਣ ਲੱਗੀਆਂ ਵੀ ਆ।
ਅੱਛਾ।
ਤੇ ਪੈਰ ਧੋ ਧੋ ਕੇ ਪੀਣ ਲੱਗੀਆਂ ਵੀ ਆ। ਤੇ ਮੈਨੂੰ ਇੱਕ ਬੀਬੀ ਬੋਲੀ,
ਅੱਛਾ,
ਸਾਡੀ ਤਾਈ ਓ ਸਮਝ ਲੋ ਘਰਾਂ ਚੋ, ਲੈ ਪੁੱਤ ਤੂੰ ਵੀ ਪ੍ਰਸ਼ਾਦ ਲੈ ਲਵਾਂ, ਮੈਂ ਨੀ ਪੀਣਾ।
ਅੱਛਾ।
ਮੈਂ ਇਹ ਕਹਦਾ ਪ੍ਰਸ਼ਾਦ ਆ, ਪ੍ਰਸ਼ਾਦ ਤਾਂ ਮੈਂ ਖਾਇਆ ਕੜਾ ਪ੍ਰਸ਼ਾਦ ਉੱਥੇ। ਤੇ ਬਾਈ ਜੀ ਹੁਣ ਤੁਸੀਂ ਇਹ ਦੇਖ ਲੋ ਵੀ ਇਹ ਅਨਪੜ੍ਹਤਾ ਜਾਂ ਪੜ੍ਹੇ ਲਿਖੇ ਲੋਕ ਆ, ਤੇ ਸਾਡੇ ਲੋਕ ਨਾ ਬਾਈ ਜੀ ਗੁਰਬਾਣੀ ਨੂੰ ਘੱਟ ਤੇ ਇਹ ਪਖੰਡਾਂ ਨੂੰ ਜ਼ਿਆਦਾ ਮੰਨਦੇ ਆ ਵੀਰੇ, ਠੀਕ ਆ ਜੀ। ਤੇ ਉਹ ਤੇ ਬਾਅਦ ਮੈਂ ਇਹ ਇੱਕ ਵਾਰ ਗੱਲ ਕੀਤੀ ਸੀ ਕਨੇਡਾ ਰੇਡੀਓ ਤੇ, ਥੋੜੇ ਦਿਨ ਦੀ ਉਹ ਗੱਲ ਆ, 15 ਦਿਨ ਦੀ ਗੱਲ ਆ, ਜੋਨੀ ਬਾਬਾ ਆਇਆ ਹੋਇਆ ਸੀ ਉੱਥੇ।
ਅੱਛਾ।
ਉਹ ਕੁਦਰਤੀ ਮੇਰੀ ਕਾਲ ਲੱਗ ਗਈ ਬਾਈ ਆਪਣੇ ਵੱਡਾ ਵੀਰ, ਮੈਂ ਰੋਣ ਲੈਣ ਲੱਗਿਆ ਵੀ ਕ੍ਰੇਜ਼ੀ ਕਹੂਗਾ, ਵੱਡਾ ਵੀਰ ਆ ਉਹ ਪ੍ਰੋਗਰਾਮ ਕਰਦਾ ਤਹਿਲਕਾ ਰੇਡੀਓ ਤੇ।
ਓਕੇ।
ਤੇ ਬਾਈ ਮੈਂ ਜੋਨੀ ਬਾਬੇ ਦਾ ਪੈ ਗਿਆ ਪੇਚਾ ਆਪਣਾ।
ਅੱਛਾ।
ਤੇ ਮੈਂ ਜੋਨੀ ਬਾਬੇ ਨੂੰ ਆਹੀ ਗੱਲ ਕਰੀ, ਜੋਨੀ ਬਾਬੇ ਨੇ ਮੇਰੀ ਪੂਰੀ ਗੱਲ ਸੁਣੀ ਹੋਣੀ, ਕਹਿੰਦਾ ਤੂੰ ਮੇਰੇ ਗੱਲ ਕਿਉਂ ਕਹਿੰਦਾ ਫਿਰਦਾ, ਕਹਿੰਦਾ ਤੂੰ ਬਾਬੇ ਮਾਨ ਸਿੰਘ ਘਰ ਬੱਜ ਜਾ ਕੇ। ਮੈਂ ਤਾਂ ਗੱਲ ਬਾਈ ਜੀ ਤਾਂ ਕੀਤੀ ਸੀ, ਮੈਂ ਬਾਬੇ ਨੂੰ ਉਹਨੂੰ ਪੁੱਛਣਾ ਚਾਹੁੰਦਾ ਸੀ ਜੋਨੀ ਬਾਬੇ ਨੂੰ ਵੀ ਬਾਬਾ ਜੀ ਵੀ ਇਹ ਚੀਜ਼ਾਂ ਜ਼ਰੂਰੀ ਆ ਸਾਡੇ ਧਰਮ ਦੇ ਵਿੱਚ ਜਾਂ ਪ੍ਰਚਾਰਕਾਂ ਦੇ ਵਿੱਚ ਜਾਂ ਬਾਬਿਆਂ ਚ। ਉਹਨਾਂ ਨੇ ਪਹਿਲੀ ਮੇਰੀ ਗੱਲ ਕੱਟਤੀ ਬਾਈ ਜੀ, ਠੀਕ ਆ ਜੀ।
ਅੱਛਾ।
ਤੇ ਇਸ ਕਰਕੇ ਬਾਈ ਜੀ ਉਹ ਕਹਿੰਦਾ ਹੋ, ਕਹਿੰਦਾ ਫੇਰ ਕੀ ਹੋ ਗਿਆ ਜੇ ਆਪਣਾ ਬਾਪ ਮਾਂ ਬਾਪ ਸਮਝ ਕੇ ਕਿਸੇ ਦੀ ਜੂਠ ਖਾ ਲਈ। ਮੈਂ ਕਿਹਾ ਮੇਰੀ ਮਾਰ ਮੇਰੇ ਬਾਪ ਦੀ ਜਗ੍ਹਾ ਕੋਈ ਨੀ ਲੈ ਸਕਦਾ, ਠੀਕ ਆ ਜੀ। ਮੈਂ ਆਪਣੇ ਬਾਪ ਦੀ ਮਾਂ ਦੀ ਆਪਣੇ ਭੈਣ ਭਰਾਵਾਂ ਦੀ ਖਾ ਸਕਦਾ, ਮੰਨ ਲਿਆ, ਮੈਂ ਕਿਸੇ ਦੀ ਵੀ ਖਾ ਸਕਦਾ, ਆਪਣੇ ਦੋਸਤ ਦੀ ਵੀ ਖਾ ਸਕਦਾ, ਉਹ ਕਿਸੇ ਵੀ ਜਾਤ ਕਾਸ਼ਟ ਦਾ ਹੋਵੇ, ਪਰ ਜਿਹੜਾ ਧਰਮ ਦਾ ਪ੍ਰਚਾਰ ਕਰਦਾ ਇਨਸਾਨ ਜਾਂ ਧਰਮ ਦਾ ਪ੍ਰਚਾਰਕ ਆ ਜਿਹੜਾ ਦੁਨੀਆਂ ਨੂੰ ਸਿੱਧੇ ਰਾਹ ਪਾਉਣ ਤੁਰਿਆ, ਉਹ ਖੁਦ ਹੀ ਪੁੱਠੇ ਰਾਹ ਪਾਉਣ ਪਾਵੇ ਤਾਂ ਵੀਰ ਜੀ ਉੱਥੇ ਟਿੱਪਣੀ ਕਰਨੀ ਬਣਦੀ ਆ ਜਾਂ ਨਹੀਂ ਤੁਸੀਂ ਦੱਸੋ?
ਬਿਲਕੁਲ 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 ਬਣਦੀ ਆ,
ਠੀਕ ਆ ਜੀ। ਇਹ ਚੱਕਰ ਹੋਇਆ। ਤੇ ਦੂਜੀ ਗੱਲ ਹੁਣ ਤੁਸੀਂ, ਮੈਂ ਬਾਈ ਜੀ ਇੱਥੇ ਪਹਿਲਾਂ ਵੀ ਸ਼ਾਇਦ ਤੁਹਾਡੇ ਕੋਲ ਸ਼ੇਅਰ ਕੀਤੀ ਹੋਊਗੀ, ਤੇ ਇੱਥੇ ਗੁਰੂ ਘਰ ਬਣਦਾ ਸੀ ਇਟਲੀ ਦੇ ਵਿੱਚ।
ਓਕੇ।
ਤੇ ਮੇਰੇ ਕੋਲ ਉਹ ਬੰਦੇ ਸ਼ਾਮ ਨੂੰ ਰੋਟੀ ਖਾ ਕੇ ਜਾਣਾ, ਗੁਰੂ ਗੁਰਦੁਆਰੇ ਦਾ ਪ੍ਰਧਾਨ ਵੀ ਸੀ, ਸਾਰੇ ਖਾ ਗਏ, ਉਹ ਅੰਮ੍ਰਿਤਧਾਰੀ ਆ ਸਾਰੇ।
ਓਕੇ।
ਤੇ ਮੈਂ ਨਾ ਖੇਤੀ ਦਾ ਕੰਮ ਵੀ ਸ਼ੁਰੂ ਕੀਤਾ ਨਾਲ।
ਓਕੇ।
ਤੇ ਮੇਰੇ ਨਾ ਬੈਂਗਣ ਸਬਜ਼ੀਆਂ ਲੱਗੀਆਂ ਸੀ, ਮੈਂ ਸੋਚਿਆ ਚੱਲ ਪਹਿਲਾਂ ਪੂਰਾ ਤੇ ਬੈਂਗਣ ਭਰਥਾ ਬਣਾ ਕੇ ਗੁਰੂ ਘਰ ਦਿੰਦੇ ਆ, ਵੀ ਚਲੋ ਪਰਮਾਤਮਾ ਨੇ ਰੈਸਟੋਰੈਂਟ ਤੋਂ ਬਾਅਦ ਖੇਤੀ ਦਾ ਕੰਮ ਸ਼ੁਰੂ ਕਰਾਤਾ ਹੈ ਨੀ, ਕੰਮ ਚੱਲਣ ਲੱਗ ਜਾਣਾ। ਤੇ ਬਾਈ ਜੀ ਮੈਂ ਪੂਰੀ ਸਫਾਈ ਕਰਕੇ ਰੈਸਟੋਰੈਂਟ ਚ ਸਵੇਰੇ ਸਵੇਰੇ ਸਾਜਰੇ ਰੈਸਟੋਰੈਂਟ ਦੇ ਵਿੱਚ ਜਾ ਕੇ ਬੈਂਗਣ ਭਰਥਾ ਬਣਾਇਆ ਤੇ ਗੁਰੂ ਘਰ ਲੈ ਗਿਆ, ਠੀਕ ਹੈ ਜੀ। ਗੁਰੂ ਘਰ ਲੈ ਗਿਆ ਬਾਈ ਜੀ, ਉੱਥੇ ਨਾ ਉਹਨਾਂ ਨੇ ਅਰਦਾਸ ਕੀਤੀ ਤੇ ਨਾ ਕੁਛ ਵਰਤਾ ਦਾ ਦਿੱਤਾ, ਪਤਾ ਉਹਦੇ ਵਿੱਚ ਉਹ ਜਿਹੜੇ ਬੰਦੇ ਖੁਦ ਮੀਟ ਔਰ ਸ਼ਰਾਬ ਪੀ ਕੇ ਸ਼ਨੀਵਾਰ ਨੂੰ ਐਤਵਾਰ ਨੂੰ ਮੂੰਹ ਧੋ ਕੇ ਜਾਂਦੇ ਆ, ਉਹ ਬੰਦੇ ਕਹਿੰਦੇ ਇਹਦੇ ਚ ਤਾਂ ਮੀਟ ਦੀ ਸਮੈਲ ਆਉਂਦੀ ਸੀ।
ਅੱਛਾ।
ਬੈਂਗਣ ਭਰਥੇ ਚ।
ਅੱਛਾ।
ਠੀਕ ਹੈ ਜੀ। ਤੇ ਫੇਰ ਕਹਿੰਦੇ ਜੀ ਭੰਗੂ ਨੂੰ ਕਹੋ ਅੱਜ ਤੇ ਬਾਅਦ ਲੈ ਕੇ ਆਵੇ ਇੱਥੇ ਕੋਈ ਵੀ ਚੀਜ਼।
ਬਾਈ ਤੁਹਾਡੇ ਪਿੱਛੇ ਡਿਸਟਰਬੈਂਸ ਹੋ ਰਹੀ, ਥੋੜਾ ਜਿਹਾ ਉਹਨੂੰ ਰੋਕੇ, ਤੁਹਾਡੀ ਆਵਾਜ਼ ਕਲੀਅਰ ਨਹੀਂ ਹੁੰਦੀ ਦੇ ਨਾਲ।
ਹਾਂਜੀ ਵੀਰ ਜੀ ਹੁਣ ਆਉਂਦੀ ਆ?
ਹਾਂਜੀ ਕਲੀਅਰ ਆ ਰਹੀ ਹੈ, ਪਰ ਪਿੱਛੇ ਨਾ ਕੁਝ ਖੜਕਾ ਹੋ ਰਿਹਾ, ਇਸ ਕਰਕੇ ਥੋੜੀ ਆਵਾਜ਼ ਤੁਹਾਡੀ ਉਹ ਹੋ ਜਾਂਦੀ ਹੈ।
ਮੈਂ ਕੰਮ ਤੇ ਸੀ ਵੀਰੇ ਤਾਂ ਕਰਕੇ ਸ਼ਾਇਦ ਆਉਂਦੀ ਆ।
ਓਕੇ।
ਹਾਂਜੀ ਤੇ ਉਹਨੇ ਕਹਦੇ ਵੀ ਭੰਗੂ ਨੂੰ ਕਿਹਾ ਅੱਜ ਦੇ ਬਾਅਦ ਕੋਈ ਚੀਜ਼ ਨਾ ਬਣਾ ਕੇ ਲਿਆਵੇ।
ਓਕੇ।
ਤੇ ਬਾਈ ਠੀਕ ਆ, ਫਿਰ ਮੇਰੇ ਧੱਕੇ ਚੜ ਗਿਆ ਬਾਈ ਬੰਦਾ ਉਹ ਰੈਸਟੋਰੈਂਟ ਆ ਗਿਆ।
ਓਕੇ।
ਮਗਾ ਨੰਬਰ ਇੱਕ ਕੜਾਹ ਪ੍ਰਸ਼ਾਦ ਦੇ ਵਾਸਤੇ ਆਟਾ ਗੁਰਦੁਆਰੇ ਚ ਪੀਣਾ 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 ਚਾਹੀਦਾ, ਤੁਹਾਨੂੰ ਬਾਹਰ ਤੋਂ ਨੀ ਲਿਆਉਣਾ ਚਾਹੀਦਾ। ਜਿਵੇਂ ਵੀਰ ਨੇ ਪਹਿਲਾਂ ਗੱਲ ਕੀਤੀ ਆ ਵੀ ਤੁਸੀਂ ਰੈਸਟੋਰੈਂਟ ਚ ਜਾ ਕੇ ਸਿਗਟਾਂ ਬੀੜੀਆਂ ਵਾਲਿਆਂ ਕੋਲ ਜਾ ਕੇ ਰੋਟੀ ਖਾਂਦੇ ਆ, ਮਹਾਂ ਜਿਹੜਾ ਘੀ ਦੇਸੀ ਘੀ ਬਣਦਾ ਇਟਾਲੀਅਨ ਸਿਗਟ ਵੀ ਬੀੜੀ ਸਿਗਟ ਸਿਗਟ ਤੋਂ ਬਿਨਾਂ ਤਾਂ ਸਾਹ ਨੀ ਲੈਂਦੇ ਇਟਾਲੀਅਨ, ਠੀਕ ਆ ਜੀ। ਤੇ ਜਿੱਥੇ ਦੇਸੀ ਘੀ ਬਣਦਾ ਤੁਸੀਂ ਬੂਰੋ ਕਹਿ ਦਿੰਦੇ ਆ ਸਾਡੇ ਬਟਰ ਨੂੰ, ਉਹ ਪਕਾ ਕੇ ਤੁਸੀਂ ਘੀ ਬਣਾਉਂਦੇ ਆ। ਤੇ ਬਾਈ ਜੀ ਮਖਾ ਉਹ ਤੁਸੀਂ ਦੁੱਧ ਲਿਆਇਆ ਕਰੋ, ਮੱਖਣ ਕੱਢਿਆ ਕਰੋ ਤੇ ਘੀ ਇੱਥੇ ਬਣਾਇਆ ਕਰੋ। ਤੇ ਬਾਈ ਮੈਂ ਚੰਗੀ ਖੱਪ ਲਾਈ, ਮੈਨੂੰ ਕਹਿੰਦਾ ਤੂੰ ਕਾਹਤੇ ਕਹਿਣਾ, ਤੂੰ ਜਾ ਕੇ ਪ੍ਰਧਾਨ ਨੂੰ ਕਹਿ। ਮੈਂ ਕੋਈ ਨੀ, ਜਿੱਦਣ ਭੰਗੂ ਦੇ ਪ੍ਰਧਾਨ ਧੱਕੇ ਚੜ ਗਏ ਉਹਨੂੰ ਵੀ ਪੁੱਛ ਲਾਂਗੇ, ਹੈਨੀ। ਪ੍ਰਧਾਨ ਵੀ ਆ ਗਿਆ ਬਾਈ, ਮੈਂ ਪ੍ਰਧਾਨ ਸਾਹਿਬ ਜਦੋਂ ਗੁਰੂ ਘਰ ਤਿਆਰ ਹੁੰਦਾ ਸੀ ਰੋਟੀ ਇੱਥੋਂ ਜਾਂਦੀ ਸੀ, ਗ੍ਰੰਥੀ ਸਿੰਘ ਵੀ ਖਾ ਕੇ ਜਾਂਦਾ ਸੀ, ਤੁਸੀਂ ਵੀ ਖਾਂਦੇ ਸੀ। ਉਹ ਨਹੀਂ ਸੋਰੀ ਪੰਗੂ ਸਾਹਿਬ, ਗੁੱਸਾ ਨਾ ਕਰੋ, ਲੋਕ ਇਤਰਾਜ਼ ਕਰਦੇ ਆ। ਮੈਂ ਬਾਈ ਜੀ ਲੋਕ ਇਤਰਾਜ਼ ਨੀ ਕਰਦੇ, ਇਤਰਾਜ਼ ਤੁਸੀਂ ਕਰਦੇ ਹੋ, ਕਿਉਂਕਿ ਤੁਸੀਂ ਚਾਹੁੰਦੇ ਨੀ ਕਿ ਕੋਈ ਬੰਦਾ ਇਹੋ ਜਿਹਾ ਸਾਡੇ ਵਿੱਚ ਆਵੇ ਜਿਹੜਾ ਸਾਡੇ ਬਰਖਿਲਾਫ ਬੋਲੇ ਜਿਹੜੀਆਂ ਤੁਸੀਂ ਹਰਕਤਾਂ ਕਰਦੇ ਹੋ।
ਬਿਲਕੁਲ
ਠੀਕ ਆ ਬਾਈ ਜੀ, ਹੁਣ ਤੁਸੀਂ ਹਿਸਾਬ ਲਾ ਲਓ, ਭੇਦ ਭਾਵ ਜਾਤ ਪਾਤ ਦੇਖ ਕੇ ਨੀ ਹੁੰਦਾ, ਭੇਦ ਭਾਵ ਹੁੰਦਾ ਕਿ ਕੋਈ ਸਾਡੇ ਅੱਗੇ ਆ ਕੇ ਚੰਗਾ ਕੰਮ ਨਾ ਕਰ ਜੇ, ਠੀਕ ਆ ਜੀ। ਤੇ ਆਖਰੀ ਗੱਲ ਵੀਰੇ, 2 ਸੈਕਿੰਡ ਲਊਗਾ
ਜੀ।
ਤੇ ਹੁਣ ਆ ਵਿਵਾਦ ਕਿੰਨਾ ਚੱਲਿਆ ਸੀ ਢੰਡੜੀਆਂ ਵਾਲੇ ਪ੍ਰਚਾਰਕ ਦਾ, ਕੇਕ ਕੱਟਿਆ ਜੀ, ਫਲਾਣਾ ਕਰਿਆ ਜੀ, ਜੇ ਹੋ ਗਿਆ ਵੋ ਹੋ ਗਿਆ। ਤੇ ਬਾਈ ਜੀ ਤੁਸੀਂ ਕੜਾਹ ਪ੍ਰਸ਼ਾਦ ਘਰ ਤੋਂ ਤਿਆਰ ਕਰਿਆ ਹੋਇਆ ਭੋਗ ਨੀ ਪਵਾਉਂਦੇ, ਖੁਦ ਤੁਸੀਂ ਮਾਰਕੀਟਾਂ ਤੋਂ ਕੇਕ ਲਿਆ ਕੇ ਮੂੰਹ ਤੇ ਲਿਪ ਲਿਪ ਕੇ ਜੀਭਾਂ ਗਲ ਚੱਟਦੇ ਆ, ਤੇ ਕਿੱਧਰ ਦੇ ਪ੍ਰਚਾਰਕਾਂ ਜੀ।
ਬਿਲਕੁਲ
ਤੁਸੀਂ ਦੱਸੋ ਵੀ ਕਿੱਧਰ ਦੇ ਪ੍ਰਚਾਰਕਾਂ ਬਾਈ ਜੀ। ਦੂਜੇ ਨੂੰ ਕਹਿਣਾ ਸੌਖਾ ਹੁੰਦਾ ਵੀ ਤੂੰ ਸਹੀ ਨੀ ਗਲਤ ਆ, ਪਹਿਲਾਂ ਖੁਦ ਆਪਣੇ ਆਪ ਨੂੰ ਸਹੀ ਕਰਨਾ ਪੈਣਾ ਹਰਮਨ ਵੀਰੇ, ਤੇ ਫਿਰ ਅਸੀਂ ਦੂਜੇ ਚ ਗਲਤੀ ਕਰ ਸਕਦੇ ਆ। ਜੇ ਮੈਂ ਸਹੀ ਆ, ਮੈਂ ਆਪਣੇ ਆਪ ਨੂੰ ਸਹੀ ਕਹਿਣਾ ਵੀ ਭਗੂ ਬਹੁਤ ਸਹੀ ਆ, ਤੇ ਹਰਮਨ ਵੀ ਕਹਿੰਦਾ ਜੀ ਮੈਂ ਸਹੀ ਆ, ਤੇ ਗਲਤ ਕੌਣ ਆ ਬਾਈ ਜੀ, ਸਾਡੇ ਚ ਕੋਈ ਵੀ ਨੀ। ਫਿਰ ਸਾਨੂੰ ਗਲਤ ਬੰਦਾ ਤਾਂ ਲੱਭ ਕੇ ਲਿਆਉਣਾ ਚਾਹੀਦਾ ਨਾ।
ਬਿਲਕੁਲ
ਇਹ ਚੀਜ਼ ਆ ਵੀਰੇ। ਬਾਕੀ ਥੈਂਕ ਯੂ, ਮੇਰੀਆਂ ਗੱਲਾਂ ਕਿਸੇ ਨੂੰ ਮਾੜੀਆਂ ਲੱਗੀਆਂ ਬਾਈ ਜੀ, ਕਿਉਂਕਿ ਮੈਂ ਆ ਸਿੱਧਾ ਸਾਧਾ ਜਲੇਬੀ ਵਰਗਾ ਬੰਦਾ, ਤੇ ਜਲੇਬੀ ਵਰਗਾ ਬਾਈ ਜੀ ਸਿੱਧਾ ਸਾਧਾ ਬੰਦਾ, ਕਿਸੇ ਨੂੰ ਬੁਰਾ ਲੱਗਿਆ ਤਾਂ ਮਾਫ਼ੀ ਤਾਂ ਆਪਾਂ ਮੰਗਦੇ ਹੈ ਨੀ, ਨਾ ਆਪਾਂ ਨੂੰ ਲੋੜ ਆ, ਗੁਰੂ ਗ੍ਰੰਥ ਸਾਹਿਬ ਤੋਂ ਡਰਦੇ ਹਾਂ ਤੇ ਡਰਨਾ ਵੀ ਉਹਨਾਂ ਤੋਂ ਹੀ ਆ। ਤੇ ਬਹੁਤ ਬਹੁਤ ਸ਼ੁਕਰੀਆ ਬਾਈ ਜੀ, ਥੈਂਕ ਯੂ,
ਬਹੁਤ ਬਹੁਤ ਧੰਨਵਾਦ ਜੀ, ਬਹੁਤ ਸ਼ੁਕਰੀਆ। ਸੋ ਬਿਲਕੁਲ ਜੀ, ਪ੍ਰੋਗਰਾਮ ਦੇ ਵਿੱਚ ਕਾਲਾਂ ਜਿਹੜੀਆਂ ਤੁਸੀਂ, ਅੱਜ ਦੇ ਵਿਸ਼ੇ 'ਤੇ ਗੱਲਬਾਤ ਚੱਲਦੀ ਪਈ ਸੀ। ਸਤਿੰਦਰ ਸਿੰਘ UK ਤੋਂ ਜੁੜੇ ਨੇ, ਕਹਿੰਦੇ ਜਦ ਵੱਜੀ ਸੱਟ ਟਿਕਾਣੇ 13 ਹੋਰ ਹੋ ਗਈਆਂ, ਜਦ ਵੱਜੀ ਸੱਟ ਟਿਕਾਣੇ 13 ਹੋਰ ਹੋ ਗਈਆਂ, ਫਿਰ ਇੰਜ ਬਦਲ ਕੇ ਬਾਣੇ ਟੋਹਰਾਂ ਹੋਰ ਹੋ ਗਈਆਂ, ਸ਼ੀਸ਼ੇ ਦੇ ਮੂਹਰੇ ਹੋ ਕੇ ਅੰਦਰ ਬਾਹਰ ਨੂੰ ਟੋਹ ਕੇ, ਜਦੋਂ ਆਪਣੇ ਆਪ ਪਛਾਣੇ ਲੋਰਾਂ ਹੋਰ ਹੋ ਗਈਆਂ। ਕਿਆ ਬਾਤ ਹੈ। ਵਾਇਸ ਨੋਟ ਕਾਫੀ ਟਾਈਮ ਤੱਕ ਮੇਰੇ ਕੋਲ ਨਾ ਵਾਇਸ ਨੋਟ ਆਇਆ ਹੋਇਆ ਸੀ ਅਰਬਨ ਡੱਬ ਸਪੇਨ ਤੋਂ, ਅਤੇ ਜਦੋਂ ਕਾਲਾਂ ਹੁੰਦੀਆਂ ਨੇ ਉਦੋਂ ਕਾਲਾਂ ਦੇ ਵਿੱਚ ਮੈਂ ਵਾਇਸ ਨੋਟ ਲੈ ਨਹੀਂ ਸਕਦਾ ਹੁੰਦਾ, ਪਰ ਕਾਲ ਦੇ ਕਰਕੇ ਇੰਟਰਪਟ ਹੋ ਜਾਂਦਾ ਗਾ, ਅਤੇ ਆਪਾਂ ਅਗਲੇ ਕਾਲਰ ਪ੍ਰੋਗਰਾਮ ਵਿੱਚ ਸ਼ਾਮਿਲ ਕਰਦੇ ਹਾਂ ਪ੍ਰੋਗਰਾਮ ਵਿੱਚ। ਅਤੇ ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ, ਕਿੱਥੋਂ ਗੱਲ ਕਰ ਰਹੇ ਹੋ ਜੀ?
ਅਰਮਨ ਵੀਰੇ ਸਤਿ ਸ਼੍ਰੀ ਅਕਾਲ, ਮੈਂ ਕਰਨ ਬੋਲ ਰਿਹਾ ਕੈਲੀਫੋਰਨੀਆ USA ਤੋਂ
ਜੀ। ਕੀ ਹਾਲ ਆ ਜੀ, ਠੀਕ ਠਾਕ ਹੋ
ਭਾਜੀ? ਸਭ ਠੀਕ ਹੈ, ਤੁਸੀਂ ਸੁਣਾਓ?
ਬਹੁਤ ਵਧੀਆ ਨੇ ਜੀ, ਬਹੁਤ ਵਧੀਆ ਨੇ ਹਾਲ ਚਾਲ ਕਰਨ ਚ।
ਭੰਗੂ ਵੀਰੇ ਦੀ ਕਾਫੀ ਦੇਰ ਬਾਅਦ ਆਵਾਜ਼ ਸੁਣੀ।
ਅੱਛਾ,
ਭੰਗੂ ਵੀਰੇ ਕਹਿ ਰਹੇ ਕੋਈ ਉਹਨਾਂ ਨੂੰ ਯਾਦ ਨਹੀਂ ਕਰਦਾ, ਉਹਨਾਂ ਨੂੰ ਮੈਂ ਕਿਹਾ ਦੱਸ ਦਵਾਂ ਵੀਰੇ ਸਾਰੇ ਯਾਦ ਕਰਦੇ, ਤੁਸੀਂ ਨਹੀਂ ਜਾਂਦੇ।
ਇਹ ਵੀ ਗੱਲ ਸਹੀ ਹੈ, ਇਹ ਵੀ ਗੱਲ ਸਹੀ ਹੈ, ਤੈਨੂੰ ਯਾਦ ਤਾਂ ਕਰਾਂ ਹੈ ਜੇ ਕਦੇ ਭੁੱਲਿਆ ਹੋਵਾਂ।
ਐਗਜ਼ੈਕਟਲੀ,
ਤੁਸੀਂ DP ਦੇ ਉੱਤੇ ਕੇਕ ਉਗ ਜਾ ਲਾ ਕੇ ਭੁੱਖ ਲਗਾ ਕੇ ਲੱਗਤੀ ਹੈ, ਮੈਨੂੰ ਤਾਂ ਅੱਗੇ ਭੁੱਖ ਲੱਗੀ ਵੀ ਹੈ।
ਭਾਜੀ ਵੇਟ ਘਟਾਉਣ ਦੇ 2 ਤਰੀਕੇ ਹੈ, ਸਲਿਮ ਦਿਖਣ ਦੇ।
ਅੱਛਾ,
ਜਾਂ ਤਾਂ ਆਪਣਾ ਐਕਸਰਸਾਈਜ਼ ਕਰਨੀ ਸ਼ੁਰੂ ਕਰ ਦੋ, ਜਾਂ ਲੋਕਾਂ ਨੂੰ ਖਾਣਾ ਸ਼ੁਰੂ ਕਰ ਦੋ। ਅਸੀਂ ਲੋਕਾਂ ਦਾ ਮੂੰਹ ਚ ਪਾਣੀ ਲਿਆ ਰਹੇ
ਹਾਂ, ਵਰਗਾ
ਆਪਣੇ ਕੋ ਤਾਂ ਨਹੀਂ ਹੋ ਰਿਹਾ ਕੁਛ।
ਅੱਛਾ, ਵੀ ਬਰਾਬਰ ਦੇ ਹੋ ਜਾਓ, ਕੋਈ ਚੱਕਰ ਨਹੀਂ ਤੁਸੀਂ, ਹੈ ਨਾ, ਵੀ ਸਾਨੂੰ ਅਸੀਂ ਨਾ ਲੱਗ ਜਿਹਦੇ ਸੀਗੇ।
ਭਾਜੀ ਭੇਦਭਾਵ ਕੋਈ ਨਹੀਂ ਕਰਦਾ, ਮੈਂ ਕਹਿੰਦਾ ਸਾਰੇ ਹੀ ਮੁੱਟੇ ਹੋ।
ਇਹ ਵੀ ਗੱਲ ਸਹੀ ਹੈ ਨਾ, ਇਹ ਵੀ ਚੰਗਾ ਆਈਡੀਆ ਦਿੱਤਾ ਵਾ ਤੁਸੀਂ, ਵੀ ਜਿਹੜਾ ਦੇਖੂਗਾ ਉਹ ਤਾਂ ਫਿਰ ਕਿੱਥੇ ਵਿਚਾਰਾ ਕੰਟਰੋਲ ਕਰੂਗਾ।
ਇਹ ਤਾਂ ਭਾਜੀ ਆਦਤ ਹੈਗੀ, ਹੁਣ ਕੁਕਿੰਗ ਦਾ ਥੋੜਾ ਸ਼ੌਂਕ ਹੈ, ਕਰ ਲਈਦਾ, ਕਰਕੇ ਲੋਕਾਂ ਨੂੰ ਖਵਾ ਲਈਦਾ।
ਆਪ ਨਹੀਂ ਖਾਈਦਾ?
ਆਪ ਡਾਕਟਰ ਨੇ ਮਨਾ ਕਰਤਾ, ਕਹਿੰਦੇ ਭਰਾਵਾ ਮਿੱਠਾ ਘੱਟ ਕਰ ਦੇ। ਮੈਂ ਕਿਹਾ ਵੀ ਦੇਖੋ ਆਪ ਫਿਟ ਹੋਣ ਦੇ ਦੋ ਤਰੀਕੇ, ਜਿਹੜਾ ਤੁਹਾਨੂੰ ਦੱਸਿਆ, ਜਾਂ ਤਾਂ ਖਾਣਾ ਬੰਦ ਕਰ ਦੋ ਜਾਂ ਲੋਕਾਂ ਨੂੰ ਖਾਣਾ ਸ਼ੁਰੂ ਕਰ ਦੋ। ਕੁਕਿੰਗ ਦਾ ਸ਼ੌਂਕ ਹਟਣਾ ਨੀ, ਉਹ ਤਾਂ ਕਰਨੀ ਕਰਨੀ ਆ।
ਓਕੇ, ਇਹ ਵੀ ਗੱਲ ਸਹੀ ਆ। ਚਲੋ ਤੇ ਗੱਲ ਕਰਦੇ ਜੇ ਟੌਪਿਕ ਜਿਹੜਾ ਵਿਸ਼ਾ ਚੱਲਦਾ ਪਿਆ ਗਾ, ਜਿਹੜਾ ਸਭ ਤੋਂ ਪਹਿਲਾਂ ਭੇਦ ਭਾਵ ਦਾ ਗੱਲ ਕਰਦੇ ਪਏ ਆ, ਤੇ ਤੁਸੀਂ ਫਿਲਹਾਲ ਇਸ ਬਾਰੇ ਕੀ ਕਹਿਣਾ ਚਾਹੋਗੇ?
ਭਾਜੀ ਕਾਫੀ ਦੇਰ ਪਹਿਲਾਂ ਅਗਰ ਤੁਹਾਨੂੰ ਚੇਤਾ ਹੋਵੇ, ਆਪਾਂ ਇੱਕ ਟੌਪਿਕ ਦੀ, ਇਸ ਟੌਪਿਕ ਦੇ ਕੋਸ਼ਿਸ਼ ਵੀ ਕਰ ਰਹੇ ਸੀ ਕਰਨ ਦੀ, ਪਰ ਵਿੱਚ ਹੀ ਭੁੱਲ ਗਏ ਸੀ ਆਪਾਂ ਕਿ ਭੇਦ ਭਾਵ ਸ਼ੁਰੂ ਕਿੱਥੋਂ ਹੁੰਦਾ।
ਨਹੀਂ ਮੈਨੂੰ ਯਾਦ ਆ, ਤੁਸੀਂ ਦਿੱਤਿਆ ਸੀਗਾ, ਮੈਨੂੰ ਯਾਦ ਆ, ਭੁੱਲਿਆ ਨੀ ਮੈਂ।
ਹਾਂਜੀ ਹਾਂਜੀ, ਨਹੀਂ ਨਹੀਂ ਚਲੋ ਵਧੀਆ, ਅੱਜ ਆਪਾਂ ਗੱਲ ਵੀ ਕਰ ਰਹੇ ਉਸ ਚੀਜ਼ ਤੇ। ਭਾਜੀ ਬਾਬਿਆਂ ਦਾ ਕੋਈ ਕਸੂਰ ਨਹੀਂ ਆ, ਕਹਿੰਦੇ ਰੱਬ ਨੂੰ ਵੀ ਪੈਦਾ ਕਰਨ ਵਾਲਾ ਇਨਸਾਨ ਹੀ ਆ। ਠੀਕ ਹੈ ਜੀ, ਬਾਬੇ ਵੀ ਹੈ, ਪੰਡਿਤ ਵੀ ਹੈ, ਕੋਈ ਵੀ ਹੈ, ਉਹਨਾਂ ਨੂੰ ਬਣਾ ਤਾਂ ਅਸੀਂ ਰਹੇ ਹਾਂ। ਭੇਦਭਾਵ ਸ਼ੁਰੂ ਹੁੰਦਾ ਭਾਜੀ ਸਾਡੇ ਘਰਾਂ ਤੋਂ, ਸਿਆਣਿਆਂ ਤੋਂ, ਬਜ਼ੁਰਗਾਂ ਤੋਂ, ਜਿਹੜੀਆਂ ਗੱਲਾਂ ਅਸੀਂ ਸਿੱਖਦੇ ਹਾਂ। ਕਹਿੰਦੇ ਪੱਥਰ ਤੇ ਪਾਣੀ ਦੀ ਬੂੰਦ ਜਿੰਨੀ ਵਾਰ ਗਿਰੂਗੀ ਉਹਦੇ ਵਿੱਚ ਵੀ ਛੇਦ ਕਰ ਦਿੰਦੀ ਆ ਹੌਲੀ ਹੌਲੀ। ਇਹ ਮੈਟਰ ਨੀ ਕਰਦਾ ਤੁਸੀਂ ਕਿੰਨਾ ਪੜ੍ਹੇ ਆ, ਤੁਸੀਂ ਪੀ ਐਚ ਡੀ ਕੀਤੀ ਆ, ਐਂਡ ਆਫ ਦਾ ਡੇ ਮੈਟਰ ਕੀ ਕਰਦਾ ਕਿ ਤੁਸੀਂ ਬਚਪਨ ਤੋਂ ਕੀ ਸੁਣਦੇ ਆ ਰਹੇ ਆ ਤੇ ਤੁਹਾਡੇ ਮਾਇੰਡ ਸੈਟ ਉੱਤੇ ਉਸ ਚੀਜ਼ ਦਾ ਕਿੰਨਾ ਇਫੈਕਟ। ਤੁਹਾਨੂੰ ਆਪਣੇ ਘਰੋਂ, ਰਿਸ਼ਤੇਦਾਰਾਂ ਤੋਂ, ਜਾਂ ਜਿੱਥੇ ਤੁਸੀਂ ਮੱਥਾ ਟੇਕਣ ਜਾ ਰਹੇ ਹੋ, ਜਿੱਥੇ ਵੀ ਜਾ ਰਹੇ ਹਾਂ, ਉੱਥੇ ਕੀ ਸਿਖਾਇਆ ਜਾ ਰਿਹਾ। ਮੈਂ ਇੱਥੇ ਨਾਮ ਨੀ ਲਊਂਗਾ ਭਾਜੀ ਕਿਸੇ ਚੀਜ਼ ਦਾ, ਮੈਂ ਚਾਹੇ ਹਿੰਦੂ ਧਰਮ ਤੋਂ ਬਿਲੋਂਗ ਕਰਦਾ, ਪਰ ਮੈਂ ਜਿੰਨਾ ਪਾਠ ਮੈਂ ਸੁਣਦਾ ਸੀ ਨਾ ਕੰਮ ਤੇ, ਮੇਰੇ 24 ਘੰਟੇ ਪਾਠ ਚੱਲਦਾ। ਡਜ਼ਨਟ ਮੈਟਰ ਕੀ ਆ, ਪਾਠ ਵੀ ਚੱਲਦਾ, ਚੁਪਾਈ ਵੀ ਚੱਲਦੀ ਹੈ। ਮੈਂ ਆਪਣੀ ਲਿਸਟ ਬਣਾਈ ਹੋਈ ਹੈ ਕਿ 2 ਘੰਟੇ ਪਾਠ ਚੱਲਣਾ, 2 ਘੰਟੇ ਚੁਪਾਈਆਂ ਚੱਲਣੀਆਂ ਰਾਮਾਇਣ ਦੀਆਂ। ਕਿਉਂਕਿ ਸਿੱਖਣਾ ਜਿਹੜੇ ਧਰਮ ਤੋਂ ਤੁਸੀਂ ਚੰਗਾ ਸਿੱਖੋਗੇ ਕੋਈ ਮਾੜੀ ਗੱਲ ਨੀ। ਤੇ ਕੋਈ ਹੈਗਾ ਜੀ, ਮੈਂ ਨਾਮ ਨੀ ਲਊਂਗਾ ਉਹਨਾਂ ਦਾ, ਤੁਸੀਂ ਜਾਂ ਕਿਸੇ ਕਾਲਰ ਨੇ ਨਾਮ ਲੈ ਚੁੱਕੇ ਨੇ। ਮੈਂ ਪਾਠ ਸੁਣ ਰਿਹਾ ਸੀ ਤੇ ਉਹ ਵਿੱਚ ਨਾ ਮੈਂ ਸੁਣਨਾ ਸ਼ੁਰੂ ਕੀਤਾ ਕਿ ਉਹਨਾਂ ਨੇ ਭੇਦਭਾਵ ਦੀਆਂ ਗੱਲਾਂ ਸ਼ੁਰੂ ਕਰਤੀਆਂ ਸੀ ਕਿ ਇਸ ਤਰ੍ਹਾਂ ਤੇ ਹੁੰਦਾ, ਇਸ ਤਰ੍ਹਾਂ ਤੇ ਹੁੰਦਾ, ਤੇ ਟੋਪਿਕ ਉਹਨਾਂ ਦੇ ਜਿਹੜਾ ਸੀ ਪਾਠ ਦਾ ਉਹ ਇਹ ਸੀ ਕਿ ਚੁਗਲੀ ਕਰਨ ਨਾਲ ਅਸੀਂ ਨਰਕ ਵਿੱਚ ਜਾਂਦੇ।
ਅੱਛਾ,
ਪਰ ਪਾਠ ਦੇ ਵਿੱਚ ਹੀ ਚੁਗਲੀ ਹੋ ਰਹੀ ਹੈ। ਮੈਨੂੰ ਸਮਝ ਨੀ ਆਇਆ ਕਿ ਹੁਣ ਉਹਨਾਂ ਦੀ ਗੱਲ ਸੁਣਾ, ਅਗਰ ਉਹਨਾਂ ਦੀ ਗੱਲ ਸੁਣਦਾ ਤੇ ਉਹ ਵੀ ਗਲਤ ਪੈ ਰਹੇ ਨੇ ਕਿਉਂਕਿ ਚੁਗਲੀ ਹੋ ਰਹੀ ਹੈ। ਸੋ ਉਹੀ ਗੱਲ ਕਰ ਰਹੇ ਹਾਂ ਕਿ ਰੱਬ ਜਾਣੇ ਅੱਜ ਕੱਲ ਲੋਕਾਂ ਨੂੰ ਕੀ ਸਿਖਾਇਆ ਜਾ ਰਿਹਾ। ਧਰਮ ਹੈ ਕਿ ਇਹ ਕੋਈ ਨੀ ਦੱਸ ਰਿਹਾ। ਮੈਂ ਤਾਂ ਭਾਜੀ ਬਹੁਤ ਹੀ ਛੋਟਾ ਆ ਇਹਨਾਂ ਚੀਜ਼ਾਂ ਬਾਰੇ, ਮੈਨੂੰ ਜੋ ਸਿਖਾਇਆ ਬਜ਼ੁਰਗਾਂ ਨੇ, ਘਰਦਿਆਂ ਨੇ, ਕਿ ਧਰਮ ਇਹ ਆ ਕਿ ਤੁਸੀਂ ਚੰਗਾ ਕੰਮ ਕਰੋ,
ਬਿਲਕੁਲ
ਧਰਮ ਇਹ ਆ ਤੁਸੀਂ ਇੱਕ ਦੂਜੇ ਦੀ ਮਦਦ ਕਰੋ ਜਦੋਂ ਲੋੜ ਪੈਂਦੀ, ਧਰਮ ਇਹ ਆਪਣਾ ਦਿਲ ਸਾਫ਼ ਰੱਖੋ। ਤੁਹਾਡੀ ਕਾਸਟ ਜਿਹੜੀ ਚੀਜ਼ ਹੈ ਉਹ ਇਹ ਹੁੰਦੀ ਹੈ ਕਿ ਤੁਸੀਂ ਕੰਮ ਕੀ ਕਰਦੇ ਹੋ, ਨਾ ਕਿ ਤੁਸੀਂ ਬਾਹਮਣ ਆ, ਜੱਟ ਆ, ਪੰਡਿਤ ਆ, ਜਾਂ ਫਿਰ ਸ਼ਡਿਊਲ ਕਾਸਟ ਆ। ਇਹ ਭਾਜੀ ਕਾਸਟ ਸਿਸਟਮ ਨਹੀਂ ਆ, ਇਹ ਬਣਾਇਆ ਗਿਆ ਸੀ ਹਾਈ ਐਂਡ ਜਿਹੜੇ ਪੁਜਾਰੀ ਹੁੰਦੇ ਸੀ ਜਾਂ ਫਿਰ ਜਿਹੜੇ ਬੰਦੇ ਹੁੰਦੇ ਸੀ ਅਮੀਰ, ਉਹਨਾਂ ਨੇ ਬਣਾਇਆ ਸੀ ਇਸ ਸਿਸਟਮ। ਹੁਣ ਜਿਹੜੇ ਬੰਦੇ ਕੋਲ ਕੰਮ ਨਹੀਂ ਹੈ, ਅਮੇਰੀਕਾ ਦੀ ਗੱਲ ਕਰਦਾ ਭਾਜੀ ਮੈਂ, ਚਲੋ ਪਹਿਲਾਂ ਇੰਡੀਆ ਦੇ ਬਾਅਦ ਚ ਕਰਦੇ ਆਪਾਂ, ਇੱਥੇ ਜਿਹੜਾ ਗਾਰਬੇਜ ਦਾ ਟਰੱਕ ਲੈ ਕੇ ਆਉਂਦਾ ਨਾ, ਆਪਾਂ ਨੂੰ ਕਹੀਦਾ ਗਾਰਬੇਜ ਮੈਨ। ਠੀਕ ਹੈ, ਉਹ ਆਪਾਂ ਨੂੰ ਕਹਿਤਾ ਜੀ ਹਾਂ ਵੀ ਗਾਰਬੇਜ ਟਰੱਕ ਆ ਗਿਆ, ਚਲੋ ਠੀਕ ਹੈ। ਇੰਡੀਆ ਵਿੱਚ ਆਪਾਂ ਉਹਨੂੰ ਉਹੀ ਕੀ ਕਹੀਦਾ ਜੀ, ਆਪਾਂ ਆਮ ਸੋਰੀ ਅਗਰ ਮੈਂ ਕਹਿ ਰਿਹਾ, ਪਰ ਜੋ ਇੰਡੀਆ ਚ ਕਿਹਾ ਜਾਂਦਾ ਕਿ ਜੀ ਬਾਹਰ ਕੂੜੇਵਾ ਆ ਗਿਆ। ਕੂੜੇਵਾਲਾ ਕੌਣ ਹੈ, ਉਹਦੀ ਕਾਸਟ ਕੂੜੇਵਾਲਾ ਥੋੜੀ ਹੋ ਗਈ। ਜਦੋਂ ਮੈਂ ਵੀ ਛੋਟਾ ਸੀ ਭਾਜੀ, ਮੇਰੇ ਕੋਲ ਗਲਤੀ ਨਾਲ ਇੱਕ ਵਾਰ ਮੂੰਹੋਂ ਨਿਕਲ ਗਿਆ, ਸਾਡੇ ਘਰੇ ਆਉਂਦੇ ਹੁੰਦੇ ਸੀ ਬੰਦਾ, ਉਹਨਾਂ ਨੇ ਕੂੜਾ ਲੈ ਕੇ ਆਉਣਾ ਤੇ ਮੈਂ ਜ਼ੋਰ ਦੇ ਨੀ ਕਹਿ ਪੱਠਾ ਗਲਤੀ ਨਾਲ, ਮੰਮੀ ਕਹਿੰਦੇ ਕੌਣ ਆਇਆ, ਮੈਂ ਕਿਹਾ ਜੀ ਉਹ ਕੂੜੇਵਾਲਾ ਆਇਆ। ਭਾਜੀ ਮੇਰੇ 4 ਲੱਗੇ ਥੱਪੜ ਮੰਮੀ ਤੋਂ, 4 ਲੱਗੇ ਪਾਪਾ ਤੋਂ। ਬੰਦੇ ਨੂੰ ਅੰਦਰ ਬੁਲਾਇਆ, ਰੋਟੀ ਖਿਲਾਈ, ਕਹਿੰਦੇ ਮਾਫ਼ ਕਰੀ ਸਾਡੇ ਮੁੰਡੇ ਨੇ ਏਦਾਂ ਕਿਹਾ। ਉਸ ਦਿਨ ਤੇ ਅੱਜ ਦਾ ਦਿਨ ਨਾ
ਮਤਲਬ ਜਿੰਨੇ ਸਾਲ ਵੀ ਮੈਂ ਇੰਡੀਆ ਰਿਹਾ ਘਰੇ ਰਿਹਾ ਆਪਣੇ ਪੰਜਾਬ ਚ ਮੈਂ ਕਦੀ ਵੀ ਇਹ ਨੀ ਗਿਆ ਕੁੜੇ ਵਾਲਾ ਜਦੋਂ ਆਇਆ ਮੈਂ ਨਾਮ ਪੁੱਛਿਆ ਸੀ ਮੈਨੂੰ ਹਲੇ ਵੀ ਨਾਮ ਯਾਦ ਆ ਸੰਜੀਵ ਉਹਦਾ ਨਾਮ ਸੀ ਬੰਦੇ ਦਾ ਮੈਂ ਕਹਿੰਦਾ ਭਾਈ ਮੈਂ ਮੰਮੀ ਸੰਜੀਵ ਭਾਜੀ ਆ ਗਿਆ ਕਾਸਟਲਿਜ਼ਮ ਬਣਾਇਆ ਗਿਆ ਭਾਜੀ ਹਾਈ ਐਂਡ ਕਲਾਸਾਂ ਵੱਲੋਂ ਤਾਂ ਕਿ ਡਿਵਾਈਡ ਐਂਡ ਰੂਲ ਕੀਤਾ ਜਾ ਸਕੇ ਜੋ ਕਿ ਗੋਰਿਆਂ ਨੇ ਗੋਰਿਆਂ ਤੋਂ ਇਹ ਆਪਾਂ ਕਹੀ ਦਾ ਡਿਵਾਈਡ ਐਂਡ ਰੂਲ ਗੋਰੇ ਬਣਾ ਕੇ ਗਏ ਆਪਣੇ ਪਿੱਛੇ ਨਹੀਂ ਇਹ ਡਿਵਾਈਡ ਐਂਡ ਰੂਲ ਸ਼ੁਰੂ ਤੋਂ ਚੱਲਦਾ ਰਿਹਾ ਜਦੋਂ ਦੀ ਸ਼ਤਰੰਜ ਦੀ ਚਾਲ ਸ਼ੁਰੂ ਹੋਈ ਸੀ ਨਾ ਖੇਲਣੀ ਮਹਾਂਭਾਰਤ ਤੋਂ ਪਹਿਲਾਂ ਜਾਂ 16,000 ਸਾਲ ਪਹਿਲਾਂ ਜੋ ਵੀ ਟਾਈਮ ਹੈ ਜਦੋਂ ਦੀਆਂ ਗੇਮਾਂ ਸ਼ੁਰੂ ਹੋਈਆਂ ਪੁਰਾਣੀਆਂ ਖੇਡਣੀਆਂ ਇਹ ਚੀਜ਼ਾਂ ਉਦੋਂ ਤੋਂ ਚੱਲਦੀਆਂ ਆ ਰਹੀਆਂ ਡਿਵਾਈਡ ਐਂਡ ਰੂਲ ਅੱਜ ਦੇ ਟਾਈਮ ਤੇ ਉਸ ਚੀਜ਼ ਨੂੰ ਸੀਰੀਅਸਲੀ ਲਿਆ ਜਾ ਰਿਹਾ ਮੈਂ ਭਾਜੀ ਮੈਨੂੰ ਸਾਨੂੰ ਬਾਹਰਲੇ ਬੈਠਿਆਂ ਨੂੰ ਪਤਾ ਕੀ ਲੱਗਦਾ ਕਿ ਇੰਡੀਆ ਚ ਹਾਲਾਤ ਬਹੁਤ ਖਰਾਬ ਹੈ ਜੋ ਕਿ ਦਿਖਾਇਆ ਜਾਂਦਾ ਟੀਵੀ ਵਿੱਚ ਥਰੂ ਨਿਊਜ਼ ਚੈਨਲਸ ਥਰੂ ਰੇਡੀਓ ਕੁਛ ਹੈਗੇ ਨੇ ਚੈਨਲ ਇਹ ਦਿਖਾਇਆ ਜਾ ਰਿਹਾ ਕਿ ਇੰਡੀਆ ਦੀ ਹਾਲਤ ਪਾਕਿਸਤਾਨ ਦੇ ਬਰਾਬਰ ਹੋ ਰਹੀ ਹੈ ਪਰ ਜਦੋਂ ਇਹੀ ਚੀਜ਼ ਮੈਂ ਕਨਫਰਮ ਕਰਦਾ ਆਪਣੇ ਫਰੈਂਡਸ ਤੋਂ ਕਹਿੰਦੇ ਏਦਾਂ ਦਾ ਕੁਛ ਨੀ ਕਿਉਂਕਿ ਮੈਨੂੰ ਭਾਜੀ 10 ਸਾਲ ਹੋ ਗਏ ਆਲਮੋਸਟ ਮੈਂ ਇੰਡੀਆ ਨਹੀਂ ਗਿਆ ਮੈਨੂੰ ਨੀ ਪਤਾ ਐਗਜੈਕਟਲੀ ਉੱਥੇ ਕੀ ਹੈ ਨਾ ਉਹਦੇ ਬਾਰੇ ਗੱਲ ਕਰਨ ਦਾ ਸਾਨੂੰ ਹੱਕ ਹੈ ਜੋ ਚੀਜ਼ ਅਸੀਂ ਦੇਖੀ ਨਹੀਂ ਹਲੇ ਤੱਕ ਹੋਇਆ ਨੀ ਹਾਲਾਤ ਇੱਕ ਟਾਈਮ ਤੱਕ ਇੱਕ ਚੀਜ਼ ਤੱਕ ਖਰਾਬ ਹੋ ਸਕਦੇ ਆ ਜੋ ਕਿ ਹਰ ਜਗ੍ਹਾ ਹੁੰਦੇ ਆ ਤੇ ਉਹ ਕਦੀ ਅੱਛੇ ਨਹੀਂ ਹੋਣੇ ਠੀਕ ਹੈ ਡਿਵਾਈਡ ਐਂਡ ਰੂਲ ਕੀਤਾ ਜਾ ਰਿਹਾ ਜੀ ਧਰਮਾਂ ਨੂੰ ਵੰਡਿਆ ਜਾ ਰਿਹਾ ਕਿ ਪੰਜਾਬੀਆਂ ਨੂੰ ਨੌਰਥ ਇੰਡੀਅਨ ਸਾਊਥ ਇੰਡੀਅਨ ਅਲੱਗ ਕਰਦੇ ਸਭ ਤੋਂ ਪਹਿਲਾਂ ਇਹਨਾਂ ਨੂੰ ਅਲੱਗ ਕਰਤਾ ਤੇ ਉਹ ਇਕੱਠੇ ਨਹੀਂ ਹੋ ਸਕਦੇ ਫਿਰ ਨੌਰਥ ਇੰਡੀਆ ਦੇ ਵਿੱਚ ਤੁਸੀਂ ਦਿੱਲੀ ਵਾਲੇ ਅਲੱਗ ਕਰ ਦਿੱਤੇ ਧਰਮਾਂ ਨੂੰ ਅਲੱਗ ਕਰ ਦਿੱਤਾ ਕਿ ਇਹਨਾਂ ਨੂੰ ਇਕੱਠੇ ਨਾ ਹੋਣ ਠੀਕ ਹੈ ਜੀ ਉਸ ਤੋਂ ਬਾਅਦ ਜਾਤਾਂ ਅਲੱਗ ਕਰਤੀਆਂ ਜਦ ਤੁਸੀਂ ਆਪਾਂ ਹੀ ਸਭ ਕੁਛ ਡਿਵਾਈਡ ਕਰ ਰਹੇ ਹਾਂ ਫਿਰ ਆਪਾਂ ਗੱਲ ਕਰਦੇ ਸਾਰੇ ਇਕੱਠੇ ਹੋ ਭਾਜੀ ਨਹੀਂ ਹੋ ਸਕਦਾ ਅਸੀਂ ਰੇਡੀਓ ਤੇ ਟੀਵੀ ਤੇ ਆ ਕੇ ਗੱਲਾਂ ਕਰਦੇ ਹਾਂ ਕਿ ਸਾਨੂੰ ਇਕੱਠੇ ਹੋਣਾ ਚਾਹੀਦਾ ਪਰ ਘਰੇ ਆ ਕੇ ਅਸੀਂ ਗੱਲਾਂ ਕਰਦੇ ਜੀ ਉਹ ਚਮਾਰ ਆ ਉਹ ਬਾਹਮਣ ਆ ਉਹ ਜੱਟ ਆ ਉਹ ਪੰਡਿਤ ਆ ਸਾਨੂੰ ਕੋਈ ਹੱਕ ਨਹੀਂ ਗੱਲਾਂ ਕਰਨ ਦਾ ਜਦੋਂ ਤੱਕ ਅਸੀਂ ਆਪਣਾ ਆਪ ਨਹੀਂ ਸਹੀ ਕਰਦੇ ਰਹੀ ਗੱਲ ਬਾਬਿਆਂ ਦੀ ਅੱਜ ਕੱਲ ਦੇਖਿਆ ਜਾਵੇ ਜ਼ਿਆਦਾਤਰ ਬਾਬਿਆਂ ਮਗਰ ਤਾਂ ਬੀਬੀਆਂ ਹੀ ਹੁੰਦੀਆਂ ਸੋਚੋ ਇੱਕ ਗੱਲ ਕਹਿੰਦੇ ਭਵਿੱਖਬਾਣੀ ਮਾੜੀ ਮੋਟੀ ਸਹੀ ਹੋ ਗਈ ਗਲਤੀ ਨਾਲ ਤੁੱਕਾ ਲੱਗ ਗਿਆ ਤੇ ਉਹ ਚਲੋ ਜੀ ਸਾਰੇ ਉੱਥੇ ਡੇਰੇ ਤੇ ਚੱਲੋ ਬਾਬੇ ਦੀ ਕੁਆਲੀਫਿਕੇਸ਼ਨ ਕੀ ਹੈ ਭਾਜੀ ਸਾਡੇ ਘਰ ਦੇ ਲੱਗ ਗਿਆ ਨਾ ਇੱਕ ਕੋਈ ਪਰਸਨ ਸੀ ਬਹੁਤ ਸਾਲ ਪਹਿਲਾਂ ਮੈਂ ਗੱਲ ਕਰ ਰਿਹਾ ਉਹਨਾਂ ਨੇ ਕਾਫੀ ਤਰ੍ਹਾਂ ਦੇ ਕੰਮ ਕੀਤੇ ਪੋਲੀਟਿਕਸ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਆਪਣੀ ਸ਼ੋਪ ਖੋਲੀ ਦੋ ਨੰਬਰ ਦੇ ਕੰਮ ਕੀਤੇ ਡਰੱਗਸ ਵੀ ਵੇਚੀ ਅੰਦਰ ਵੀ ਗਏ ਜੇਲ੍ਹ ਚ ਜਦੋਂ ਕੋਈ ਕਿਸਮਤ ਨੇ ਸਾਥ ਨਹੀਂ ਨਾ ਦਿੱਤਾ ਉਹਨਾਂ ਨੇ ਘਰੇ ਜਗ੍ਹਾ ਬਣਾ ਕੇ ਬਾਬੇ ਬਣ ਗਏ
ਓਕੇ
ਉਹਨਾਂ ਨੂੰ 1 ਸਾਲ ਜ਼ਰੂਰ ਲੱਗਾ ਪਰ ਲੋਕਾਂ ਨੇ ਜਾਣਾ ਸ਼ੁਰੂ ਕਰਤਾ ਹੁਣ ਅੱਜ ਦੇ ਟਾਈਮ ਚ ਘਰੇ ਬਹਿ ਕੇ ਇੱਕ ਰੇਡੀਓ ਤੇ ਜਾਂ ਪਾਠ ਲਗਾ ਕੇ ਆਪਣਾ ਸਪੀਕਰ ਤੇ ਪੈਸੇ ਕਮਾ ਰਹੇ
ਬਿਲਕੁਲ
ਉਹਨਾਂ ਦਾ ਇਨਵੀਟੇਸ਼ਨ ਹਰ ਹਫ਼ਤੇ ਆਉਂਦਾ ਵੀ ਸੰਡੇ ਨੂੰ ਤੁਸੀਂ ਆਇਆ ਕਰੋ ਸਾਡੇ ਘਰੇ ਸਾਡੇ ਡੇਰੇ ਤੇ ਸਾਡੇ ਘਰ ਵੀ ਆਉਂਦਾ ਤੇ ਸਾਡੇ ਘਰਦਿਆਂ ਦਾ ਕਹਿਣਾ ਇੱਕੋ ਜਗ੍ਹਾ ਜੀ ਰੱਬ ਹਰ ਜਗ੍ਹਾ ਸੀ ਤੁਹਾਡੇ ਕੋਲ ਕਿਉਂ ਆਈ ਹੈ
ਬਿਲਕੁਲ
ਸਾਡੇ ਮਾਸੀ ਦਾ ਸਕੂਲ ਵੀ ਹੈ ਉਹਦਾ ਨਾਮ ਹੈ ਗੁਰੂ ਨਾਨਕ ਪਬਲਿਕ ਸਕੂਲ ਉਹ ਇਸ ਕਰਕੇ ਨਹੀਂ ਰੱਖਿਆ ਕਿ ਇੱਕ ਧਰਮ ਨੂੰ ਅਟਰੈਕਟ ਕੀਤਾ ਜਾਵੇ ਇਸ ਕਰਕੇ ਰੱਖਿਆ ਸੀ ਕਿ ਸਾਰੇ ਉੱਥੇ ਪੜ੍ਹਨ ਆ
ਓਕੇ
ਰੱਬ ਦਾ ਨਾਂ ਦੇ ਕੇ ਕਿ ਹਾਂ ਵੀ ਤੁਸੀਂ ਸਾਰੇ ਆਓ ਪੜ੍ਹਨ ਤੇ ਚੰਗੀ ਸਿੱਖਿਆ ਮਿਲੇ ਸਾਰਿਆਂ ਨੂੰ
ਓਕੇ
ਉਹਨਾਂ ਦੇ ਸਕੂਲ ਵਿੱਚ ਜਿੱਥੇ ਮੈਂ ਤੁਹਾਨੂੰ ਦੱਸਿਆ ਸੀ ਆਪਣੀ ਲਾਸਟ ਗੱਲ ਸੀ ਅਸੀਂ ਉੱਥੇ ਪੜ੍ਹੇ ਹਾਂ ਉੱਥੇ ਭਾਜੀ ਹਰ ਧਰਮ ਦਾ ਦੱਸਿਆ ਜਾਂਦਾ ਚੰਗੀ ਗੱਲ
ਓਕੇ
ਹਰ ਧਰਮ ਦੇ ਬੱਚੇ ਪੜ੍ਹਦੇ ਆ ਤੇ ਜਦੋਂ ਕੋਈ ਮਾਪੇ ਆ ਕੇ ਗੱਲ ਕਰਦੇ ਆ ਬੱਚੇ ਆ ਕੇ ਗੱਲ ਕਰਦੇ ਨਾ ਵੀ ਸਾਡੇ ਧਰਮ ਚ ਆਹ ਅਲਾਊਡ ਨਹੀਂ ਹੈ ਤੇ ਉਹਨਾਂ ਨੂੰ ਉਹ ਚੀਜ਼ ਕਹਿ ਜਾਂਦਾ ਕਿ ਠੀਕ ਹੈ ਅਗਰ ਤੁਹਾਡੇ ਅਲਾਊਡ ਨਹੀਂ ਅਸੀਂ ਨਹੀਂ ਕਰਾਂਗੇ ਪਰ ਇਹਦਾ ਕੋਈ ਰੀਜ਼ਨ ਤਾਂ ਹੋਵੇ ਤੁਹਾਡੇ ਕੋਲ ਲੋਜੀਕਲ
ਬਿਲਕੁਲ
ਪਹਿਲਾਂ ਆਪਾਂ ਗੱਲ ਕੀਤੀ ਸੀ ਹੁਣ ਜਦੋਂ ਬਾਬਿਆਂ ਨੂੰ ਆਪਾਂ ਕੁਐਸਚਨ ਕਰੀ ਗਿਆ ਕਿ ਜੀ ਆਹ ਕਿਉਂ ਤੇ ਏਦਾਂ ਕਿਉਂ ਉਹਨਾਂ ਨੇ ਪਤਾ ਕੀ ਕਹਿਣਾ ਤੂੰ ਮੇਰੇ ਨਾਲ ਕੁਐਸਚਨ ਕਰ ਰਿਹਾ ਤੂੰ ਮੈਨੂੰ ਚੈਲੰਜ ਕਰ ਰਿਹਾ ਯਾਰ ਤੁਹਾਨੂੰ ਕੁਐਸਚਨ ਪੁੱਛਿਆ ਤੁਸੀਂ ਆਨਸਰ ਤੋਂ ਖਤਮ ਕਰੋ ਅਗਰ ਕੋਈ ਕਿਸੇ ਨੂੰ ਕਹਿੰਦੇ ਨਾ ਅੱਜ ਕੱਲ ਸਾਧਵੀ ਦਾ ਨਾਮ ਮਾਨ ਸਾਹਿਬ ਨੇ ਕਿਹਾ ਸੀ ਮੈਨੂੰ ਚੇਤਾ ਇੱਕ ਇੰਟਰਵਿਊ ਸੀ ਗੁਰਦਾਸ ਮਾਨ ਜੀ ਉਹਨਾਂ ਨੂੰ ਕਿਸੇ ਨੇ ਕੁਐਸਚਨ ਕੀਤਾ ਸੀ ਵੀ ਤੂੰ ਤਾਂ ਪੀਰਾਂ ਦੇ ਜਾਣ ਲੱਗ ਪਿਆ, ਤੂੰ ਸਿੱਖੀ ਤੇ ਦਾਗ ਲਾਤਾ। ਤੇ ਮਾਨ ਸਾਹਿਬ ਨੇ ਸਿਰਫ ਇੱਕ ਗੱਲ ਕਹੀ ਸੀ, ਕਹਿੰਦੇ ਜੀ ਗੁਰੂ ਵੀ ਉਹਨੂੰ ਬਣਾਈਏ ਪਰਖ ਕੇ, ਕਿ ਇਹ ਨੀ ਅੱਖਾਂ ਬੰਦ ਕਰਕੇ ਕਿਸੇ ਨੂੰ ਵੀ ਗੁਰੂ ਧਾਰ ਲਏ। ਅਗਰ ਆਪਾਂ ਸਕੂਲ ਜਾਈਦਾ ਅੱਜ ਕੱਲ ਰਾਸ਼ਨ ਲੈਣ ਜਾਈਦਾ, ਆਪਾਂ 10 ਜਗ੍ਹਾ ਜਾਈਦਾ ਫਿਰ ਦੇਖੀਦਾ ਵੀ ਹਾਂ ਕਿੱਥੇ ਵਧੀਆ ਮਿਲਦਾ ਤੇ ਕਿੱਥੇ ਰੇਟ ਸਹੀ ਹੈ। ਤੇ ਗੁਰੂ ਬਣਾਉਣ ਵੇਲੇ ਆਪਾਂ ਇਹ ਕਿਉਂ ਨੀ ਦੇਖਦੇ ਕਿ ਬੰਦਾ ਕਿਸ ਤਰ੍ਹਾਂ ਦਾ, ਤੁਸੀਂ ਸਤਸੰਗ ਸੁਣੋ ਅੱਖਾਂ ਬੰਦ ਕਰਕੇ ਸੁਣੋ ਪਰ ਆਪਣੇ ਕੰਨ ਖੁੱਲੇ ਰੱਖੋ।
ਬਿਲਕੁਲ
ਦੇਖੋ ਇਹ ਬੰਦਾ ਤੁਹਾਨੂੰ ਸਹੀ ਗੱਲ ਸਿਖਾ ਰਿਹਾ ਕਿ ਮਾੜੀ ਗੱਲ ਸਿਖਾ ਰਿਹਾ।
ਬਿਲਕੁਲ
ਫੋਰ ਐਗਜ਼ਾਮਪਲ ਤੁਹਾਨੂੰ ਮੈਂ ਦੱਸੀ ਹੈ, ਮੈਂ ਪਾਠ ਸਿਖਾਉਂਦਾ ਸੀ, ਜਦੋਂ ਉਸ ਪਰਸਨ ਨੇ ਚੁਗਲੀ ਵਾਰੀ ਗੱਲ ਕੀਤੀ ਤੇ ਦੂਜੇ ਧਰਮਾਂ ਵਾਲੇ ਗੱਲ ਪੁੱਠੀ ਕਰਨੀ ਸ਼ੁਰੂ ਕਰਤੀ, ਮੈਂ ਪਾਠ ਸੁਣਨਾ ਬੰਦ ਕਰਤਾ। ਜਦ ਬੰਦਾ ਆਪ ਹੀ ਨੀ ਆਪਣੀ ਗੱਲ ਤੇ ਰਹਿ ਰਿਹਾ
ਤਾਂ ਦੂਜੇ ਨੂੰ
ਮੈਂ ਉਹਦੀ ਗੱਲ ਵੱਲ ਧਿਆਨ ਕਿਉਂ ਦਵਾਂ?
ਬਿਲਕੁਲ
ਹੈਨਾ।
ਬਿਲਕੁਲ ਹੁਣ
ਸਾਡੇ ਜਿਨ੍ਹਾਂ ਦੇ ਮੈਂ ਕੰਮ ਕਰਦਾ ਭਾਜੀ ਵੀਕਐਂਡ ਤੇ, ਉਹਨਾਂ ਨੇ ਕਿਹਾ ਵੀ ਸਾਨੂੰ ਹੈਲਪ ਚਾਹੀਦੀ ਹੁੰਦੀ ਹੈ ਕਈ ਵਾਰ, ਮੈਂ ਕਿਹਾ ਜੀ ਕੋਈ ਗੱਲ ਨੀ। ਉਹਨਾਂ ਨੇ ਵੀ ਆਪਣੀ ਸ਼ੋਪ ਤੇ ਪਾਠ ਲਗਾਇਆ ਹੁੰਦਾ, ਅਸੀਂ ਬੈਠੇ ਬੈਠੇ ਗੱਲ ਕਰ ਰਹੇ ਸੀ, ਉਹਨਾਂ ਨੇ ਵੀ ਸੇਮ ਚੀਜ਼ ਸੁਣੀ। ਉਹ ਮੇਰੇ ਵੱਲ ਦੇਖ ਰਹੀ ਸੀ, ਮੈਂ ਉਹਨਾਂ ਵੱਲ ਦੇਖ ਰਿਹਾ ਸੀ। ਕਹਿੰਦੇ ਕਰਨ ਤੈਨੂੰ ਮਾੜਾ ਵੀ ਨਹੀਂ ਲੱਗਿਆ? ਉਹਨਾਂ ਨੇ ਕਿਹਾ ਕੁਛ, ਮੈਂ ਕਿਹਾ ਜੀ ਜਿਹੜੇ ਪਰਸਨ ਨੂੰ ਇੰਨੇ ਸਾਲਾਂ ਚ ਸਮਝ ਨੀ ਆਇਆ ਰੱਬ ਦਾ ਨਾਂ ਲੈ ਕੇ ਕਿ ਰੱਬ ਹੈ ਕੀ, ਉਹਦੇ ਬਾਰੇ ਮਾੜਾ ਸਮਝ ਕੇ ਜਾਂ ਬੁਰਾ ਲੱਗ ਕੇ ਮੈਂ ਕੀ ਕਰ ਲੈਣਾ? ਵੀਰੇ ਨੇ ਗੱਲ ਕੀਤੀ ਸੀ ਕਿ ਬਾਹਰਲੇ ਮੁਲਕਾਂ ਚ ਧਾਰਮਿਕ ਸਥਲਾਂ ਤੇ ਕੀ ਹੁੰਦਾ, ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦਿੰਦਾ ਭਾਜੀ। ਕੈਲੀਫੋਰਨੀਆ ਦੇ ਵਿੱਚ, ਮੈਂ ਸ਼ਹਿਰ ਦਾ ਨਾਮ ਨੀ ਲਊਂਗਾ, ਅਗਰ ਉਹ ਰੇਡੀਓ ਸੁਣ ਰਹੇ ਨੇ ਬੁਰਾ ਮੰਨ ਸਕਦੇ ਨੇ ਲੋਕੀ, ਮੇਰੇ ਦੋਸਤ, ਮੇਰਾ ਬਹੁਤ ਅੱਛਾ ਦੋਸਤ ਹੈ ਲੁਧਿਆਣੇ ਦਾ, ਬਹੁਤ ਬੈਸਟ ਫਰੈਂਡ ਹੈ ਮੇਰਾ, ਭਰਾਵਾਂ ਦੇ ਵਾਂਗੂ ਪਿਆਰ ਹੈ ਸਾਡਾ, ਇੱਥੇ ਅਸੀਂ 5 ਸਾਲ ਹੋ ਗਏ ਮਿਲੇ ਸੀ
ਜੀ।
ਤੇ ਉਹਨੇ ਗੁਰਦੁਆਰਾ ਸਾਹਿਬ ਲਾਇਆ ਕੁੜੀ ਹੋਈ, ਕਹਿੰਦਾ ਆਇਆ ਯਾਰ ਆਪਾਂ ਪਾਠ ਰਖਾਣਾ, ਜੀ ਚਲੋ
ਜੀ
ਮੈਂ ਗਿਆ, ਅਸੀਂ ਪਾਠ ਰਖਾਇਆ, ਸੇਵਾ ਪਾਣੀ ਕੀਤਾ। ਇੱਕ ਭਾਜੀ 75 ਸਾਲ ਦੇ ਅੰਕਲ ਜੀ ਖੜੇ ਹੋਏ ਪਾਠ ਖਤਮ ਹੋਣ ਤੋਂ ਬਾਅਦ, ਰੱਬ ਭਲਾ ਕਰੇ ਉਹਨਾਂ ਨੇ ਜੋ ਗੱਲਾਂ ਕੀਤੀਆਂ, ਬਾਕੀ ਧਰਮਾਂ ਦੀਆਂ ਪੁੱਠੀਆਂ ਸਿੱਧੀਆਂ, ਜੋ ਕਿ ਮੇਰੇ ਖਿਆਲ ਤਾਂ ਸ਼ਾਇਦ ਹੁੰਦਾ ਹੋਊਗਾ ਕਰੋੜਾਂ ਸਾਲ ਪਹਿਲਾਂ, ਹਜ਼ਾਰਾਂ ਸਾਲ ਪਹਿਲਾਂ, ਅੱਜ ਦੇ ਟਾਈਮ ਤਾਂ ਮੈਂ ਵੀ ਨੀ ਦੇਖਿਆ ਉਹ ਚੀਜ਼ਾਂ ਹੁੰਦੀਆਂ। ਤੇ ਮੈਂ ਖੜਾ ਹੋ ਕੇ ਬਾਹਰ ਜਾਣ ਲੱਗਾ, ਕਹਿੰਦੇ ਕਾਕਾ ਕੀ ਹੋਇਆ, ਲੱਗਦਾ ਤੂੰ ਦੂਜੇ ਧਰਮ ਦਾ। ਮੈਂ ਕਿਹਾ ਬਾਬਾ ਜੀ ਦੂਜੇ ਧਰਮ ਦਾ, ਹਾਂਜੀ ਮਾਫ਼ੀ ਚਾਹੂੰਗਾ ਪਰ ਮੈਨੂੰ ਤੁਹਾਡੀ ਗੱਲ ਤੋਂ ਮੈਂ ਸਹਿਮਤ ਨਹੀਂ ਹਾਂ। ਜਦੋਂ ਮਾਇਕ ਤੇ ਜਾ ਕੇ ਕਹਿੰਦੇ ਇੱਧਰ ਆ ਦੱਸ ਤੂੰ ਕਿਹੜੀ ਗੱਲ ਤੋਂ ਸਹਿਮਤ ਨਹੀਂ, ਮੈਂ ਕਿਹਾ ਤੁਹਾਨੂੰ ਇਹ ਗੱਲ ਤੁਸੀਂ ਕਿੱਥੇ ਦੇਖੀ ਹੁੰਦੀ? ਕਹਿੰਦੇ ਸਾਨੂੰ ਸਾਡੇ ਦਾਦਿਆਂ ਨੇ ਦੱਸਿਆ। ਮੈਂ ਕਿਹਾ ਉਹਨਾਂ ਨੂੰ ਕਿੰਨੇ ਸਿਆ? ਕਹਿੰਦੇ ਉਹਨਾਂ ਦੇ ਗਾਂ ਦਾਦਿਆਂ ਨੇ। ਮੈਂ ਕਿਹਾ ਅੱਜ ਤੁਸੀਂ ਇਹ ਚੀਜ਼ ਹੁੰਦੀ ਦੇਖੀ? ਕਹਿੰਦੇ ਨਹੀਂ। ਮੈਂ ਕਿਹਾ ਫਿਰ ਤੁਸੀਂ ਕਿਸ ਬੇਸ ਤੇ ਕਹਿ ਸਕਦੇ ਆ ਕਿ ਇਹ ਚੀਜ਼ ਹੈ? ਜਿਹੜੀ ਚੀਜ਼ ਜਦੋਂ ਨਾ ਮੈਂ ਪੈਦਾ ਹੋਇਆ ਸੀ ਨਾ ਤੁਸੀਂ ਪੈਦਾ ਹੋਏ ਸੀ, ਤੁਹਾਨੂੰ ਉਸ ਚੀਜ਼ ਬਾਰੇ ਗੱਲ ਕਰਨ ਦਾ ਕੋਈ ਹੱਕ ਨਹੀਂ।
ਓਕੇ
ਪਾਠ ਸੁਣੋ ਬਾਬਿਆਂ ਦੇ, ਅਗਰ ਕੋਈ ਤੁਹਾਨੂੰ ਕੋਈ ਏਦਾਂ ਦੀ ਗੱਲ ਦੱਸ ਰਿਹਾ
ਬਿਲਕੁਲ
ਜੋ ਕਿ ਤੁਹਾਨੂੰ ਡਾਈਜੈਸਟ ਨਹੀਂ ਹੋ ਰਹੀ ਪੁਰਾਣੇ ਟਾਈਮ ਤੇ, ਉਹ ਤੇ ਖੁਦ ਸੋਚੋ।
ਬਿਲਕੁਲ
ਅਗਰ ਤੁਸੀਂ ਪੜ੍ਹੇ ਲਿਖੇ ਆ ਜਾਂ ਨਹੀਂ ਵੀ, ਭਾਜੀ ਨਾ ਪੜ੍ਹੇ ਲਿਖੇ ਬੰਦੇ ਪੜ੍ਹੇ ਲਿਖਿਆ ਤੋਂ ਅੱਜ ਕੱਲ੍ਹ ਜ਼ਿਆਦਾ ਸਮਝਦਾਰ।
ਬਿਲਕੁਲ ਬਿਲਕੁਲ,
ਮੇਰੇ ਬਹੁਤ ਅੱਛੇ ਫਰੈਂਡ ਨੇ ਦਿੱਲੀ ਚ।
ਬਿਲਕੁਲ ਜੀ ਬਿਲਕੁਲ,
ਬਸ ਇਹੀ ਕਹਿਣਾ ਚਾਹੁੰਦਾ ਭਾਜੀ ਜਿਹੜੇ ਵੀ ਗੱਲ ਆ, ਸੋਰੀ ਅਗਰ ਮੇਰੀ ਗੱਲ ਕਿਸੇ ਨੂੰ ਬੁਰੀ ਲੱਗੀ ਜਾਂ ਨਾ
ਪਿਆ, ਕੋਈ ਚੱਕਰ ਨਹੀਂ, ਚਲੋ ਬਿਲਕੁਲ
ਆਪਣੇ ਦਿਮਾਗ ਨਾਲ ਸੋਚੋ ਕਿਹੜੀ ਚੀਜ਼ ਚੰਗੀ ਹੈ ਕਿਹੜੀ ਚੀਜ਼ ਮਾੜੀ ਹੈ। ਜ਼ਰੂਰੀ ਨਹੀਂ ਕਿ ਸਾਨੂੰ ਸਾਡੇ ਬਜ਼ੁਰਗਾਂ ਨੇ ਜੋ ਦੱਸਿਆ ਉਹ ਸਹੀ ਹੀ ਹੋਵੇ।
ਬਿਲਕੁਲ, ਬਹੁਤ ਸ਼ੁਕਰੀਆ
ਭਾਈ, ਜਾਂ ਬਦਲਦੀਆਂ ਨੇ ਸਾਨੂੰ ਵੀ ਬਦਲਣਾ ਪੈਂਦਾ।
ਬਿਲਕੁਲ ਬਿਲਕੁਲ, ਬਹੁਤ ਸ਼ੁਕਰੀਆ, ਚਲੋ ਇੱਕ ਐਗਜ਼ਾਮਪਲ ਦੇ ਨਾਲ ਤੁਸੀਂ ਚਲੋ ਗੱਲਬਾਤ ਸਾਂਝੀ ਕੀਤੀ ਪ੍ਰੋਗਰਾਮ ਵਿੱਚ ਜੁੜੇ, ਬਹੁਤ ਬਹੁਤ ਸ਼ੁਕਰੀਆ
ਜੀ। ਥੈਂਕ ਯੂ ਭਾਜੀ, ਤੁਸੀਂ ਟੌਪਿਕ ਚੂਜ਼ ਕੀਤਾ, ਕਾਫੀ ਦੇਰ ਹੋ ਗਈ ਸੀ ਵੇਟ ਕਰਦੇ ਨੂੰ।
ਨਹੀਂ ਨਹੀਂ ਕੋਈ ਚੱਕਰ ਨਹੀਂ, ਬਹੁਤ ਬਹੁਤ ਧੰਨਵਾਦ, ਚਲੋ ਬਹੁਤ ਸ਼ੁਕਰੀਆ।
ਓਕੇ ਭਾਜੀ, ਓਕੇ
ਜੀ। ਸੋ ਬਿਲਕੁਲ ਜੀ, ਪ੍ਰੋਗਰਾਮ ਵਿੱਚ ਆਪਾਂ ਹੁਣ ਹੋਰ ਕਾਲ ਤਾਂ ਨਹੀਂ ਸ਼ਾਮਿਲ ਕਰਾਂਗੇ, ਮੈਸੇਜ ਆਇਆ ਸੀਗਾ ਮੇਰੇ ਕੋਲ ਹਰਮਿੰਦਰ ਫਰੋਮ USA ਤੋਂ, ਕਹਿੰਦੇ ਹੈਲੋ ਹਰਮਨ ਐਂਡ ਦੇਸੀ ਵਰਲਡ ਰੇਡੀਓ ਦੇ ਸਾਰੇ ਹੀ ਲਿਸਨਰ ਨੂੰ ਸ਼ੋਅ ਇੰਜੋਏ ਕਰ ਰਹੇ ਆ, ਕੰਮ ਦੇ ਉੱਤੇ ਇਸ ਕਰਕੇ ਅੱਜ ਕਾਲ ਨਹੀਂ ਕਰ ਸਕਦਾ, ਬਾਕੀ ਗੁੱਡ ਵਿਊਜ਼ ਆਫ ਕਰਨ ਭਾਜੀ। ਚਲੋ ਬਹੁਤ ਸ਼ੁਕਰੀਆ ਜੀ, ਬਹੁਤ ਧੰਨਵਾਦ। ਅਰਬਨ ਡਾਫ ਸਪੇਨ ਤੋਂ ਮੈਸੇਜ ਆਇਆ ਸੀ ਬਾਈ ਦਾ, ਜਦੋਂ ਪ੍ਰੋਗਰਾਮ ਸ਼ੁਰੂ ਹੋਇਆ ਸੀ, ਪਰ ਦੇਖ ਲਓ ਵਾਰੀ ਹੁਣ ਆ ਰਹੀ ਹੈ ਕਿਉਂਕਿ ਕਾਲਾਂ ਹੀ ਇੰਨੀਆਂ ਆ ਰਹੀਆਂ ਸੀ, ਇਸ ਕਰਕੇ ਅੱਜ ਦੇ ਟਾਈਮ ਦੇ ਲਈ ਵਾਇਸ ਨੋਟ ਅਵੋਇਡ ਕਰਿਆ ਕਰੋ, ਕਾਲ ਕਰ ਸਕਦੇ ਹੋ ਪਰ ਨਹੀਂ ਤਾਂ ਟੈਕਸਟ ਮੈਸੇਜ ਕਰ ਸਕਦੇ ਹੋ। ਕੀ ਕਿਹਾ ਬਾਈ ਨੇ ਉਹ ਸੁਣਦੇ ਆ।
ਹੈਲੋ, ਸਤਿ ਸ੍ਰੀ ਅਕਾਲ ਭਾਜੀ, ਬਹੁਤ ਸੋਹਣਾ ਟੌਪਿਕ ਲੈ ਕੇ ਆਉਂਦਾ ਭਾਜੀ, ਤਾਂ ਜ਼ਰੂਰਤ ਸੀਗੀ ਭਾਜੀ ਇਹ ਟੋਪਿਕ ਦੀ. ਇੱਕ ਟੋਪਿਕ ਭਾਜੀ ਹੋਰ ਆਪਣਾ ਜਿੱਦਾਂ ਬਹੁਤ ਚੜਦਾ ਮੇਰੇ ਦਿਮਾਗ ਚ ਭਾਜੀ ਘੁੰਮਦਾ ਸੀਗਾ ਵੀ ਆਪਣੀ ਪੰਜਾਬ ਦੀ ਮਾਂ ਬੋਲੀ ਨੇ ਭਾਜੀ, ਜਿੱਦਾਂ ਆਪਣੀ ਪੰਜਾਬੀ ਮਾਂ ਬੋਲੀ ਭਾਜੀ ਪੰਜਾਬ ਚੋਂ ਖਤਮ ਕਰੀ ਜਾਂਦੇ ਆ ਸਕੂਲਾਂ ਵਿੱਚ, ਭਾਜੀ ਜੁਰਮਾਨੇ ਕੀਤੇ ਜਾਂਦੇ ਆ ਨਿਆਣਿਆਂ ਨੂੰ ਬੱਚਿਆਂ ਨੂੰ ਜਿਹੜਾ ਪੰਜਾਬੀ ਬੋਲਦਾ, ਹਿੰਦੀ ਲਾਗੂ ਕੀਤੀ ਇਹਨਾਂ ਨੇ ਬੋਲੀ ਭਾਜੀ. ਉਹਦਾ ਭਾਜੀ ਇੱਕ ਵਿਸ਼ਾ ਤੁਹਾਨੂੰ ਚਾਹੀਦਾ ਰੱਖਣਾ ਵੀ ਕੋਈ ਟੋਪਿਕ ਕਿਸੇ ਨਾ ਕਿਸੇ ਦਿਨ ਭਾਜੀ ਲੈ ਕੇ ਆਇਓ, ਤਾਂ ਬਾਕੀ ਕੋਈ ਸੀਨੀਅਰ ਕੋਈ ਹੋਵੇ ਆਪਣੇ ਪੰਜਾਬੀ ਮਾਂ ਬੋਲੀ ਦਾ ਕੋਈ ਟੀਚਰ ਉਹਨਾਂ ਨੂੰ ਭਾਜੀ ਵੈਸੇ ਜਾਂ ਤੁਸੀਂ ਜੋੜ ਸਕਦੇ ਆ ਭਾਜੀ ਪੁੱਛਣਾ ਚਾਹੁੰਦੇ ਆ ਇਹ ਸਵਾਲ ਭਾਜੀ ਬਹੁਤ ਵੱਡਾ ਸਵਾਲ ਆ, ਤੁਸੀਂ ਆਪ ਵੀ ਭਾਜੀ ਸੋਚ ਕੇ ਦੇਖੋ ਪੰਜਾਬੀ ਮਾਂ ਬੋਲੀ ਦਾ. ਹੁਣ ਭਾਜੀ ਇੰਗਲੈਂਡ ਹੋਇਆ ਜਾਂ ਹੋਰ ਕੰਟਰੀਆਂ ਹੋਈਆਂ ਭਾਜੀ ਉਹਨਾਂ ਚ ਪੰਜਾਬੀ ਮਾਂ ਬੋਲੀ ਸਕੂਲਾਂ ਵਿੱਚ ਤੇ ਲੋਕੀ ਕਹਿੰਦੇ ਸਾਡੇ ਬੱਚੇ ਨੂੰ ਪੜ੍ਹਾਓ, ਪਰ ਆਪਣੇ ਪੰਜਾਬ ਦੇ ਵਿੱਚ ਭਾਜੀ ਖਤਮ ਕਰੀ ਜਾਂਦੇ ਆ. ਇੰਨਾ ਹੀ ਆ ਭਾਜੀ, ਚਲੋ ਸਤਿ ਸ਼੍ਰੀ ਅਕਾਲ ਭਾਜੀ.
ਬਿਲਕੁਲ ਬਿਲਕੁਲ ਜੀ, ਇਹ ਵਿਸ਼ਾ ਚਲੋ ਆਪਾਂ ਜ਼ਰੂਰ ਸ਼ਾਮਿਲ ਕਰਾਂਗੇ ਪ੍ਰੋਗਰਾਮ ਦੇ ਵਿੱਚ. ਤੁਸੀਂ ਗੱਲ ਕੀਤੀ ਕਿਸ ਤਰ੍ਹਾਂ ਦੇ ਕੋਈ ਗੈਸਟ ਲੈ ਕੇ ਆਇਓ ਪ੍ਰੋਗਰਾਮ ਵਿੱਚ, ਦੀਪਕ ਬਾਲੀ ਜੀ ਆਪਾਂ ਲੈ ਕੇ ਆਵਾਂਗੇ ਪ੍ਰੋਗਰਾਮ ਵਿੱਚ, ਇਸ ਵਿਸ਼ੇ ਉੱਤੇ ਗੱਲ ਕਰਨਗੇ. ਉਹ ਹਮੇਸ਼ਾ ਚਿੰਤਤ ਰਹਿੰਦੇ ਨੇ ਪੰਜਾਬੀ ਮਾਂ ਬੋਲੀ ਨੂੰ ਲੈ ਕੇ, ਤਾਂ ਅਕਸਰ ਹੀ ਜਿਹੜਾ ਹੈਗਾ ਗਾ ਉਹ ਇਸ ਦੇ ਖਿਲਾਫ ਜਿਹੜਾ ਆਵਾਜ਼ 'ਚ ਉਠਾਉਂਦੇ ਨੇ. ਨਵਦੀਪ ਐਡੀਲੇਡ ਆਸਟ੍ਰੇਲੀਆ ਤੋਂ, ਵਧੀਆ ਟੋਪਿਕ ਸੀ, ਥੈਂਕ ਯੂ ਸੋ ਮੱਚ ਬ੍ਰਦਰ. ਚਲੋ ਪ੍ਰੋਗਰਾਮ ਦੀ ਸਮਾਪਤੀ ਅੱਜ ਦੀ ਇੱਥੇ ਕਰਾਂਗੇ ਅਤੇ ਮੁਲਾਕਾਤ ਕਰਾਂਗੇ ਤੁਹਾਡੇ ਨਾਲ ਕੱਲ੍ਹ ਨੂੰ ਠੀਕ ਸ਼ਾਮੀ 7 ਵਜੇ ਇੰਡੀਆ ਦੇ ਟਾਈਮ ਦੇ ਮੁਤਾਬਕ. ਇਸ 'ਚ ਪੂਰੀ ਰਿਕਾਰਡਿੰਗ ਨੂੰ ਪੋਡਕਾਸਟ 'ਤੇ ਵੀ ਤੁਸੀਂ ਸੁਣ ਸਕਦੇ ਹੋ, ਸਪੋਟੀਫਾਈ, ਐਪਲ ਪੋਡਕਾਸਟ ਅਤੇ ਗੂਗਲ ਪੋਡਕਾਸਟ ਦੇ ਉੱਤੇ ਵੀ ਸਰਚ ਕਰਕੇ ਸੁਣ ਸਕਦੇ ਹੋ ਹੁਣ ਤੋਂ ਕੁਛ ਟਾਈਮ ਦੇ ਬਾਅਦ. ਅਤੇ ਬਾਕੀ ਜਿਹੜਾ ਹੈਗਾ ਗਾ ਫਿਲਹਾਲ ਹੁਣ ਮੁਲਾਕਾਤ ਕਰਦੇ ਹਾਂ ਤੁਹਾਡੇ ਨਾਲ ਕੱਲ੍ਹ ਨੂੰ ਠੀਕ ਸ਼ਾਮੀ 7 ਵਜੇ. ਮੈਨੂੰ ਦਿਓ ਆ ਗਿਆ, ਜੁੜੇ ਰਹੋ, ਸੁਣਦੇ ਰਹੋ ਅਤੇ ਬਣੇ ਰਹੋ ਦੇਸੀ ਵਰਲਡ ਰੇਡੀਓ ਦੇ ਨਾਲ.